टेंडिनोंग मेलबर्न सानू कोटेशन भेजो असि उस नु भेंट करांगे।
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे 7 दिन
हरमन रेडियो।
आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरा दिल पंजाबी जज्बा पंजाबी।
ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡੀ ਹੋਸਟ ਪੌਦੀ ਸਿੱਧੂ ਪ੍ਰਿਸਟਨ ਤੋਂ ਹਾਜ਼ਰ ਹਾਂ ਲੈ ਕੇ ਅੱਜ ਦਾ ਪ੍ਰੋਗਰਾਮ ਲਹਿਰਾਂ ਤੇ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਦੁਨੀਆਂ ਦੇ ਜਿਸ ਕੋਨੇ ਵਿਚ ਵੀ ਰਹਿੰਦੇ ਹੋ ਹੱਸਦੇ ਵਸਦੇ ਰਹੋ ਤੇ ਜਵਾਨੀਆਂ ਮਾਣੋ। ਸੋ ਹੋਸਟ ਨਵ ਜੀ ਕੀ ਹਾਲ ਚਾਲ ਆ? ਲਓ ਜੀ ਅੱਜ ਸ਼ੁੱਕਰਵਾਰ ਆ ਗਿਆ ਤੇ ਵੀਕਐਂਡ ਵੀ ਸਟਾਰਟ ਹੋ ਗਿਆ ਤੇ ਆਪਾਂ ਹਾਜ਼ਰ ਹਾਂ ਜੀ ਹਰਮਨ ਰੇਡੀਓ ਦੇ ਵਿਹੜੇ ਪ੍ਰੋਗਰਾਮ ਲਹਿਰਾਂ ਦੇ ਸੰਗ ਤੁਹਾਡੇ ਸਾਰਿਆਂ ਦੇ ਨਾਲ। ਸੋ ਚਲੇ ਆਓ ਜੀ ਫਟਾਫਟ ਆ ਜਾਓ ਹਰਮਨ ਰੇਡੀਓ ਦੇ ਬੇੜੇ। ਪਰ ਹਾਂਜੀ ਹਾਂਜੀ, ਇੱਕ ਹੋਰ ਗੱਲ ਵੀ ਹੈ ਜੀ, ਮੌਸਮ ਆ ਜਿਹੜਾ ਉਹ ਬੇਵਫਾ ਹੋ ਰਿਹਾ ਵਾ, ਯਾਨੀ ਕਿ ਬੜਾ ਹੀ ਖਰਾਬ ਮੌਸਮ ਆ ਜੀ ਆਸਟ੍ਰੇਲੀਆ ਦਾ ਵੇ ਆਸਟ੍ਰੇਲੀਆ ਦਾ ਤੇ ਤੁਸੀਂ ਸਾਰਿਆਂ ਨੇ ਖਬਰਾਂ ਵੀ ਸੁਣ ਲਈਆਂ ਹੋਣਗੀਆਂ ਤੇ ਜਿਹੜੇ ਕਿ ਆਸਟ੍ਰੇਲੀਆ ਤੋਂ ਬਾਹਰ ਰਹਿੰਦੇ ਆ ਉਹਨਾਂ ਦੀ ਗੱਲ ਕਰਦੀ ਆ ਕਿ ਤੁਸੀਂ ਸਾਰਿਆਂ ਨੇ ਨਿਊਜ਼ ਦੇ ਜ਼ਰੀਏ ਜਾਣ ਲਿਆ ਹੋਊਗਾ ਜੀ ਕਿੱਦਾਂ ਦਾ ਵਰਤਾਰਾ ਚੱਲ ਰਿਹਾ ਵਾ ਆਸਟ੍ਰੇਲੀਆ ਦੇ ਵਿੱਚ। ਸਪੈਸ਼ਲੀ ਆਸਟ੍ਰੇਲੀਆ ਵਾਲੇ ਤੁਸੀਂ ਸਾਰੇ ਪਲੀਜ਼ ਬੀ ਕੇਅਰਫੁਲ, ਧਿਆਨ ਦੇ ਨਾਲ ਡਰਾਈਵਿੰਗ ਕਰਨਾ, ਕੋਈ ਗੱਲ ਨਹੀਂ, ਆਪਣਾ ਸਾਥ ਇਸੇ ਤਰ੍ਹਾਂ ਹੀ ਰਹੂਗਾ, ਆਪਾਂ ਨਹੀਂ ਸਾਥ ਛੱਡਦੇ ਤੇ। ਪਰ ਕਹਿੰਦੇ ਹੁੰਦੇ ਆ ਨਾ ਕਿ ਜਾਨ ਨਾਲੋਂ ਕੀਮਤੀ ਕੁਝ ਵੀ ਨਹੀਂ ਹੁੰਦਾ ਗਾ। ਸੋ ਤੁਸੀਂ ਸਾਰੇ ਧਿਆਨ ਨਾਲ ਡਰਾਈਵਿੰਗ ਕਰਨਾ ਤੇ ਆਪਾਂ ਤੁਹਾਨੂੰ ਗਾਣੇ ਤੇ ਗੀਤਾਂ ਦੇ ਨਾਲ ਤੇ ਗੱਲਾਂ ਦੇ ਨਾਲ ਮੈਂ ਤੁਹਾਨੂੰ ਬੋਰ ਨਹੀਂ ਹੋਣ ਦਊਂਗੀ। ਤੇ ਚਲੋ ਕੋਈ ਨਾ ਜੀ, ਆਪਾਂ ਮੌਸਮ ਬਾਰੇ ਵੀ ਜ਼ਰੂਰ ਗੱਲਬਾਤ ਕਰਾਂਗੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਦੱਸ ਦਈਏ ਜੀ ਕੀ ਕਹਿੰਦਾ ਵਾ ਅੱਜ ਦਾ ਦਿਨ। ਸੋ ਦਿਨ ਆ ਜੀ 31 ਮਾਰਚ, ਤਰੀਕ ਹੋ ਚੁੱਕੀ ਆ 31 ਮਾਰਚ ਤੇ ਦਿਨ ਆ ਸ਼ੁੱਕਰਵਾਰ, ਸਾਲ ਚੱਲ ਰਿਹਾ ਵਾ 2017 ਤੇ ਟਾਈਮ ਹੋ ਚੁੱਕਾ ਵਾ ਜੀ 8:04 ਸਵੇਰ ਦੇ ਸਿਡਨੀ ਸਮੇਂ ਮੁਤਾਬਕ ਤੇ ਸਾਡੇ ਪ੍ਰਿਸਟਨ ਦੇ ਵਿੱਚ 1 ਘੰਟਾ ਪਿੱਛੇ ਆ ਅਸੀਂ, ਹਨਾ 7:04 ਸਵੇਰ ਦੀ। ਤੇ ਲਓ ਜੀ ਫਿਰ ਕਰੀਏ ਸ਼ੁਰੂਆਤ ਅੱਜ ਦੇ ਦਿਨ ਦੀ। ਦਿਨ ਦੀ ਸ਼ੁਰੂਆਤ ਆਪਾਂ ਕਰ ਦਿੱਤੀ ਆ ਤੇ ਤੁਸੀਂ ਵੀ ਸਾਡੇ ਨਾਲ ਰਾਬਤਾ ਕਰਨ ਕਰ ਸਕਦੇ ਹੋ। ਕਿੱਦਾਂ ਕਰ ਸਕਦੇ ਹੋ? +9175080144489 ਦੇ ਰਾਹੀਂ ਟੈਲੀਗ੍ਰਾਮ ਦਾ ਨੰਬਰ ਆ ਤੇ ਚਲੇ ਆਓ ਫਟਾਫਟ ਮੈਸੇਜ ਦੇ ਨਾਲ ਤੇ ਜਾਂ ਫਿਰ ਸਾਨੂੰ ਈਮੇਲ ਕਰ ਸਕਦੇ ਹੋ request@harmarradio.com ਤੇ। ਤੁਸੀਂ ਕਹੋਗੇ ਕੁੜੀ ਆਉਂਦੀ ਸ਼ੁਰੂ ਹੋ ਗਈ ਵੀ ਮੈਸੇਜ ਕਰ ਦੋ ਮੈਸੇਜ ਕਰ ਦੋ। ਹੋਰ ਤਾਂ ਕੁਛ ਦੱਸਿਆ ਹੀ ਨਹੀਂ, ਜ਼ਰੂਰ ਦੱਸਾਂਗੇ ਜੀ। ਸਾਰਿਆਂ ਤੋਂ ਪਹਿਲਾਂ ਆਪਾਂ ਸਪੈਸ਼ਲ ਥੈਂਕਸ ਕਹਿੰਦੇ ਹਾਂ ਸਰਬਜੀਤ ਸਿੰਘ ਜੀ ਦਾ ਇੰਡੀਆ ਤੋਂ, ਜਿਹੜੇ ਕਿ ਵੱਡੇ ਤੜਕੇ ਉੱਠ ਕੇ ਤੁਹਾਡੇ ਤੱਕ ਇਹ ਪ੍ਰੋਗਰਾਮ ਲੈ ਕੇ ਆਉਂਦੇ ਆ ਤੇ ਤੁਹਾਡੀ ਪਸੰਦ ਦੀਆਂ ਸਾਰੀਆਂ ਫਰਮਾਇਸ਼ਾਂ, ਚਾਹੇ ਉਹ ਗਾਣੇ ਆ ਜੋ ਵੀ ਮਰਜ਼ੀ ਆ, ਪੂਰੀਆਂ ਕਰਦੇ ਆ। ਸੋ ਸਪੈਸ਼ਲ ਜੀ ਆਇਆ ਉਹਨਾਂ ਨੂੰ ਅੱਜ ਦੀ ਇਸ ਸਵੇਰ ਦੇ ਵਿੱਚ, ਤੇ ਨਾਲ ਨਾਲ ਤੁਹਾਡਾ ਸਾਰਿਆਂ ਦਾ ਵੀ ਖੂਬ ਸਵਾਗਤ ਆ ਜੀ। ਬਸ ਇਸੇ ਤਰ੍ਹਾਂ ਗੱਲਾਂ ਬਾਤਾਂ ਦੇ ਸਿਲਸਿਲੇ ਜਾਰੀ ਰੱਖਾਂਗੇ ਤੇ ਨਾਲ ਨਾਲ ਕਰਾਂਗੇ ਗੱਲਾਂ ਬਾਤਾਂ ਖਬਰਾਂ ਦੇ ਬਾਰੇ, ਜਿਸ ਬਾਰੇ ਗੱਲਬਾਤ ਕਰਾਂਗੇ ਮਿੰਟੂ ਬਰਾੜ ਜੀ ਦੇ ਨਾਲ ਐਡੀਲੇਡ ਸਟੂਡੀਓ ਤੋਂ। ਹੋਰ ਵੀ ਬਹੁਤ ਕੁਛ ਆ ਤੁਹਾਡੇ ਲਈ, ਇੱਕ ਸਪੈਸ਼ਲ ਸੌਂਗ ਲੈ ਤੁਹਾਡੇ ਲਈ ਤਾਂ ਮੈਂ ਲਾਸਟ ਟਾਈਮ ਲੈ ਕੇ ਆਈ ਸੀ ਉਰਦੂ ਵੀ ਪਹਿਲਾਂ, ਅੱਜ ਇੱਕ ਗਾਣਾ ਮੈਂ ਆਪਣੀ ਪਸੰਦ ਦਾ ਜ਼ਰੂਰ ਸੁਣਾਉਂਗੀ। ਗੱਲਾਂ ਹੋਰ ਵੀ ਬਹੁਤ ਆ, ਪਹਿਲਾਂ ਇੱਕ ਗਾਣਾ ਸੁਣ ਲੈਂਦੇ ਆ। ਕਹਿੰਦੇ ਹੁੰਦੇ ਆ ਨਾ ਕਿ ਕੋਈ ਵੀ ਚੀਜ਼ ਆ ਉਸ ਰੱਬ ਦੇ ਨਾਂ ਤੋਂ ਸ਼ੁਰੂ ਕੀਤੀ ਜਾਵੇ, ਸਪੈਸ਼ਲੀ ਜੋ ਅੱਜ ਦਾ ਟਾਈਮ ਆ ਉਹਦੇ ਵਿੱਚ ਤਾਂ ਬਸ ਉਸੇ ਦਾ ਹੀ ਆਸਰਾ ਵਾ। ਸੋ ਕਿਉਂ ਨਾ ਪ੍ਰੋਗਰਾਮ ਦਾ ਪਹਿਲਾਂ ਗਾਣਾ ਸੁਣੀਏ ਤੇ ਫਿਰ ਉਸ ਤੋਂ ਬਾਅਦ ਮਿਲਦੇ ਹਾਂ ਤੁਹਾਡੇ ਮੈਸੇਜ ਨਾਲ, ਕਿਉਂਕਿ ਬਹੁਤ ਸਾਰੇ ਸਾਡੇ ਦੋਸਤ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਆਲਰੇਡੀ ਸ਼ਾਮਿਲ ਹੋ ਚੁੱਕੇ ਆ। ਜ਼ਰੂਰ ਉਹਨਾਂ ਦੇ ਮੈਸੇਜ ਵੀ ਲਾਉਂਗੀ ਪਰ ਇਸ ਗੀਤ ਤੋਂ ਬਾਅਦ।
ਧੀਆਂ ਨਾਲੋਂ ਪੁੱਤਰ ਚੰਗੇ ਤੇ ਇਹ ਪਾ ਗਿਆ ਕੌਣ ਭੁੱਲੇ ਪੁੱਤਰਾਂ ਵਾਲੇ ਲੋਕੋ ਮੈਂ ਵਿੱਚ ਬੁਢਾਪੇ ਦੇ ਰੁੜ ਦੇ ਵੇਖੇ ਜੇ ਪੁੱਤਰ ਮਿੱਠੜੇ ਮੇਵੇ ਧੀਆਂ ਮਿਸ਼ਰੀ ਮੰਗਣ ਸਦਾ ਮਾਪਿਆਂ ਦੀ ਜਿੱਥੇ ਵੀ ਹੋਵਣ ਜੋ ਦਿੱਤਾ ਸੋ ਲੈ ਜਾਵਣ ਨਾ ਕੁਝ ਵੀ ਖੋਵਣ ਹਾਂ ਜੋ ਦਿੱਤਾ ਸੋ ਲੈ ਜਾਵਣ ਨਾ ਕੁਝ ਵੀ ਖੋਵਣ ਫਿਰ ਪੁੱਤਰ ਦੀ ਚਾਹਤ ਲਈ ਕਿਉਂ ਚੜ੍ਹਦੀਆਂ ਬਲੀਆਂ ਫਿਰ ਪੁੱਤਰ ਦੀ ਚਾਹਤ ਲਈ ਕਿਉਂ ਚੜ੍ਹਦੀਆਂ ਬਲੀਆਂ ਖਾ ਲਿਆ ਮਨ ਰੱਬ ਦਾ ਭਾਣਾ ਜਿੱਥੇ ਮਾਪੇ ਤੋਰਦੇ ਉੱਥੇ ਤੁਰ ਜਾਣਾ ਏ ਜਿੱਥੇ ਮਾਪੇ ਤੋਰਦੇ ਉੱਥੇ ਤੁਰ ਜਾਣਾ ਮੁੰਡਿਆਂ ਦੇ ਮੁਕਾਬਲੇ ਨਾਲ ਵਿੱਚ ਕਰੇ ਪਲੀਆਂ ਮੁੰਡਿਆਂ ਦੇ ਮੁਕਾਬਲੇ ਨਾਲ ਵਿੱਚ ਕਰੇ ਪਲੀਆਂ ਜੰਮੀਆਂ ਦੁਨੀਆਂ ਮੁੱਕ ਜਾਊ ਮਾਵਾਂ
ਜੀ ਦੋਸਤੋ, ਗਾਣਾ ਸੁਣ ਰਹੇ ਸੀ ਤੁਸੀਂ ਹਰਿੰਦਰ ਸੰਧੂ ਦੀ ਆਵਾਜ਼ ਦੇ ਵਿੱਚ। ਵਾਕਈ ਜੀ, ਧੀਆਂ ਤੇ ਪੁੱਤਰਾਂ ਦੇ ਵਿੱਚ ਕੋਈ ਵੀ ਫਰਕ ਨਹੀਂ ਹੁੰਦਾ। ਕਹਿੰਦੇ ਹੁੰਦੇ ਆ ਨਾ ਕਿ ਨੂਰੀ ਚਿਹਰੇ ਨੂਰੀ ਹਾਸੇ, ਧੀਆਂ ਦੇ ਕਸਤੂਰੀ ਹਾਸੇ, ਉਸ ਘਰ ਬਰਕਤ ਠੰਡੀਆਂ ਛਾਵਾਂ, ਜਿਸ ਘਰ ਧੀਆਂ ਜਣੀਆਂ ਹੁੰਦੀਆਂ, ਮੋਦੀ ਮਿੱਟੀ ਘੁਲ ਮਿਲ ਜਾਵਣ, ਧੀਆਂ ਅੰਮ੍ਰਿਤ ਕਣੀਆਂ ਹੁੰਦੀਆਂ। ਸੋ ਵਾਕਈ ਜੀ, ਧੀਆਂ ਅੰਮ੍ਰਿਤ ਦੀਆਂ ਕਣੀਆਂ ਹੁੰਦੀਆਂ ਨੇ। ਜਿਸ ਘਰ ਦੇ ਵਿੱਚ ਵੀ ਧੀਆਂ ਨੇ, ਉਸ ਘਰ ਦੇ ਵਿੱਚ ਬਹੁਤ ਬਰਕਤਾਂ ਹੁੰਦੀਆਂ ਨੇ। ਜਿਵੇਂ ਕਿ ਆਪਾਂ ਪ੍ਰੋਗਰਾਮ ਦੇ ਵਿੱਚ ਪਹਿਲਾਂ ਹੀ ਦੱਸਿਆ ਸੀ ਕਿ ਗੱਲਾਂ ਬਾਤਾਂ ਬਾਰੇ ਵੀ ਗੱਲਬਾਤ ਜ਼ਰੂਰ ਕਰਾਂਗੇ, ਗੱਲਾਂ ਬਾਤਾਂ ਬਾਰੇ ਗੱਲਬਾਤ ਜ਼ਰੂਰ ਕਰਾਂਗੇ। ਨੋਟ ਕਰ ਲਿਓ ਚੰਗਾ ਤੁਸੀਂ ਨੇ ਕੀ ਕਿਹਾ ਸੀਗਾ। ਤੇ ਇਸ ਤੋਂ ਇਲਾਵਾ ਖ਼ਬਰਾਂ ਬਾਰੇ ਗੱਲਬਾਤ ਕਰਾਂਗੇ। ਤੁਸੀਂ ਸਾਨੂੰ ਆਪਣੀ ਫਰਮਾਇਸ਼ ਦਾ ਕੋਈ ਵੀ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਭੇਜ ਸਕਦੇ ਹੋ ਜੀ ਟੈਲੀਗ੍ਰਾਮ ਦੇ ਜ਼ਰੀਏ +917508019। ਜਿਵੇਂ ਕਿ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਮੌਸਮ ਦੀ ਜਿਹੜੀ ਚਾਲ ਆ ਉਹ ਕੁਝ ਜ਼ਿਆਦਾ ਹੀ ਖਰਾਬ ਆ। ਸੋ ਤੁਸੀਂ ਸਾਰੇ ਡਰਾਈਵ ਕਰਦੇ ਹੋ ਤਾਂ ਪਲੀਜ਼ ਬੀ ਕੇਅਰਫੁਲ, ਮੈਸੇਜਾਂ ਵੱਲ ਜ਼ਿਆਦਾ ਧਿਆਨ ਨਾ ਦੇਣਾ, ਆਪਣੀ ਡਰਾਈਵਿੰਗ ਵੱਲ ਜ਼ਿਆਦਾ ਧਿਆਨ ਦੇਣਾ, ਕਿਉਂਕਿ ਮੈਸੇਜ ਦੇ ਵਿੱਚ ਗੱਲਾਂ ਬਾਤਾਂ ਤਾਂ ਆਪਾਂ ਕਰਦੇ ਹੀ ਰਵਾਂਗੇ। ਪਰ ਕਹਿੰਦੇ ਹੁੰਦੇ ਆ ਨਾ ਕਿ ਜਾਨ ਹੈ ਤਾਂ ਜਹਾਨ ਹੈ, ਕੋਈ ਗੱਲ ਨਹੀਂ, ਗੱਲਾਂ ਬਾਤਾਂ ਤੇ ਜੋ ਦਿਲ ਦੇ ਵਿੱਚ ਗੱਲ ਰਹਿ ਗਈ ਉਹ ਨੈਕਸਟ ਟਾਈਮ ਕਰ ਲਵਾਂਗੇ। ਪਰ ਹਾਂ, ਅਗਰ ਤੁਸੀਂ ਸੇਫ ਹੋ, ਮਤਲਬ ਕਿ ਮੇਰੇ ਕਹਿਣ ਦਾ ਕਿ ਜੇਕਰ ਡਰਾਈਵਿੰਗ ਸੇਫ ਆ, ਜਾਂ ਤੁਸੀਂ ਕਿਤੇ ਖੜੇ ਹੋ, ਜਾਂ ਮੌਸਮ ਤੁਹਾਡੇ ਏਰੀਏ ਦਾ, ਸ਼ਹਿਰ ਦਾ ਠੀਕ ਆ, ਤਾਂ ਤੁਸੀਂ ਮੋਸਟ ਵੈਲਕਮ ਹੋ ਜੀ ਪ੍ਰੋਗਰਾਮ ਦੇ ਵਿੱਚ, ਐਨੀ ਟਾਈਮ, ਹਰੇਕ ਪ੍ਰੋਗਰਾਮ ਦੇ ਵਿੱਚ। ਪਰ ਸਭ ਤੋਂ ਪਹਿਲਾਂ ਇਹੀ ਜ਼ਰੂਰ ਕਹਾਂਗੇ ਕਿ ਡਰਾਈਵਿੰਗ ਕਰਦੇ ਸਮੇਂ ਅਗਰ ਮੌਸਮ ਜ਼ਿਆਦਾ ਖਰਾਬ ਆ ਤਾਂ ਪਲੀਜ਼ ਫੋਨ ਵੱਲ ਧਿਆਨ ਜ਼ਿਆਦਾ ਨਾ ਦੇਣਾ, ਬਸ ਤੁਸੀਂ ਸਾਨੂੰ ਸੁਣਦੇ ਰਹੋ ਤੇ ਅਸੀਂ ਤੁਹਾਨੂੰ ਸੁਣਾਉਂਦੇ ਰਵਾਂਗੇ ਗੱਲਾਂ ਬਾਤਾਂ। ਤੇ ਲਓ ਫਿਰ ਆਪਾਂ ਪ੍ਰੋਗਰਾਮ ਦੇ ਵਿੱਚ ਤੁਹਾਡੇ ਮੈਸੇਜ ਆ, ਉਹਨਾਂ ਨੂੰ ਵੀ ਜ਼ਰੂਰ ਸ਼ਾਮਿਲ ਕਰਾਂਗੇ। ਸਤਿ ਸ੍ਰੀ ਅਕਾਲ, ਬੁਲਾ ਰਹੇ ਆ ਸੁਖਵਿੰਦਰ ਸੰਤ ਸਿਰਨੀ ਤੋਂ, ਤੇ ਬਿੱਟੂ ਮਲਜੋੜਾ ਜੀ ਪ੍ਰੋਗਰਾਮ ਦੇ ਵਿੱਚ ਆ ਚੁੱਕੇ ਆ ਤੇ ਅਵਤਾਰ ਮਾਨ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋ ਚੁੱਕੇ ਆ। ਤੁਹਾਡੇ ਮੈਸੇਜ ਮੈਂ ਜ਼ਰੂਰ ਲਊਂਗੀ, ਪਰ ਪਹਿਲਾਂ ਆਪਾਂ ਥੋੜੀ ਜਿਹੀ ਖ਼ਬਰਾਂ ਬਾਰੇ ਗੱਲਬਾਤ ਕਰ ਲਈਏ ਮਿੰਟੂ ਬਰਾੜ ਜੀ ਨਾਲ, ਜਿਹੜੇ ਕਿ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਐਡੀਲੇਡ ਸਟੂਡੀਓ ਤੋਂ। ਸਾਰਿਆਂ ਤੋਂ ਪਹਿਲਾਂ ਕਰਦੇ ਆ ਉਹਨਾਂ ਦਾ ਨਿੱਘਾ ਸਵਾਗਤ। ਹਾਂਜੀ ਬਰਾੜ ਸਾਹਿਬ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬਾਬੂ ਜੀ, ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਉਮੀਦ ਕਰਦੇ ਹਾਂ ਜੀ ਉਹਨਾਂ ਦਾ ਦਿਨ ਬਹੁਤ ਵਧੀਆ ਚੜਿਆ ਹੋਣਾ।
ਜੀ ਬ੍ਰਾਟ ਸਾਹਿਬ, ਦਿਨ ਦੀ ਗੱਲ ਕੀਤੀ ਹੈ ਤਾਂ ਕਿਉਂ ਨਾ ਪਹਿਲਾਂ ਆਪਾਂ ਤੁਹਾਡੇ ਐਡੀਲੇਡ ਦੇ ਮੌਸਮ ਬਾਰੇ ਵੀ ਪੁੱਛ ਲਈਏ ਕਿ ਉੱਥੇ ਕਿੱਦਾਂ ਦਾ ਦਿਨ ਆ ਤੇ ਕੀ ਹੋਇਆ ਕੱਲ ਦੇ ਦਿਨ, ਕਿਉਂਕਿ ਸਾਡੇ ਤਾਂ ਇੱਥੇ ਬ੍ਰਿਸਬੇਨ ਦੇ ਵਿੱਚ ਤਾਂ ਜੀ ਬਹੁਤ ਜ਼ਿਆਦਾ ਭੂਚਾਲ ਆਇਆ ਹੋਇਆ ਵਾ, ਬਹੁਤ ਤੇਜ਼ ਹਵਾਵਾਂ ਚੱਲ ਰਹੀਆਂ ਵਾ ਤੇ ਪਾਣੀ ਕਈ ਥਾਵਾਂ ਤੇ ਜਾਣੀ ਕਿ ਹੜ੍ਹ ਆ ਚੁੱਕੇ ਆ।
ਐਡਲੇਡ ਦਾ ਮੌਸਮ ਬੜਾ ਠੰਡਾ ਹੋਣਾ ਸ਼ੁਰੂ ਹੋ ਗਿਆ ਜੀ, ਤੇ ਬੱਦਲਬਾਈ ਵੱਧ ਰਹੀ ਆ, 9 ਤੋਂ 19 ਡਿਗਰੀ ਅੱਜ ਸਾਰਾ ਦਿਨ ਟੈਂਪਰੇਚਰ ਰਹਿਣਾ, ਮਤਲਬ ਅੱਜ ਸਾਰਾ ਦਿਨ ਠੰਡ ਰਹਿਣੀ ਆ, ਤੇ ਹੁਣ ਐਟ ਏ ਟਾਈਮ 11 ਡਿਗਰੀ ਟੈਂਪਰੇਚਰ ਆ ਜੀ, ਜਿਹਦੇ ਚ ਹੱਥ ਪੈਰ ਠਰ ਰਹੇ ਆ, ਕਹਿ ਸਕਦੇ ਆ ਵੀ ਠੰਡ ਦੀ ਜਿਹੜੀ ਆਮਦ ਹੋ ਗਈ ਆ
ਜੀ। ਜੀ, ਸੋ ਉਧਰੋ ਜੀ ਬਿੱਟੂ ਮਲਜੂੜਾ ਉਹ ਵੀ ਦੱਸ ਰਹੇ ਆ, ਕਹਿੰਦੇ ਕਿ ਸਾਡੇ ਜਿਹੜਾ ਹੋਣਾ 6.6 ਆ, ਤੇ ਪਰ ਕਹਿੰਦੇ ਅੱਜ ਦਾ ਜਿਹੜਾ ਮੌਸਮ ਆ ਉਹ 22 ਤੱਕ ਜਾਣ ਦੀ ਸੰਭਾਵਨਾ। ਮੰਨ ਲਓ ਜੀ, ਫਿਰ ਤੁਹਾਡੇ ਮੌਸਮ ਕਿੱਦਾਂ ਦਾ, ਤੁਸੀਂ ਤਾਂ ਸਾਨੂੰ ਦੱਸ ਦਿੱਤਾ। ਸੋ ਬ੍ਰਾਟ ਸਾਹਿਬ, ਖ਼ਬਰਾਂ ਬਾਰੇ ਗੱਲਬਾਤ ਕਰਦੇ ਹਾਂ ਜੀ। ਸਾਰਿਆਂ ਤੋਂ ਪਹਿਲੀ ਖ਼ਬਰ, ਹਾਈਵੇ ਤੇ ਸ਼ਰਾਬ ਦੇ ਠੇਕਿਆਂ ਦੇ ਭਵਿੱਖ ਬਾਰੇ ਫੈਸਲਾ ਅੱਜ। ਸੋ ਕਿੱਦਾਂ ਦਾ ਫੈਸਲਾ ਆਊਗਾ, ਰਾਸ਼ਟਰੀ ਤੇ ਰਾਜ ਮਾਰਗਾਂ ਦੇ ਠੇਕਿਆਂ ਤੇ ਰੋਕ ਦਾ ਮਾਮਲਾ। ਸੋ ਇਸੇ ਬਾਰੇ ਤੁਹਾਡਾ ਕੀ ਵਿਚਾਰ ਆ ਕਿ ਇਹ ਰੋਕ ਲੱਗਣੀ ਚਾਹੀਦੀ ਆ ਜਾਂ ਲੱਗ ਰਹੀ ਆ, ਕੀ ਨਤੀਜੇ ਆਉਣਗੇ ਇਸ ਦੇ ਭਵਿੱਖ ਦੇ ਵਿੱਚ?
ਦੇਖੋ, ਰੋਕ ਤਾਂ ਲੱਗਣੀ ਚਾਹੀਦੀ ਆ, ਤੇ ਕਾਫੀ ਲੰਮੇ ਚਿਰ ਤੋਂ ਇਹ ਕੇਸ ਲਮਕਿਆ ਹੋਇਆ ਹਾਈ ਕੋਰਟਾਂ ਦੇ ਵਿੱਚ, ਤੇ ਪਰ ਸੁਪਰੀਮ ਕੋਰਟ ਜਿਹੜਾ ਅੱਜ ਫੈਸਲਾ ਦੇਣ ਜਾ ਰਹੀ ਆ, ਤੇ ਉਹ ਪਤਾ ਲੱਗਣਾ ਕੀ ਹੋਣਾ। ਪਰ ਪ੍ਰੋਬਲਮ ਇਹ ਆਉਂਦੀ ਆ ਜੀ ਵੀ ਜਦੋਂ ਵੀ ਕੋਈ ਵੀ ਕੇਸ ਹੁੰਦਾ, ਕਿਸੇ ਕਿਸਮ ਦੀ ਕੋਈ ਕੇਸ, ਭਾਵੇਂ ਉਹ ਲੋਕ ਭਲਾਈ ਲਈ ਕੇਸ ਹੋਵੇ, ਭਾਵੇਂ ਲੋਕਾਂ ਦੇ ਫਾਇਦੇ ਲਈ ਉਹ ਗੱਲ ਹੋਵੇ, ਪਰ ਫੇਰ ਵੀ ਉਸ ਕੇਸ ਨੂੰ ਜਾਂ ਉਸ ਦੇ ਖਿਲਾਫ਼ ਜਾਂ ਉਹਦੀ ਸ਼ੈਲਟਰ ਕਰਨ ਵਾਲੇ ਵੀ ਖੜੇ ਹੋ ਜਾਂਦੇ ਆ, ਤੇ ਫਿਰ ਉਹ ਬਰੀਕ ਮੋਰੀਆਂ ਲੱਭ ਲੈਂਦੇ ਆ ਕੋਈ ਨਾ ਕੋਈ। ਅਸੀਂ ਬਹੁਤ ਵਾਰੀ ਦੇਖਿਆ ਵੀ ਕੋਈ ਕਾਤਲ ਸ਼ਰੇਆਮ ਕਤਲ ਕੀਤਾ, ਸ਼ਰੇਆਮ ਉਸ ਬੰਦੇ ਨੇ ਸਾਰੀਆਂ ਗਲਤੀਆਂ ਕੀਤੀਆਂ, ਪਰ ਉਹਨੂੰ ਵੀ ਕੋਈ ਨਾ ਕੋਈ ਵਕੀਲ ਜਿਹੜਾ ਸੱਚਾ ਕਹਿ ਰਿਹਾ ਹੁੰਦਾ, ਕੋਈ ਨਾ ਕੋਈ ਵਕੀਲ ਉਹਦੇ ਲਈ ਵੀ ਝਗੜ ਰਿਹਾ ਹੁੰਦਾ, ਉਹ ਕੋਈ ਉਹਦੇ ਚ ਇਹ ਨਹੀਂ ਹੈ ਵੀ ਉਹ ਕਰ ਨਹੀਂ ਸਕਦਾ। ਕਾਨੂੰਨ ਦੇ ਵਿੱਚ ਪ੍ਰਾਵਧਾਨ ਕਰ ਸਕਦੇ ਹੋ ਤੁਸੀਂ ਕਿਸੇ ਵੀ ਚੀਜ਼ ਲਈ, ਕੋਈ ਵੀ ਕਾਨੂੰਨੀ ਸਹਾਇਤਾ ਲੈ ਸਕਦਾ, ਆਪਣੀ ਸਫਾਈ ਦੇ ਸਕਦਾ, ਕੇਸ ਲੜ ਸਕਦਾ, ਪਰ ਕੁਝ ਇੱਕ ਚੀਜ਼ਾਂ ਹੁੰਦੀਆਂ ਜਿਹੜੀਆਂ ਸ਼ਰੇਆਮ ਹੁੰਦੀਆਂ, ਤੇ ਸ਼ਰੇਆਮ ਚੀਜ਼ ਨੂੰ ਦੇ ਉੱਤੇ ਵੀ ਕੋਰਟ ਦੇ ਕਈ ਸਾਲਾਂ ਲਾ ਦਿੱਤੇ ਜਾਂਦੇ ਆ। ਸੋ ਠੇਕਿਆਂ ਦੇ ਮਾਮਲੇ 'ਚ ਜੇ ਗੱਲ ਕਰੀਏ ਤਾਂ ਇਹ 500 ਮੀਟਰ ਦਾ ਜਿਹੜਾ ਆਇਆ ਸੀ ਕੇਸ ਵੀ 500 ਮੀਟਰ ਜਿਹੜੇ ਹਾਈਵੇ ਦੇ ਨੇੜੇ ਠੇਕੇ ਨਹੀਂ ਹੋਣਗੇ। ਹੁਣ ਇਹਦੇ 'ਚ ਪ੍ਰੋਬਲਮ ਕਿੱਥੇ ਆ ਗਈ? ਪ੍ਰੋਬਲਮ ਇਹ ਆ ਗਈ ਵੀ ਉਹਨਾਂ ਠੇਕੇਦਾਰਾਂ ਨੇ ਜਿਹਨਾਂ ਨੇ ਵੱਡਾ ਟੈਕਸ ਭਰ ਰਹੇ ਆ, ਜਿਹੜੇ ਵੱਡੇ ਬੋਲੀਆਂ ਦੇ ਉੱਤੇ ਲਏ ਹੁੰਦੇ ਆ, ਪਹਿਲੀ ਗੱਲ ਤਾਂ ਉਹਨਾਂ ਨੇ ਇਹ ਦਲੀਲ ਦਿੱਤੀ ਆ ਸਰਕਾਰਾਂ ਨੂੰ ਵੀ ਜੇ ਤੁਸੀਂ ਸਾਡੇ ਤੋਂ ਇੰਨਾ ਪੈਸਾ ਲੈਣੇ ਹੋ ਤਾਂ ਅਸੀਂ ਪੈਸਾ ਪੂਰਾ ਕਿੱਥੋਂ ਕਰੀਏ ਦੱਸੋ ਸਾਨੂੰ, ਪਹਿਲਾਂ ਵੇਚਣੀ ਤਾਂ ਸਾਨੂੰ ਪੈਣੀ ਹੈ, ਤਾਂ ਅੰਡਰਸਟੂਡ ਹੀ ਗੱਲ ਆ ਵੀ ਜੇ ਸਰਕਾਰ ਕਵੇ ਵੀ ਸਾਨੂੰ ਠੇਕਿਆਂ ਦੇ ਪੈਸੇ ਤਾਂ ਦੇ ਦਿਓ ਤੇ ਟੈਕਸ ਸਾਨੂੰ ਦੇ ਦਿਓ ਪਰ ਸ਼ਰਾਬ ਨਾ ਵੇਚੋ। ਸੋ ਇਹ ਤਾਂ ਗੱਲ ਹੋ ਨਹੀਂ ਸਕਦੀ। ਸੋ ਕਹਿਣ ਦਾ ਭਾਵ ਹੈ ਲੀਗਲ ਆ, ਸਰਕਾਰ ਆਪ ਵਕਵਾਉਂਦੀ ਆ, ਸਰਕਾਰ ਆਪ ਸਭ ਕੁਛ ਕਰਦੀ ਆ। ਹੁਣ ਠੇਕਾ ਜੇ ਹਾਈਵੇ ਤੇ ਨਾ ਹੋਊਗਾ ਤਾਂ ਪਿੱਛੇ ਹੋਜੂ। ਪਰ ਹੁਣ ਇਹਦੇ ਵਿੱਚ ਉਹਨਾਂ ਨੇ ਕਾਨੂੰਨੀ ਦਾਅ ਪੇਚ ਕੀ ਕੱਢਿਆ, ਕਾਨੂੰਨੀ ਦਾਅ ਪੇਚ ਇਹ ਕੱਢਿਆ ਵੀ ਜਿਹੜੇ ਠੇਕੇ ਆ ਭੂਗੋਲਿਕ ਸਥਿਤੀ ਮੁਤਾਬਕ ਇਹਨਾਂ ਦੇ ਵੱਖਰੇ ਵੱਖਰੇ ਰੂਪ ਤੇ ਰੋਲ ਆ। ਤਾਂ ਇਹਨਾਂ ਨੇ ਕੀ ਕੀਤਾ ਵੀ ਮਣੀਪੁਰ ਜਾਂ ਉੱਤਰਾਂਚਲ ਵਰਗੇ ਕੁਝ ਕੁ ਪਹਾੜੀ ਲੋਕਾਂ ਜਿਹੜੇ ਏਰੀਏ ਆ ਉਹਨਾਂ ਨੂੰ ਆਧਾਰ ਬਣਾ ਕੇ ਸੁਪਰੀਮ ਕੋਰਟ ਦੇ ਵਿੱਚ ਕੇਸ ਲਾਤਾ। ਉਹ ਕਹਿੰਦੇ ਜੀ ਵੀ ਜੇ ਸੜਕ ਤੋਂ 500 ਮੀਟਰ ਕਰਦੇ ਆ ਤਾਂ 500 ਮੀਟਰ ਗਾਂਹ ਜਾ ਕੇ ਤਾਂ ਖਾਈ ਹੈ ਜੀ, ਪਹਾੜੀ ਤੋਂ ਗਾਂਹ ਦੱਸੋ ਫਿਰ ਅਸੀਂ ਖਾਈ ਦੇ ਵਿੱਚ ਜਾ ਕੇ ਠੇਕਾ ਖੋਲੀਏ, ਜਾਂ ਘਾ ਜਿਹੜੀਆਂ ਆਬਾਦੀ ਆ ਉਹ ਤਾਂ ਸੜਕ ਦੇ 200 ਮੀਟਰ ਦੇ ਵਿੱਚ ਉਦੋਂ ਆਬਾਦੀ ਹੈ ਨੀ, ਫਿਰ ਅਸੀਂ ਉਹਨੂੰ ਆਬਾਦੀ ਨੂੰ ਕਿੱਧਰ ਲੈ ਕੇ ਜਾਈਏ। ਸੋ ਇੱਕ ਲੂਪ ਹੋਲ ਹੁੰਦੇ ਆ ਜਿਹਨਾਂ ਨੂੰ ਕਹਿ ਸਕਦੇ ਆ ਚੋਰ ਮੋਰੀਆਂ, ਉਹਨਾਂ ਦੇ ਤਹਿਤ ਉਹਨਾਂ ਨੇ ਆਪਣਾ ਕੇਸ ਸੁਪਰੀਮ ਕੋਰਟ ਦੇ ਵਿੱਚ ਸਖ਼ਤ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਇਹ ਲਾਗੂ ਨਾ ਹੋਵੇ ਜਿਹੜਾ 500 ਮੀਟਰ ਵਾਲਾ। ਪਰ ਦੇਖੋ ਗੱਲ ਇਹ ਹੁੰਦੀ ਆ ਵੀ ਇਹ ਸੁਪਰੀਮ ਕੋਰਟ ਦੇ ਵਿੱਚ ਵੀ ਜਿਹੜੇ ਬੈਠੇ ਆ ਉਹ ਵੀ ਕੋਈ ਇਹ ਤਾਂ ਹੈ ਨੀ ਵੀ ਉਹਨਾਂ ਨੂੰ ਗਿਆਨ ਨਹੀਂ। ਹੁਣ ਇਹਦਾ ਇੱਕ ਨਵਾਂ ਐਕਟ ਆਊਗਾ, ਕੋਈ ਨਾ ਕੋਈ ਵੱਖਰੇ ਵੱਖਰੇ ਸਟੇਟਾਂ ਦੇ ਵੱਖਰੇ ਵੱਖਰੇ ਫੈਸਲੇ ਸੁਪਰੀਮ ਕੋਰਟ ਨੂੰ ਕਰਨੇ ਪੈਣਗੇ। ਕਿਉਂਕਿ ਜੇ ਹੁਣ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਚ ਜੇ 500 ਮੀਟਰ ਪਿੱਛੇ ਵੀ ਹੁੰਦਾ ਤਾਂ ਕੋਈ ਫਰਕ ਨੀ ਪੈਂਦਾ, ਕਿਉਂਕਿ ਆਬਾਦੀ ਥਾਂ ਥਾਂ ਤੇ ਆ ਤੇ ਜਿਨ੍ਹਾਂ ਨੇ ਪੀਣੀ ਆ, ਜਿਨ੍ਹਾਂ ਨੇ ਠੇਕਾ ਭਾਲ ਹੀ ਲੈਣਾ, ਉਹਨਾਂ ਨੇ ਚਾਹੇ ਕਿਤੇ ਮਰਜ਼ੀ ਖੋਲ ਲੈਣ। ਸੋ ਇਸ ਕਰਕੇ ਇਹ ਜਿਹੜਾ ਅੱਜ ਕਾਫੀ ਇੱਕ ਅਹਿਮ ਫੈਸਲਾ ਤੇ ਖਾਸ ਕਰਕੇ 31 ਮਾਰਚ ਤੱਕ ਇਹ ਤਾਂ ਰੋਕਿਆ ਹੋਇਆ ਸੀ ਵੀ 31 ਮਾਰਚ ਤੋਂ ਨਵੀਆਂ ਜਿਹੜੀਆਂ ਇਹਨਾਂ ਦੇ ਨਵੇਂ ਮਾਲਕ ਆਉਂਦੇ ਆ ਜਾਂ ਨਵੀਂ ਜਿਹੜੀ ਅਗਲੀ ਸ਼ਿਫਟ ਚੱਲਦੀ ਆ, ਤਾਂ ਇਸ ਕਰਕੇ ਵੀ ਤਾਂ ਕਿ ਉਹ ਆਪਦੀ ਸੈਟਅਪ ਕਰ ਲੈਣ ਜੇ 500 ਮੀਟਰ ਦੂਰ ਤੱਕ ਸੈਟਅਪਾਂ ਕਰ ਲੈਣ। ਪਰ ਦੇਖਦੇ ਹਾਂ ਜੀ ਇਹ ਸੁਪਰੀਮ ਕੋਰਟ ਅੱਜ ਕੀ ਕਹਿੰਦੀ ਆ ਤੇ ਕੀ ਇਹਦਾ ਫਰਕ। ਪਰ ਅਸਲ ਗੱਲ ਚ ਇਹ ਆ ਵੀ ਸਰਕਾਰਾਂ ਵੀ ਥੋੜਾ ਕੋਈ ਰਾਜੀ ਆ ਬੰਦ ਕਰਵਾ ਕੇ ਠੇਕੇ, ਇਹ ਤਾਂ ਇਹ ਵੀ ਤਾਂ ਗੱਲ ਆ ਨਾ ਨਾਲ।
ਜੀ 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 ਸੋ ਅਗਲੀ ਖਬਰ ਦੇ ਬਾਰੇ ਗੱਲ ਕਰਦੇ ਆ ਜੀ। ਕਹਿੰਦੇ ਕਿ ਹੁਣ 13 ਰੁਪਏ ਦੇ ਵਿੱਚ ਮਿਲੇਗੀ ਗਰੀਬਾਂ ਬੇਕਰਿਆਂ ਨੂੰ ਰੋਟੀ। ਸੋ 5 ਰੁਪਏ ਚ ਗਰੀਬ ਅਤੇ ਬੇਕਰਿਆਂ ਨੂੰ ਰੋਟੀ ਦੇਣ ਦਾ ਵਾਅਦਾ ਪੂਰਾ ਕਰਨਾ ਕਾਂਗਰਸ ਸਰਕਾਰ ਲਈ ਦੁਵਿਧਾ ਦਾ ਕਾਰਨ ਬਣ ਗਿਆ ਹੈ। ਸੋ ਇਸ ਦੇ ਬਾਰੇ ਤੁਸੀਂ ਕੀ ਕਹੋਗੇ ਕਿ ਇਹ ਜਿਹੜੀ ਇਹਨਾਂ ਨੇ ਕਹਿ ਰਹੇ ਆ ਤੇ ਇਹ ਐਲਾਨ ਕਰਨਗੇ ਬਜਟ ਵਿੱਚ, ਕਾਂਗਰਸ ਸਰਕਾਰ ਐਲਾਨ ਕਰੇਗੀ, ਸੋ ਇਹ ਕਿੱਥੋਂ ਕੁ ਤੱਕ ਕਾਰਗਰ ਸਾਬਤ ਹੋਊਗਾ?
ਦੇਖੋ ਚੋਣ ਮੈਨੀਫੈਸਟੋ ਦਾ ਇਹ ਵੀ ਇੱਕ ਹਿੱਸਾ ਸੀ ਵੀ 5 ਰੁਪਿਆਂ ਦੇ ਵਿੱਚ ਰੋਟੀ ਦੇਣਾ, ਤੇ ਉਸ ਤੋਂ ਬਾਅਦ ਜਦੋਂ ਪਹਿਲੀ ਮੀਟਿੰਗ ਹੋਈ ਕੈਬਨਿਟ ਦੀ ਤੇ ਜਾਂ ਰਾਜਪਾਲ ਦਾ ਭਾਸ਼ਣ ਹੋਇਆ, ਕਿਤੇ ਨਾ ਕਿਤੇ ਇਹ ਮੁੱਦਾ ਗਾਇਬ ਸੀਗਾ ਤੇ 120 ਮੁੱਦਿਆਂ ਦੇ ਉੱਤੇ ਪਾਸ ਕਰ ਦਿੱਤੇ ਗਏ ਇੱਕੋ ਦਿਨ ਦੇ ਵਿੱਚ, ਜਿਹੜੇ 100 ਮੁੱਦੇ ਉਹਨਾਂ ਨੇ ਕਹਿਣ ਦੀ ਗੱਲ ਕੀਤੀ ਸੀ, ਪਰ 120 ਮੁੱਦਿਆਂ ਦੇ ਉੱਤੇ ਐਕਸ਼ਨ ਲਿਆ ਗਿਆ ਸੀ ਪਹਿਲੀ ਕੈਬਨਿਟ ਮੰਤਰੀ ਮੀਟਿੰਗ ਦੇ ਵਿੱਚ। ਪਰ ਇਸ ਮੁੱਦੇ ਨੂੰ ਫੇਰ ਕਿਤੇ ਨਾ ਕਿਤੇ ਅਣਗੌਲਿਆ ਕੀਤਾ ਸੀ। ਹੁਣ ਜਦੋਂ ਵੇਲਾ ਆ ਗਿਆ, ਜੋ ਹਰ ਰੋਜ਼ ਤਾਨੇ ਮਹਿਣੇ ਸੁਣਨ ਲੱਗ ਗਏ ਵੀ ਕਰੋ ਜੀ ਲਾਗੂ ਕਰੋ ਲਾਗੂ, ਜਿਹੜੇ ਤੁਸੀਂ ਚੋਣ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ ਆ, ਭਾਵੇਂ ਇਹ ਲੀਡਰ ਲੋਕ ਤਾਂ ਪ੍ਰੈਸ਼ਰ ਇਸ ਲਈ ਪਾ ਰਹੇ ਆ ਵੀ ਉਹਨਾਂ ਨੂੰ ਮੁੱਦਾ ਮਿਲੇ, ਕੋਈ ਮੁੱਦਾ ਨਹੀਂ ਹੈਗਾ ਇਸ ਟਾਈਮ ਵਿਰੋਧੀ ਧਿਰ ਕੋਲੇ, ਕਿਉਂਕਿ ਅਜੇ ਸਰਕਾਰ ਨੇ ਕੁਛ ਕੀਤਾ ਨਹੀਂ, ਕੰਮ ਕੀਤੇ ਬਿਨਾ ਮੁੱਦੇ ਨਹੀਂ ਮਿਲਦੇ। ਸੋ ਇਸ ਕਰਕੇ ਉਹ ਵਿਰੋਧੀ ਧਿਰ ਤਾਂ ਇਹ ਪ੍ਰੈਸ਼ਰ ਹੁਣ ਪਾ ਰਹੀ ਆ, ਪਰ ਜੇ ਨੋਰਮਲ ਇੱਕ ਇਨਸਾਨ ਹੋ ਕੇ ਜਾਂ ਨਿਊਟਰਲ ਹੋ ਕੇ ਸੋਚਿਆ ਜਾਵੇ ਤਾਂ ਕੋਈ ਵੀ ਸਰਕਾਰ ਹਫ਼ਤੇ 2 ਹਫ਼ਤਿਆਂ 4 ਹਫ਼ਤਿਆਂ ਚ ਕੁਛ ਨਹੀਂ ਕਰ ਸਕਦੀ ਹੁੰਦੀ ਹੈ। ਪਹਿਲੇ 6 ਮਹੀਨੇ ਅਸਲ ਚ ਤਾਂ ਇਹ ਸ਼ੁਰੂ ਕਰ ਦਿੰਦੇ ਆ, 100-100 ਦਿਨਾਂ ਦੇ ਟਾਰਗੇਟ ਬਣਾਉਂਦੇ ਹੁੰਦੇ ਆ ਵੀ ਸਰਕਾਰ ਦੇ ਪਹਿਲੇ 100 ਦਿਨ। ਸੋ ਪਹਿਲੇ 100 ਦਿਨਾਂ ਤੋਂ ਬਾਅਦ ਇਹ ਨਤੀਜੇ ਦੇਖਣੇ ਜਾਣਗੇ ਵੀ ਸਰਕਾਰ ਨੇ ਜਿਹੜਾ ਚੋਣ ਮੈਨੀਫੈਸਟੋ ਬਸ ਪੂਰਾ ਤਾਂ ਨਹੀਂ ਹੁੰਦਾ 100 ਦਿਨਾਂ ਚ, ਵੀ ਕਦਮ ਪੱਟ ਲਿਆ ਕਿ ਨਹੀਂ ਪੱਟ ਲਿਆ ਉਧਰਲੇ ਪਾਸੇ ਨੂੰ। ਸੋ ਇਹੀ ਇੱਕ ਕਦਮ ਆ। ਪਰ ਕੱਲ ਬੜੀ ਵਧੀਆ, ਮੈਨੂੰ ਇਹ ਬਹੁਤ ਵਧੀਆ ਗੱਲ ਲੱਗੀ ਪਰਸਨਲ ਪੱਧਰ ਦੇ ਉੱਤੇ ਵੀ ਜਦੋਂ ਸਰਕਾਰ ਨੇ 5 ਰੁਪਿਆਂ ਚ ਭਾਵੇਂ ਕਿਹਾ ਸੀ, ਵਾਅਦਾ ਕਰਿਆ ਸੀ, ਪਰ ਉਹ ਆਪਦੇ ਵਾਅਦੇ ਕਰਕੇ ਕਿਸੇ ਚੀਜ਼ ਨੂੰ ਨਿਲਾਮ ਕਰਨਾ ਜਾਂ ਕਿਸੇ ਚੀਜ਼ ਨੂੰ ਛਿੱਕੇ ਟੰਗਣਾ ਜਾਂ ਉਹਦੀ ਉਮਰ ਲੰਮੀ ਰੇਸ ਦੇ ਘੋੜਾ ਨਾ ਵੰਡ ਦੇਣਾ, ਛੋਟਾ ਛੋਟੀ ਇੱਕ ਸਬਜਵਾ ਕਰਨਾ, ਉਸ ਤੋਂ ਕੱਲ ਸਰਕਾਰ ਬਚੀ ਆ ਤੇ ਕੈਪਟਨ ਨੇ ਖੁੱਲ ਕੇ ਬਿਆਨ ਦਿੱਤਾ, ਕਹਿੰਦਾ ਵੀ 5 ਰੁਪਿਆਂ ਦੇ ਵਿੱਚ ਨਹੀਂ ਇਹ ਪੈਦਾ ਹੋ ਸਕੂਗੀ, ਇਹ 13 ਰੁਪਿਆਂ ਚ ਜਾਊਗੀ, 12-13 ਚ। ਪਰ ਹੁਣ ਮੈਨੂੰ ਇਸ ਚੀਜ਼ ਦੇ ਵਿੱਚ ਬਹੁਤ ਵਧੀਆ ਲੱਗਿਆ ਵੀ ਜੇ 12-13 ਰੁਪਿਆਂ ਚ ਗਰੀਬ ਜਾਂ ਬੇਘਰ ਬੰਦੇ ਨੂੰ ਰੋਟੀ ਮਿਲਦੀ ਆ ਤਾਂ ਇਦੋਂ ਵਧੀਆ ਹੋਰ ਕੋਈ ਚੀਜ਼ ਨਹੀਂ ਹੈ। ਕਿਉਂਕਿ 5 ਰੁਪਿਆਂ ਦੇ ਵਿੱਚ ਰੋਟੀ ਜੇ ਦੇਣ ਵੀ ਲੱਗ ਜਾਂਦੇ ਤਾਂ ਪਹਿਲੀ ਗੱਲ ਤਾਂ ਉਹਨੇ ਰੋਟੀ ਦੀ ਕੁਆਲਿਟੀ ਤਾਂ ਦੇਖੋ ਜੇਬ ਚੋਂ ਪਾ ਕੇ ਕੋਈ ਨਹੀਂ ਦੇਣੀ ਸੀ, ਸਾਰਾ ਕੁਛ ਉਹਦੀ ਕੁਆਲਿਟੀ ਡਿੱਗ ਜਾਣੀ ਸੀ। ਦੂਜੀ ਸਰਕਾਰਾਂ ਦੇ ਉੱਤੇ ਫਿਰ ਕਰੋੜਾਂ ਦਾ ਬਜਟ ਫੇਰ ਚੜ ਜਾਣਾ ਸੀ, ਕਰੋੜਾਂ ਦਾ ਖਰਚਾ ਚੜ ਜਾਣਾ ਸੀ। ਸਰਕਾਰ ਨੇ ਬਹੁਤ ਵਧੀਆ ਨੀਤੀ ਦੇ ਤਹਿਤ ਕੀਤਾ ਵੀ 13 ਰੁਪਿਆਂ ਦੇ ਵਿੱਚ ਉਹਨਾਂ ਨੇ ਜੋੜਿਆ ਵੀ ਕਿੰਨੇ ਦੀ ਦਾਲ, ਕਿੰਨੇ ਦਾ ਰਾਸ਼ਨ, ਕਿੰਨੇ ਦਾ ਆਟਾ, ਸਾਰਾ ਲਾ ਕੇ ਕਿੰਨੀ ਉਹਦੇ ਤੇ ਬਣਾਉਣ ਤੇ ਲੇਬਰ ਲੱਗੂਗੀ। ਹੁਣ ਦੋ ਫਾਇਦੇ ਹੋਣਗੇ ਇਹਦੇ ਨਾਲ। ਇਹਦੇ ਨਾਲ ਇਹ ਹੋਊਗਾ ਵੀ ਇੱਕ ਤਾਂ ਰੈੱਡ ਕਰਾਸ ਦੇ ਵਿੱਚ ਜਿੱਥੇ ਰੋਟੀ ਬਣਿਆ ਕਰੂਗੀ, ਜਿੱਥੇ ਰੋਟੀ ਦਾ ਇਹ ਪ੍ਰੋਜੈਕਟ ਚੱਲਣਗੇ, ਉੱਥੇ ਮਿਨੀਮਮ ਇੱਕ ਇੱਕ ਥਾਂ ਦੇ ਉੱਤੇ 5 ਤੋਂ 10 ਬੰਦਿਆਂ ਨੂੰ ਰੁਜ਼ਗਾਰ ਮਿਲੂਗਾ, ਤੇ ਉਹਨਾਂ ਦਾ ਰੁਜ਼ਗਾਰ, ਉਹਨਾਂ ਨੂੰ ਰੋਟੀ ਪਕਾਉਣ ਦਾ ਰੁਜ਼ਗਾਰ ਵੀ ਕਿੰਨਾ ਲੋਕਾਂ ਨੂੰ ਮਿਲੂਗਾ, ਜਿਹੜੇ ਪੜ੍ਹੇ ਲਿਖੇ ਨਹੀਂ ਜਾਂ ਜਿਹੜੇ ਲੋਕ ਉੱਥੋਂ ਤੱਕ ਜੌਬਾਂ ਨਹੀਂ ਲੈ ਸਕਦੇ ਜਿਹੜੀਆਂ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ, ਜਿਹੜੇ ਉਹ ਮਿਲ ਨਹੀਂ ਸਕਦੀਆਂ, ਜਿਹਨਾਂ ਲਈ ਉਹ ਪੜ੍ਹੇ ਲਿਖੇ ਨਹੀਂ ਹੈ। ਸੋ ਇਸ ਕਰਕੇ ਉਹਨਾਂ ਲਈ ਇਹ ਰਾਹ ਖੁੱਲ ਗਏ ਤੇ ਉਹਨਾਂ ਲਈ ਬਹੁਤ ਸਾਰਿਆਂ ਲਈ ਇੱਕ ਰੋਜੀ ਰੋਟੀ ਬਣ ਜੂਗੀ ਤੇ ਦੂਜਿਆਂ ਲਈ ਇੱਕ ਫਿਕਸ ਪ੍ਰਾਈਸ ਤੇ ਰੋਟੀ ਮਿਲਣ ਲੱਗ ਜੂ। ਹੁਣ ਜੇ ਕਿਸੇ ਪ੍ਰੋਜੈਕਟ ਦੇ ਉੱਤੇ ਗੌਰਮੈਂਟ ਦਾ ਇੱਕ ਪੈਸਾ ਵੀ ਵਿੱਚ ਨਹੀਂ ਪੈ ਰਿਹਾ, ਬਾਹਰ ਦੀ ਵਾਰ ਸਾਰਾ ਕੁਝ ਹੋ ਰਿਹਾ, ਗੌਰਮੈਂਟ ਬਾਲੀਆਂ ਨਹੀਂ ਤਾਂ 10-20 ਹਜ਼ਾਰ ਜੋਬ ਵੀ ਕ੍ਰੀਏਟ ਹੋ ਰਹੀ ਆ, ਤਾਂ ਮੈਨੂੰ ਇਹ ਬਹੁਤ ਵਧੀਆ ਲੱਗਿਆ। ਮੁਫ਼ਤ ਚ ਆਟਾ ਦਾਲ ਸਕੀਮ ਨਾਲੋਂ ਇਹ 13 ਰੁਪਈਆਂ ਦੀ ਰੋਟੀ ਆ ਜਿਹੜੀ, ਇਹ ਇੱਕ ਚੰਗੀ ਸਕੀਮ ਆ, ਇਹਨੂੰ ਵਧੀਆ ਢੰਗ ਨਾਲ ਲਾਗੂ ਕੀਤਾ। ਪਰ ਜੇ ਵਿਰੋਧੀ ਧਿਰ ਹੁਣ ਲਾਉਂਦਾ ਹੈ, ਗੱਲਾਂ ਕਰਦਾ ਵੀ 5 ਚ ਦਿਓ, 7 ਚ ਦਿਓ, ਤਾਂ ਤੁਸੀਂ ਚਾਹ ਲੈ ਕੇ ਉਹਦੀ ਹਿਮਾਇਤ ਨਾ ਕਰਨ ਲੱਗ ਜਾਓ। ਕਈ ਵਾਰੀ ਸਾਡੇ ਲਿਸਨਰਸ ਨੂੰ ਵੀ ਬੇਨਤੀ ਕਰਦਾ ਵੀ ਕਈ ਵਾਰੀ ਅਸੀਂ ਨਾ ਫਿਰ ਚੌੜੇ ਹੋ ਕੇ ਚਾਹ ਨਾ ਕਹਿੰਦੇ ਵੀ ਦੇ ਹੁਣ 5 ਚ ਰੋਟੀ, 5 ਚ ਹੀ ਦੇ ਫਲਾਨਾ, ਪਰ ਜੇ ਤੁਸੀਂ ਉਹਦੀ ਲੰਮੀ ਸੋਚੋਗੇ ਨਾ, ਤੁਸੀਂ ਸਮਾਜ ਲਈ ਤੇ ਆਪਦੇ ਸੂਬੇ ਲਈ ਨੁਕਸਾਨਦਾਇਕ ਗੱਲ ਕਰ ਰਹੇ ਹੋਵੋਗੇ ਲੌਂਗ ਟਰਮ ਦੇ ਵਿੱਚ, ਕਿਉਂਕਿ ਫ੍ਰੀ ਦੇ ਵਿੱਚ ਚੀਜ਼ਾਂ ਹੁੰਦੀਆਂ ਅਸੀਂ ਰੋਜ਼ ਕਰਲਾਉਣੇ ਆ, ਫ੍ਰੀ ਦੀਆਂ ਚੀਜ਼ਾਂ ਕਦੇ ਵੀ ਨਾ ਉਹਨਾਂ ਦੀ ਕਦਰ ਹੁੰਦੀ ਆ ਤੇ ਨਾ ਉਹ ਲੰਮਾ ਚਿਰ ਚੱਲ ਸਕਦੀਆਂ। 13 ਰੁਪਈਆਂ ਦੇ ਵਿੱਚ ਜੇ ਰੋਟੀ ਮਿਲਦੀ ਹੈ ਅੱਜ ਦੇ ਯੁੱਗ ਦੇ ਵਿੱਚ ਤੇ ਕੋਈ ਮਾੜੀ ਨਹੀਂ ਹੈ। 13 ਰੁਪਈਏ ਬੰਦਾ ਜੇ ਨਰੇਗਾ ਵਾਲੇ ਵੀ ਲਿਆਂਦਾ ਤਾਂ 100-200 ਰੁਪਈਆ ਉਹਨਾਂ ਨੂੰ ਮਿਲਦਾ, ਤੇ ਉਹ ਜੇ 4 GB ਉਹਦੇ ਨਾਲ ਵਧੀਆ ਰੋਟੀ ਖਾ ਸਕਦਾ, ਚੰਗੀ ਰੋਟੀ ਖਾ ਸਕਦੇ ਆ, ਤੇ ਹਾਲਾਂਕਿ ਉਹਨਾਂ ਨੂੰ ਲੋੜ ਨਹੀਂ ਪੈਂਦੀ, ਬੰਦਾ ਉਹਦੇ ਆਪਦੇ ਘਰੇ ਵੀ ਫਿਰ ਕਰਨਾ ਸ਼ੁਰੂ ਕਰਦਾ। ਪਰ ਜਿਹੜੇ ਲੋਕ ਉਹ ਜਮਾ ਹੀ ਬੇਸਹਾਰਾ, ਉਹਨਾਂ ਲਈ ਵੀ ਕੋਈ ਐਡੀ ਚੀਜ਼ ਨਹੀਂ ਹੈ ਵੀ ਉਹ 13 ਰੁਪਈਏ ਤਾਂ ਉਹਨਾਂ ਕੇ ਜਗਾੜ ਜੋਗੇ ਤਾਂ ਕਰਦੇ ਆ, ਕਰ ਲੈਂਦੇ ਆ, ਜਾਂ ਜੇ ਕਿਸੇ ਨੂੰ ਵੀ ਕਿਸੇ ਨੂੰ ਖਵਾਉਣੀ ਪਈ ਤਾਂ ਉਹ ਵੀ ਕੋਈ ਔਖੀ ਨਹੀਂ ਹੈ ਰੋਟੀ। ਸੋ ਦੂਜੇ ਪਾਸੇ ਇਹਦੇ ਚ ਆਇਆ ਵੀ ਕੋਈ ਬਜਟ ਨਹੀਂ, ਬਜਟ ਤੇ ਪ੍ਰੈਸ਼ਰ ਨਹੀਂ ਪੈਂਦਾ ਕੋਈ ਚੀਜ਼ ਦੇ ਉੱਤੇ, ਤੁਹਾਨੂੰ ਇਹ ਨਹੀਂ ਹੁੰਦਾ ਵੀ ਭਾਈ ਘਾਟੇ ਚ ਜਾ ਰਹੀ ਹੈ ਸਰਕਾਰ, ਪਹਿਲਾਂ ਲੱਖਾਂ ਕਰੋੜਾਂ ਦਾ ਘਾਟਾ ਚੱਲ ਰਹੀ ਸਰਕਾਰ ਤੇ ਇੱਕ ਹੋਰ ਖੂਹ ਪਟਲੇ ਨਾਲ। ਸੋ ਇਹ ਇੱਕ ਸਕੀਮ ਨੂੰ ਬੜੇ ਸਹਿਜੇ ਨਾਲ ਲਿਆ ਜਾ ਰਿਹਾ, ਤੇ ਕੈਪਟਨ ਨੇ ਗੱਲ ਬਿਆਨ ਵੀ ਥੋੜਾ ਜਿਹਾ ਸਾਨੂੰ ਸਮਾਂ ਦਿਓ, ਅਸੀਂ ਇਹਦੇ ਤੇ ਪੂਰਾ ਪੂਰੇ ਪ੍ਰੋਪਰ ਵੇ ਨਾਲ ਕੰਮ ਕਰਾਂਗੇ। ਸੋ ਇਹਨੂੰ ਸਾਨੂੰ ਟਾਈਮ ਦੇਣਾ ਚਾਹੀਦਾ ਇਸ ਕੰਮ ਲਈ, ਤੇ ਜੇ 13 ਰੁਪਈਆਂ ਚ ਰੋਟੀ ਮਿਲਦੀ ਆ ਤਾਂ ਉਹਦਾ ਸਵਾਗਤ ਕਰਨਾ ਚਾਹੀਦਾ। ਪਰ ਮੈਂ ਇੱਥੇ ਦੱਸਦਿਆਂ ਵੀ ਇਸੇ ਤਰਜ ਦੇ ਵਿੱਚ ਚੰਡੀਗੜ੍ਹ ਚ ਆਲਰੇਡੀ ਹੀ ਚੱਲ ਰਿਹਾ ਹੈ ਥਾਲੀ ਸਿਸਟਮ, ਉੱਥੇ 10 ਰੁਪਈਆਂ ਚ ਥਾਲੀ ਦਿੱਤੀ ਜਾਂਦੀ ਆ ਚੰਡੀਗੜ੍ਹ ਦੇ ਵਿੱਚ। ਪਰ ਉਹਦੇ ਕਾਰਨ ਦੱਸਿਆ ਪੰਜਾਬ ਸਰਕਾਰ ਨੇ ਵੀ ਚੰਡੀਗੜ੍ਹ ਦੇ ਵਿੱਚ ਕਿਉਂ ਸਸਤੀ ਪੈਂਦੀ ਹੈ ਤੇ ਹੋਰਾਂ ਥਾਵਾਂ ਚ ਕਿਉਂ ਮਹਿੰਗੀ ਪਊਗੀ, ਕਿਉਂ 3 ਰੁਪਈਏ ਐਕਸਟਰਾ ਲੱਗਣਗੇ। ਸੋ ਇਹ ਚੀਜ਼ਾਂ ਦੇਖਦੇ ਆ ਆਉਣ ਵਾਲੇ ਦਿਨਾਂ ਚ। ਪਰ ਮੈਂ ਤੁਹਾਨੂੰ ਇੱਥੇ ਦੱਸਾਂ ਜੀ, ਇੱਕ ਆਸਟ੍ਰੇਲੀਆ ਦੀ ਗੱਲ ਕੰਪੇਅਰ ਕਰਦਾ, ਕੱਲ ਹੀ ਮੈਨੂੰ ਕਾਫੀ ਗਹਿਰਾਈ ਚ ਜਾਣਨ ਦਾ ਮੌਕਾ ਮਿਲਿਆ, ਪਹਿਲਾਂ ਨਹੀਂ ਮੈਨੂੰ ਪਤਾ ਸੀ। ਕੱਲ ਕੁਦਰਤੀ ਸਾਡੇ ਅਸੀਂ ਲੰਗਰ ਦੇ ਅਰੇਂਜਮੈਂਟ ਦੇ ਵਿੱਚ ਕੁਝ ਕੰਮ ਕਰ ਰਹੇ ਸਾਂ, ਤਾਂ ਮੈਨੂੰ ਮੱਲੀ ਸੁਪਰ ਮਾਰਕੀਟ ਤੋਂ ਸਾਡੇ ਬਾਈ ਬਲਕਾਰ ਸਿੰਘ ਮੱਲੀ, ਜਿਹੜੇ ਕਿ ਸਾਰੇ ਐਡਲੇਡ ਜਿਹੜਾ ਸਿੱਖ ਖੇਡਾਂ ਦਾ ਲੰਗਰ ਦਾ ਜਿਹੜਾ ਜੁੰਮਾ ਉਹਨਾਂ ਨੇ ਚੱਕਿਆ ਹੋਇਆ, ਤਾਂ ਉਹਨਾਂ ਨਾਲ ਗੱਲਬਾਤ ਕਰਦੇ, ਸਾਨੂੰ ਦੁੱਧ ਚਾਹੀਦਾ ਸੀਗਾ 3000 ਲੀਟਰ, ਤੇ ਅਸੀਂ ਬਹੁਤ ਥਾਂ ਤੇ ਕੋਸ਼ਿਸ਼ ਕੀਤੀ, ਸਾਨੂੰ ਕੋਈ ਸੈਟਿੰਗ ਨਹੀਂ ਮਿਲ ਰਹੀ ਸੀ ਦੁੱਧ ਦੇ ਵਿੱਚ, ਕੋਈ ਸਾਨੂੰ ਕੋਈ ਕੋਸਟ ਪ੍ਰਾਈਸ ਤੇ ਦੇ ਦੇ ਜਾਂ ਹੋਰ ਕਰੇ, ਤਾਂ ਉਦੋਂ ਪਤਾ ਲੱਗਿਆ ਕਿ ਫੂਡ ਬੈਂਕ ਨਾਂ ਦੀ ਸੰਸਥਾ ਦਾ, ਹਾਲਾਂਕਿ ਮੈਨੂੰ 10 ਸਾਲ ਹੋ ਗਏ, ਮੈਂ ਪੂਰਾ ਜਾਗਰੂਕ ਹਾਂ, ਪਰ ਮੈਨੂੰ ਇਸ ਸੰਸਥਾ ਬਾਰੇ ਨਹੀਂ ਪਤਾ ਸੀਗਾ। ਕੱਲ ਮੈਨੂੰ ਪਤਾ ਲੱਗਿਆ ਵੀ ਆਸਟ੍ਰੇਲੀਆ ਚ ਇੱਕ ਫੂਡ ਬੈਂਕ ਨਾਂ ਦੀ ਸੰਸਥਾ ਜੀ, ਜਿਹੜੀ ਸੰਸਥਾ ਦੇ ਵਿੱਚ ਤੁਸੀਂ ਜੇ ਤੁਹਾਡੇ ਕੋਲ ਐਕਸਟਰਾ ਫੂਡ ਹੈ, ਕਿਸੇ ਕਿਸਮ ਦੀ ਕੋਈ ਬੱਚਤ ਆ, ਕੋਈ ਚੀਜ਼ ਵੀ ਤੁਸੀਂ ਦੇਣੀ ਚਾਹੁੰਦੇ ਆ, ਤੁਸੀਂ ਇੱਕ ਤਾਂ ਉਹ ਦੇ ਸਕਦੇ ਹੋ, ਦੂਜੀਆਂ ਜਿੰਨੀਆਂ ਸ਼ਾਪਿੰਗ ਸੈਂਟਰਾਂ ਵਾਲੇ ਆ ਉਹਨਾਂ ਕੋਲੇ ਜਿਹੜਾ ਸ਼ਾਰਟ ਟਰਮ ਰਹਿ ਜਾਂਦਾ, ਜਿਵੇਂ ਤੁਸੀਂ ਦੇਖਿਆ ਹੋਣਾ ਪਹਿਲਾਂ ਉਹ ਸੇਲ ਲਾਉਂਦੇ ਆ, ਫਿਰ ਸੇਲ ਲਾ ਕੇ ਉਹਨਾਂ ਨੂੰ ਅੱਧੇ ਮੁੱਲ ਤੇ ਕਰਦੇ ਆ, ਪਰ ਉਸ ਤੋਂ ਬਾਅਦ ਵੀ ਉਹ ਹਫ਼ਤਾ ਰਹਿੰਦੇ ਜਾਂ ਕੁਛ ਟਾਈਮ ਰਹਿੰਦੇ ਉਹ ਫੂਡ ਬੈਂਕ ਨੂੰ ਦੇ ਦਿੰਦੇ ਆ, ਕੋਲਜ ਵੂਲਵਰਥ ਵਾਲੇ ਫ੍ਰੀ ਦੇ ਵਿੱਚ ਉਹ ਸਮਾਨ। ਤਾਂ ਫੂਡ ਬੈਂਕ ਆ ਜਿਹੜਾ ਉਹ ਸਮਾਨ ਲੋੜਵੰਦਾਂ ਨੂੰ, ਜਿਹੜੇ ਨੇ ਤੁਰਤ ਹੀ ਵਰਤਣਾ ਹੁੰਦਾ ਐਕਸਪਾਇਰ ਤੋਂ ਪਹਿਲਾਂ ਪਹਿਲਾਂ, ਉਹਨਾਂ ਨੂੰ ਮੁਹੱਈਆ ਕਰਾਉਂਦਾ ਜੀ, ਉਹਨਾਂ ਏਜੰਸੀਆਂ ਨੂੰ ਜਿਹੜੀਆਂ ਏਜੰਸੀਆਂ ਬਹੁਤ ਸਾਰੇ ਥਾਵਾਂ ਦੇ ਉੱਤੇ ਫੂਡ ਦਾ ਅਰੇਂਜ ਕਰਦੀਆਂ, ਅੱਗੇ ਬੇਘਰਾਂ ਲਈ, ਹਸਪਤਾਲਾਂ ਲਈ, ਹੋਰਾਂ ਲਈ, ਵੀ ਜਿਹੜਾ ਉਹਨਾਂ ਨੂੰ ਚਾਹੀਦਾ ਹੀ ਚਾਹੀਦਾ ਹੁੰਦਾ ਫੂਡ, ਉਸੇ ਦਿਨ ਹੀ ਯੂਜ਼ ਕਰਨਾ ਹੁੰਦਾ, ਤਾਂ ਉਹਨਾਂ ਲਈ ਉਹ ਫੂਡ ਪ੍ਰੋਵਾਈਡ ਕਰਦੇ ਆ, ਤੇ ਬੜੀ ਵਧੀਆ ਉਹਨਾਂ ਦਾ ਸਿਸਟਮ ਲੱਗਿਆ। ਹਾਂ, ਜੇ ਕਿਸੇ ਨੇ ਉਂਝ ਲੈਣਾ ਫੂਡ ਤਾਂ ਉਹਦੇ ਲਈ ਵੀ ਉਹ ਰਿਆਇਤ ਰੇਟ ਦੇ ਉੱਤੇ ਫੂਡ ਦਿੰਦੇ ਆ, ਉਹਨਾਂ ਨੂੰ ਇਸ ਦੀ ਵੀ ਫਾਇਦਾ ਹੁੰਦਾ ਲੋਕਾਂ ਨੂੰ ਉੱਥੋਂ ਲੈ ਕੇ। ਸੋ ਇਹੋ ਜਿਹਾ ਸਿਸਟਮ ਬਣਨਾ ਚਾਹੀਦਾ। ਭਾਵੇਂ ਪਿੱਛੇ ਜੇ ਨਰਿੰਦਰ ਮੋਦੀ ਨੇ ਵੀ ਇੱਕ ਬਿਆਨ ਦਿੱਤਾ ਸੀ ਵੀ ਭਾਈ ਜੇ ਵਿਆਹਾਂ ਸ਼ਾਦੀਆਂ ਜਾਂ ਕਿਤੇ ਵੀ ਹੋਰ ਖਾਣਾ ਬਚਦਾ ਤਾਂ ਤੁਸੀਂ ਇੱਥੇ ਇੱਕ ਥਾਂ ਤੇ ਕਾਲ ਕਰੋ, ਇੱਕ ਨੰਬਰ ਵੀ ਸ਼ੁਰੂ ਹੋਇਆ। ਸੋ ਜਾਗਰੂਕ ਹੋ ਰਹੇ ਆ ਜੀ, ਹੌਲੀ ਹੌਲੀ ਅੱਗੇ ਵਧਣ ਦੀ ਕੋਸ਼ਿਸ਼ ਦੇ ਵਿੱਚ ਆ ਭਾਰਤ ਵੀ, ਤੇ ਕਈ ਚੀਜ਼ਾਂ ਦੇ ਜਿਹੜੇ ਸਾਨੂੰ ਇੱਥੇ ਪਤਾ ਨਹੀਂ। ਹੁਣ ਮੈਨੂੰ ਕੱਲ ਦਾ ਇਹ ਲੱਗਿਆ ਵੀ ਜਿਵੇਂ ਹੁਣ ਮੈਨੂੰ ਫੂਡ ਬੈਂਕ ਦਾ ਪਤਾ ਲੱਗਿਆ, ਮੈਨੂੰ ਹੋਰ ਗਹਿਰਾਈ ਚ ਇਹਨਾਂ ਚੀਜ਼ਾਂ ਦੇ ਬਾਰੇ ਚ ਜਾਣਨਾ ਚਾਹੀਦਾ ਤੇ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ। ਸੋ ਸਾਨੂੰ ਸਾਰਿਆਂ ਨੂੰ ਬੇਨਤੀ ਆ ਜਿਹੜੇ ਵੀ ਲਿਸਨਰਸ ਆ, ਜੇ ਕੋਈ ਇਹੋ ਜਿਹੀ ਕੋਈ ਵਧੀਆ ਕੋਈ ਗੱਲ ਕਿਤੇ ਤੁਹਾਡੇ ਹਿੱਸੇ ਪੈਂਦੀ ਆ ਤਾਂ ਜ਼ਰੂਰ ਸਾਂਝੀ ਕਰਿਆ ਕਰੋ
ਜੀ ਬਰਾੜ ਸਾਹਿਬ। ਸੋ ਬਹੁਤ ਸਾਰੀਆਂ ਇੱਦਾਂ ਦੀਆਂ ਹੋਰ ਵੀ ਸੰਸਥਾਵਾਂ ਹੈਗੀਆਂ ਵਾ ਜੀ, ਜਿੱਦਾਂ ਚਰਚ ਵਾਲੇ ਆ ਜਾਂ ਉੱਥੋਂ ਵੀ ਤੁਸੀਂ ਅਗਰ ਕਿਸੇ ਨੂੰ ਵਾਕਈ ਹੈਲਪ ਦੀ ਲੋੜ ਹੁੰਦੀ ਹੈ ਤਾਂ ਉਹ ਵੀ ਕਾਫੀ ਜ਼ਿਆਦਾ ਹੈਲਪ ਕਰ ਦਿੰਦੇ ਆ, ਫਾਈਨੈਂਸ਼ਲੀ ਵੀ ਅਤੇ ਫੂਡ ਦੇ ਨਾਲ ਵੀ ਰਿਲੇਟਡ। ਇਸ ਤੋਂ ਇਲਾਵਾ ਸਾਡੇ ਇੱਥੇ ਕਾਫੀ ਜ਼ਿਆਦਾ ਸੰਸਥਾਵਾਂ ਬਣੀਆਂ ਹੋਈਆਂ ਨੇ ਜਿਹੜੀਆਂ ਕਿ ਇੱਦਾਂ ਬੁਰੇ ਟਾਈਮ ਦੇ ਵਿੱਚ ਲੋਕਾਂ ਦੀ ਹੈਲਪ ਕਰਦੀਆਂ ਨੇ। ਸੋ ਬਹੁਤ ਵਧੀਆ ਇਨਫੋਰਮੇਸ਼ਨ ਆ ਜੀ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ। ਇਸ ਤੋਂ ਬਾਅਦ ਅਗਲੀ ਖਬਰ ਗੱਲ ਕਰਦੇ ਹਾਂ ਜੀ 84 ਦੇ ਜਿਹੜੇ ਕਿ ਸਿੱਖ ਵਿਰੋਧੀ ਦੰਗਿਆਂ ਦੀ, ਜਿਸ ਦੇ ਵਿੱਚ ਕਿ 5 ਕੇਸ ਆਈ ਥਿੰਕ ਓਪਨ ਵੀ ਹੋਏ ਆ ਤੇ ਟਾਈਟਲਰ ਦੀ ਲਾਈਟ ਡਿਟੈਕਸ਼ਨ ਟੈਸਟ ਤੋਂ ਨਾ ਕਰ ਦਿੱਤੀ ਆ ਤੇ ਉਧਰੋਂ ਹੋਲਕਾ ਜੀ ਨੇ ਕੇਸ ਲੜਨ ਲਈ ਬਾਰ ਕੌਂਸਲ ਤੋਂ ਇਜਾਜ਼ਤ ਮੰਗੀ ਆ। ਸੋ ਇਸ ਦੇ ਬਾਰੇ ਤੁਸੀਂ ਕੀ ਕਹੋਗੇ?
ਦੇਖੋ ਜੀ, ਇਸ ਕੇਸ ਤੇ ਮੈਨੂੰ ਲੱਗਦਾ ਵੀ ਜਿੰਨੀ ਜ਼ਿਆਦਾ ਚਰਚਾ ਹੋ ਗਈ ਆ ਜਾਂ ਹੋ ਰਹੀ ਆ ਦੁਨੀਆ ਦੇ ਵਿੱਚ ਜਾਂ ਜਿੰਨਾ ਟਾਈਮ ਲੱਗ ਰਿਹਾ, ਹੁਣ ਤਾਂ ਚਰਚਾ ਕਰਨ ਵਾਲਿਆਂ ਨੂੰ ਵੀ ਸ਼ਰਮ ਆਉਣ ਲੱਗ ਗਈ। ਸਰਕਾਰਾਂ ਨੂੰ ਕੋਈ ਸ਼ਰਮ ਨਹੀਂ, ਕੇਸ ਚੱਲਦਿਆਂ ਨੂੰ ਕੋਈ ਸ਼ਰਮ ਨਹੀਂ, 30-32-33-34 ਸਾਲ ਹੋਣ ਵਾਲੇ ਹੋ ਗਏ ਤੇ ਹੁਣ ਤਾਂ ਸਾਨੂੰ ਸ਼ਰਮ ਆਉਣ ਲੱਗ ਗਈ ਜਿਹੜੇ ਬਾਰ ਬਾਰ ਇਸ ਚੀਜ਼ ਨੂੰ ਪੜਤਾਲਦੇ ਆ, ਫਰੋਲਦੇ ਆ, ਨਿਕਲਦਾ ਵਿੱਚੋਂ ਕੁਛ ਨਹੀਂ ਹੈ। ਜਗਦੀਸ਼ ਟਾਈਟਲਰ ਆਪਦੀ ਜ਼ਿੰਦਗੀ ਦੇ 34 ਸਾਲ ਬੜੀ ਮੰਨਿਆ, ਉੱਥੋਂ ਤੱਕ ਤਾਂ ਨਹੀਂ ਕਿ ਜਿਹੜੇ ਟਾਈਮ 'ਚ ਜਗਦੀਸ਼ ਟਾਈਟਲਰ ਨੇ ਕਾਰਨਾਮਾ ਜਿਹੜਾ ਕੀਤਾ ਸੀ, ਕਾਰਨਾਮਾ ਤਾਂ ਨਹੀਂ ਕਹਾਂਗੇ ਕਾਰਾ ਕਹੂੰਗਾ, ਜਿਹੜਾ ਕਾਰਾ ਕੀਤਾ ਸੀ ਜਿਹੜੇ ਟਾਈਮ ਦੇ ਵਿੱਚ, ਉਹ ਕਾਰੇ ਨੂੰ ਹੁਣ ਜੇ ਨਾ ਕੀਤਾ ਹੁੰਦਾ ਪਛਤਾਉਂਦਾ ਤਾਂ ਹੋਊਗਾ। ਹੁਣ ਉਹ ਇੱਕ ਪਹਿਲੇ ਦਰਜੇ ਦਾ ਕਾਂਗਰਸ ਦਾ ਲੀਡਰ ਹੋਣਾ ਸੀ, ਕਿਉਂਕਿ ਉਹਦੇ ਸੀਨੀਅਰ, ਉਹਦੇ ਤੋਂ ਸੀਨੀਅਰ ਲੀਡਰ ਬਸ ਗਿਣਤੀ ਦੇ ਇੱਕ ਦੋ ਹੀ ਰਹਿ ਗਏ ਸੀਗੇ, ਬਾਕੀ ਸਾਰੇ ਉਹ ਤੋਂ ਜੂਨੀਅਰ ਸੀ। ਪਰ ਉਹ ਪਿਛਲੇ 34 ਸਾਲਾਂ ਦੇ ਉੱਤੋਂ ਹਾਸ਼ੀਏ ਦੇ ਉੱਤੇ ਆ ਤੇ ਜੱਦੋਜਹਿਦ ਕਰ ਰਿਹਾ, ਪਰ ਜਿਹੜਾ ਉਹ ਜੱਦੋਜਹਿਦ ਉਹਦੇ ਭਾਰ ਨਾਲ ਉਹ ਜੱਦੋਜਹਿਦ ਕਰ ਰਿਹਾ ਤੇ ਉਹਨੇ ਬਹੁਤ ਕੁਛ ਗਵਾਇਆ, ਪਰ ਜਿਹੜੇ ਭਾਰ ਨਾਲ ਜਿਹਦਾ ਨੁਕਸਾਨ ਹੋਇਆ ਜਾਂ ਜਿਹਦਾ ਉਹਨੇ ਨੁਕਸਾਨ ਕੀਤਾ, ਉਹਨਾਂ ਦੇ ਹਿਸਾਬ ਨਾਲ ਉਹ ਅਜੇ ਵੀ ਐਸ਼ ਦੀ ਜ਼ਿੰਦਗੀ ਜਿਉਂ ਰਿਹਾ। 34-35 ਸਾਲ ਤੋਂ ਬਾਹਰ ਫਿਰਦਾ, ਕੋਈ ਉਹਨੂੰ ਜੇਲ੍ਹ ਨਹੀਂ ਜਾਣਾ ਪਿਆ ਇਸ ਦੌਰਾਨ ਬਾਹਲਾ ਚਿਰ, ਕੋਈ ਇਹ ਜੀ ਗੱਲ ਨਹੀਂ ਹੋਈ ਤੇ। ਸੋ ਇਸ ਕਰਕੇ ਜਿਹੜਾ ਇਹ ਕੇਸ ਆ ਇਹ ਤਾਂ ਹੁਣ ਪਾਣੀ ਚ ਮਧਾਣੀ ਤੱਕ ਸੀਮਿਤ ਹੋ ਕੇ ਰਹਿ ਗਿਆ। ਪਰ ਜਿਹੜਾ ਲਾਈ ਡਿਟੈਕਸ਼ਨ ਦੀ ਗੱਲ ਹੋਈ ਸੀ ਉਹਦੇ ਮਾਮਲੇ ਚ ਉਹਨਾਂ ਨੇ ਨਾ ਕਰਤੀ, ਕਹਿੰਦੇ ਇਹ ਅਣਮਨੁੱਖੀ ਆ। ਪਰ ਹੁਣ ਇਸ ਬੰਦੇ ਨੂੰ ਪੁੱਛਣਾ ਹੋਵੇ ਵੀ ਗਲਾਂ ਚ ਟਾਇਰ ਪਾਉਣੇ ਮਨੁੱਖੀ ਸਨ ਕਿ ਜਿਹੜੇ ਲੋਕਾਂ ਨੂੰ ਘਰਾਂ ਚੋਂ ਕੱਢ ਕੱਢ ਕੇ, ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ, ਜਿਹੜੇ ਰੋਜੀ ਰੋਟੀ ਦੀ ਭਾਲ ਦੇ ਵਿੱਚ ਕੋਈ ਰੇਹੜੀ ਲਾਉਂਦਾ ਸੀ, ਕੋਈ ਉੱਥੇ ਆਟੋ ਚਲਾਉਂਦਾ ਸੀ, ਕੋਈ ਕੁਛ ਕਰਦਾ ਸੀ, ਗਰੀਬ ਸਿੱਖ ਸਨ ਜਿਨ੍ਹਾਂ ਦਾ ਕੋਈ ਲਾਗਾ ਦੇ ਕੇ ਨਹੀਂ ਸੀ ਕਿਸੇ ਨੂੰ ਮਰਨ ਮਰਾਉਣ ਜਾਂ ਉਹਨਾਂ ਦਾ ਕਿਸੇ ਚੀਜ਼ ਨਾਲ, ਉਹਨਾਂ ਲੋਕਾਂ ਨਾਲ ਕਰਨਾ ਕੀ ਮਨੁੱਖੀ ਵਰਤਾਰੇ ਸਨ? ਹੁਣ ਤੈਨੂੰ ਲਾਈ ਡਿਟੈਕਸ਼ਨ ਦੇ ਵਿੱਚ ਦੀ ਜਾਣਾ ਹੀ ਗੈਰ ਮਨੁੱਖੀ ਲੱਗ ਰਿਹਾ ਤਾਂ ਉਹਨਾਂ ਬਾਰੇ ਸੋਚ ਕੇ ਦੇਖਿਓ। ਮੈਨੂੰ ਤਾਂ ਇਹ ਲੱਗਦਾ ਵੀ ਹੁਣ ਤਾਂ ਇਹਦਾ ਫੈਸਲਾ ਇਹੀ ਹੋ ਸਕਦਾ ਵੀ ਇਹਦੀ ਆਪਦੀ ਜ਼ਮੀਰ ਜਾਗ ਕੇ ਤੇ ਆਪਦੇ ਆਪ ਨੂੰ ਸਮਰਪਿਤ ਕਰ ਦੇ ਵੀ ਹਾਂ ਭਾਈ ਮੈਂ ਦੋਸ਼ੀ ਹਾਂ, ਫੇਰ ਤਾਂ ਭਲਾ ਇਹਦਾ ਫੈਸਲਾ ਹੋ ਜੇ। ਨਹੀਂ ਤਾਂ ਦੇਖੋ 34 ਸਾਲ ਉਹਨੇ ਕੱਢ ਲਿਆ ਉਮਰ ਦੇ, ਉਹ ਇਸ ਟਾਈਮ ਮੇਰੇ ਹਿਸਾਬ ਨਾਲ 65-70 ਦੀ ਏਜ ਤੋਂ ਉੱਤੇ ਹੈਗਾ ਤੇ 5-7 ਸਾਲ ਇਹ ਲਾਈ ਡਿਟੈਕਸ਼ਨਾਂ ਦੇ ਰੌਲਿਆਂ ਚ ਲੰਘ ਜਾਣੇ ਆ ਤੇ ਕਿਸੇ ਦਾ ਕੁਛ ਨਹੀਂ ਵਿਗੜਨਾ। ਜਿਹੜਿਆਂ ਦੇ ਪਰਿਵਾਰਾਂ ਦੇ ਪਰਿਵਾਰ ਜੋ ਚੀਜ਼ਾਂ ਖਤਮ ਹੋ ਗਈਆਂ ਉਹਨਾਂ ਦੀ ਤੀਜੀ ਦੋ ਪੀੜੀਆਂ ਖਤਮ, ਦੂਜੀ ਪੀੜੀ ਵੀ ਵੱਡੀ ਹੋ ਗਈ, ਹੁਣ ਤਾਂ ਤੀਜੀ ਪੀੜੀ ਜਿਹੜੀ ਸ਼ੁਰੂ ਹੋ ਚੁੱਕੀ ਆ ਤੇ ਉਹ ਵੀ ਕਿਤੇ ਨਾ ਕਿਤੇ ਹਾਸ਼ੀਏ ਤੇ ਤੁਰਲੀ ਜਾਊਗੀ ਵੀ ਕਿਉਂ ਆਪਦੀ ਜ਼ਿੰਦਗੀ ਇਸ ਚ ਰੋਲੀ ਆ। ਪਰ ਫੂਲਕਾ ਸਾਹਿਬ ਨੇ ਇਸ ਕੇਸ ਲੜਨ ਬਾਰੇ ਇਜਾਜ਼ਤ ਤਾਂ ਲਈ ਹੈ ਜੀ ਬਾਰ ਕੌਂਸਲ ਤੋਂ, ਕਿਉਂਕਿ ਇਸ ਟਾਈਮ ਉਹਨਾਂ ਨੂੰ ਕੈਬਨਿਟ ਮਿਨਿਸਟਰ ਦਾ ਰੈਂਕ ਹਾਸਲ ਆ, ਤੇ ਉਹਨਾਂ ਨੇ ਇਸ ਲਈ ਜਿਹੜੀ ਵਕਾਲਤ ਆ ਉਹਦੇ ਚ ਉਹਨਾਂ ਦਾ ਬੇਟਾ ਸਾਰਾ ਕੁਛ ਦੇਖ ਰਿਹਾ ਸੀ ਤੇ ਆਪ ਛੱਡਤਾ ਸੀ ਉਹਨਾਂ ਨੇ। ਪਰ ਹੁਣ ਉਹਨਾਂ ਨੇ ਇਸ ਸਪੈਸ਼ਲ ਕੇਸ ਲਈ ਇਜਾਜ਼ਤ ਮੰਗੀ ਆ ਵੀ ਮੈਨੂੰ ਜਿਹੜੀ ਇਹ ਕੇਸ ਲੜਨ ਦੀ ਇਜਾਜ਼ਤ ਦਿੱਤੀ ਜਾਵੇ। ਹੁਣ ਦੇਖਦੇ ਹਾਂ ਵੀ ਜਿਹੜੀ ਬਾਰ ਕੌਂਸਲ ਆ ਦਿੱਲੀ ਦੀ ਉਹ ਕੀ ਇਹਦੇ ਤੇ ਫੈਸਲਾ ਕਰਦੀ ਆ। ਪਰ ਮੈਨੂੰ ਉਮੀਦ ਆ ਵੀ ਇਹਦੇ ਚ ਕੋਈ ਬਾਰ ਕੌਂਸਲ ਨੇ ਕੋਈ ਪ੍ਰੋਬਲਮ ਨਹੀਂ ਆਉਣੀ ਇਜਾਜ਼ਤ ਦੇਣ ਦੇ ਵਿੱਚ ਤੇ। ਪਰ ਹੁਣ ਫੇਰ ਇਹੀ ਅਖਬਾਰਾਂ ਦੀਆਂ ਸੁਰਖੀਆਂ ਰੋਜ਼ ਹੋਇਆ ਕਰਨਗੀਆਂ ਵੀ ਅੱਜ ਇਹ ਹੋਇਆ, ਸਵੇਰੇ ਇਹ ਹੋਇਆ। ਦੇਖਦੇ ਹਾਂ ਕਿੱਥੋਂ ਤੱਕ ਕੋਰਟ ਉਹਨੂੰ ਕਾਮਯਾਬ ਹੁੰਦੀ ਹੈ ਲਾਈ ਡਿਟੈਕਸ਼ਨ ਕਰਨ ਚ
ਜੀ। ਸੋ ਅਗਲੀ ਖਬਰ ਬਾਰੇ ਗੱਲ ਕਰਦੇ ਹਾਂ ਜੀ, ਸੰਤ ਸੀਚੇਵਾਲ ਉਹਨਾਂ ਨੂੰ ਜਿਹੜਾ ਕਿ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਵਾ।
ਬਿਲਕੁਲ ਜੀ, ਦੇਰ ਨਾਲ ਆਇਆ ਦਰੁਸਤ ਫੈਸਲਾ। ਕਿਸੇ ਵੀ ਇੱਕ ਵਾਤਾਵਰਨ ਪ੍ਰੇਮੀ ਨੇ ਜਿਹਨੇ ਲੰਮਾ ਟਾਈਮ ਹੋ ਗਿਆ, ਤਕਰੀਬਨ 10-15 ਸਾਲ ਤਾਂ ਸਾਨੂੰ ਦੇਖਦਿਆਂ ਨੂੰ ਹੋ ਗਏ, ਵੀ ਵਾਤਾਵਰਨ ਪ੍ਰਤੀ ਉਹਨਾਂ ਦਾ ਜਿਹੜਾ ਰਵੱਈਆ ਰਿਹਾ ਜਾਂ ਜਿਹੜਾ ਉਹਨਾਂ ਨੇ ਕੰਮ ਕੀਤੇ ਆ ਉਹਨਾਂ ਨੂੰ ਚਾਹੇ ਦੁਨੀਆਂ ਭਰ ਦੇ ਵਿੱਚ ਉਹਨਾਂ ਨੂੰ ਰਿਕੋਗਨਾਈਜੇਸ਼ਨ ਮਿਲੀ ਆ, ਦੁਨੀਆਂ ਭਰ ਤੋਂ ਲੋਕ ਆ ਕੇ ਉਹਨਾਂ ਦਾ ਪ੍ਰੋਜੈਕਟ ਦੇਖਣ ਆਉਂਦੇ ਆ, ਪਰ ਪਹਿਲੀ ਵਾਰ ਹੋਇਆ ਵੀ ਜਦੋਂ ਸਰਕਾਰ ਨੇ ਵੀ ਉਹਨਾਂ ਨੂੰ ਰਾਸ਼ਟਰਪਤੀ ਅਵਾਰਡ ਨਾਲ ਸਨਮਾਨਿਤ ਕੀਤਾ। ਸੋ ਇਸ ਲਈ ਸਾਨੂੰ ਮਾਣ ਕਰਨਾ ਚਾਹੀਦਾ ਜੀ। ਦੂਜੀ ਗੱਲ ਇਹ ਹੈ ਵੀ ਕਈ ਚੀਜ਼ਾਂ ਦੇ ਵਿੱਚ ਨਾ ਕੋਈ ਚੀਜ਼ਾਂ ਰੋਲ ਮਾਡਲ ਬਣ ਜਾਂਦੀਆਂ, ਤਾਂ ਅਕਸਰ ਤੁਸੀਂ ਰੋਜ਼ ਅਖਬਾਰ 'ਚ ਸੁਣਦੇ ਹੋਵੋਗੇ ਵੀ ਫਲਾਨੇ ਥਾਂ ਸੀਚੇ ਵਾਲੇ ਮਾਡਲ ਨੂੰ ਅਪਣਾਇਆ ਗਿਆ। ਸੋ ਸੀਚੇ ਵਾਲੇ ਦੇ ਵਿੱਚ ਜੇ ਕੋਈ ਚੰਗਾ ਕੰਮ ਹੋ ਰਿਹਾ ਤਾਂ ਉਹਨੂੰ ਅਪਣਾਉਣ ਵਾਲਿਆਂ ਦਾ ਵੀ ਤੋੜਾ ਨਹੀਂ, ਲੋਕ ਦੇਖਣ ਜਾਂਦੇ ਆ, ਸਾਰਾ ਕੁਛ ਹੁੰਦਾ ਤੇ ਵੱਡੇ ਵੱਡੇ ਪ੍ਰੋਜੈਕਟ ਵੀ ਹੋ ਸਕਦਾ। ਕੱਲ ਨੂੰ ਜੇ ਗੰਗਾ ਦੀ ਸਫਾਈ ਦਾ ਕੰਮ ਵੀ ਸੀਚੇ ਵਾਲੇ ਜਿਹੜੇ ਮਾਡਲ ਦੇ ਰੂਪ ਚ ਕੀਤਾ ਜਾਵੇ ਜਾਂ ਕੀਤਾ ਜਾਣਾ ਚਾਹੀਦਾ ਮੇਰੇ ਹਿਸਾਬ ਨਾਲ। ਮੈਂ ਤਾਂ ਇੱਕ ਗੱਲ ਜੇ ਆਪਦੇ ਬੰਨਿਓ ਐਡਵਾਈਸ ਹੀ ਸਮਝੋ, ਸਰਕਾਰ ਨੂੰ ਇਹ ਕਹਿਣਾ ਚਾਹੂੰਗਾ ਵੀ ਚਾਹੇ ਅਸੀਂ ਦੋਸ਼ ਲੱਗਦਾ ਅੱਜ ਸਰਕਾਰ ਦੇ ਉੱਤੇ ਵੀ ਉਹ ਭਗਵੇਂ ਕਰਨ ਪਾਸੇ ਜਾਂਦੀ ਆ, ਉਹ ਇੱਕ ਪਾਸੇ ਜਾਂਦੀ ਆ, ਉਹ ਭਾਈ ਸੰਤ ਬਲਬੀਰ ਸਿੰਘ ਸੀਚੇ ਵਾਲੇ ਦਾ ਤਾਂ ਭਗਵੇਂ ਪਾਏ ਆ, ਤੁਸੀਂ ਉਹਨਾਂ ਨੂੰ ਇੰਚਾਰਜ ਬਣਾ ਦਿਓ ਗੰਗਾ ਜਮਨਾ ਦੀ ਜਿਹੜੀ ਸਫਾਈ ਦਾ, ਤੇ ਮੈਂ ਗਰੰਟੀ ਕਰਦਾ ਵੀ ਬੰਦੇ ਚ ਜਨੂਨ ਆ ਜੇ ਉਹਨਾਂ ਨੇ ਉੱਥੇ ਕਰਤਾ ਤੇ ਉਹ ਇੰਡੀਆ ਪੱਧਰ ਦੇ ਉੱਤੇ ਵੀ ਕਰ ਸਕਦੇ ਆ। ਸਰਕਾਰ ਇੱਕ ਸਪੈਸ਼ਲ ਡਿਪਾਰਟਮੈਂਟ ਕ੍ਰੀਏਟ ਕਰਕੇ ਉਹਦਾ ਹੈੱਡ ਲਾ ਕੇ ਉਹਨਾਂ ਤੋਂ ਫਾਇਦਾ ਉਠਾਵੇ, ਕੱਲਾ ਪਦਮ ਸ਼੍ਰੀ ਨਾਂ ਦੇ ਕੇ, ਕਿਉਂਕਿ ਮੈਂ ਇਹ ਨਹੀਂ ਕਹਿੰਦਾ ਵੀ ਸੀਚੇ ਵਾਲੇ ਹੀ ਕਰ ਸਕਦੇ ਆ, ਹੋਰ ਨਹੀਂ ਕਰ ਸਕਦੇ, ਪਰ ਜਿਹੜੇ ਬੰਦੇ ਨੇ ਇੱਕ ਪ੍ਰੋਜੈਕਟ ਖਾਲੀ ਹੱਥੀ ਤੁਰ ਕੇ ਨਾਰਮਲ ਐਨ ਜਮਾ ਇੱਕ ਆਮ ਇੱਕ ਡੇਰੇ ਤੋਂ ਕਹਿ ਸਕਦੇ ਆ ਤੁਰ ਕੇ ਤੇ ਏਡੇ ਵੱਡੇ ਪੱਧਰ ਦੇ ਉੱਤੇ ਉਸ ਪ੍ਰੋਜੈਕਟ ਨੂੰ ਜਿਹੜਾ ਕਾਮਯਾਬ ਕਰਤਾ, ਤਾਂ ਉਹ ਦੇਸ਼ ਪੱਧਰ ਦੇ ਉੱਤੇ ਜਿੱਥੇ ਬਜਟ ਮਿਲੂਗਾ, ਜਿੱਥੇ ਸਰਕਾਰਾਂ ਦੀ ਹਮਾਇਤ ਮਿਲੂਗੀ, ਤਾਂ ਉਹ ਕਿਉਂ ਨਾ ਕਾਮਯਾਬ ਕਰ ਸਕਣਗੇ। ਪਰ ਸਾਡੇ ਤਾਂ ਕਮੀ ਇਹ ਆ, ਅਸੀਂ ਕਿੰਤੂ ਪਰੰਤੂ ਕਰਦੇ ਹਾਂ, ਅਸੀਂ ਨਾ ਉਹ ਪੱਖ ਬਹੁਤ ਘੱਟ ਦੇਖਦੇ ਹਾਂ ਜਿਹੜਾ ਪੱਖ ਦੇਖਣਾ ਚਾਹੀਦਾ। ਜੇ ਮੰਨ ਲਓ ਮਾੜਾ ਬੰਦਾ ਵੀ ਆ ਕੋਈ, ਉਹਨੇ ਜੇ ਕੋਈ ਚੰਗਾ ਕੰਮ ਕਰਤਾ ਤੇ ਉਹ ਚੰਗੇ ਕਰਮ ਦੀ ਅਸੀਂ ਵਡਿਆਈ ਨਹੀਂ ਕਰਦੇ। ਅੱਜ ਵੀ ਜੇ ਤੁਸੀਂ ਫੇਸਬੁੱਕ ਜਾਂ ਇਸ ਤੇ ਜਾਓਗੇ ਨਾ ਤੇ ਤੁਹਾਨੂੰ ਮਿਲ ਜਾਣਗੀਆਂ ਵੀ ਸੀਚੇ ਵਾਲ ਬੁੜੀਆਂ ਤੋਂ ਪੈਰ ਧਵਾ ਰਿਹਾ ਜੀ, ਸੀਚੇ ਵਾਲ ਕੱਪੜੇ ਐ ਨਹੀਂ ਪਾ ਰਿਹਾ, ਉਹਦੇ ਕੱਪੜਿਆਂ ਦੇ ਕਿਉਂ ਸਿਉਂਦਾ ਨਹੀਂ, ਉਹ ਚਾਦਰ ਲਪੇਟਦਾ ਸਰੀਰ ਤੇ, ਉਸ ਭਗਵੇਂ ਕਿਉਂ ਪਾਉਂਦਾ, ਉਹਨੇ ਰੂਪ ਗੁਰਸਿੱਖਾਲਾ ਰੱਖਿਆ ਵੀ। ਇਹੋ ਜਿਹੀਆਂ ਕਿੰਤੂ ਪਰੰਤੂਆਂ ਮੈਂ ਕਰਦੇ ਦੇਖਿਆ। ਮੈਂ ਦੇਖਿਆ ਸੀ ਇੱਕ ਨੌਜਵਾਨ ਦੇਖਿਆ ਪਿੱਛੇ 24-25 ਸਾਲ ਏਜ ਹੋਣੀ ਆ ਤੇ ਪੂਰੀ ਐ ਅੰਮ੍ਰਿਤਧਾਰੀ ਆ ਨੌਜਵਾਨ, ਪੂਰਾ ਸਰੂਪ ਚ ਸੋਹਣਾ ਸੁਨੱਖਾ, ਤੇ ਪਰ ਜਦੋਂ ਬੋਲ ਰਿਹਾ ਸੀ ਉਹ ਅੱਗ ਉਗਲ ਰਿਹਾ ਸੀ ਇਸ ਗੱਲਾਂ ਦੇ ਉੱਤੇ, ਤੇ ਪਤਾ ਨੀ ਕੀ ਕੀ ਸ਼ਬਦ ਸੀਚੇ ਵਾਲ ਪ੍ਰਤੀ ਕਹਿ ਰਿਹਾ ਸੀ। ਪਰ ਮੈਂ ਇਹ ਨੀ ਕਹਿੰਦਾ, ਮੈਂ ਕਲੀਨ ਚਿੱਟ ਨੀ ਦਿੰਦਾ ਵੀ ਪੈਰ ਧਵਾਉਣੇ ਚੰਗੀ ਗੱਲ ਆ ਜਾਂ ਕੋਈ ਵੱਖਰਾ ਪਹਿਰਾਵਾ ਜਾਂ ਵੱਖਰਾ ਕੁਛ ਕਰਨਾ ਚੰਗੀ ਗੱਲ ਆ, ਮੈਂ ਇਸ ਗੱਲ ਤੇ ਨੀ ਕਰਦਾ। ਪਰ ਮੈਨੂੰ ਉਹ ਚੀਜ਼ਾਂ ਦਿਖਦੀਆਂ ਹੀ ਨੀ ਜਦੋਂ ਸੀਚੇ ਵਾਲ ਦਾ ਵੱਡਾ ਕੰਮ ਦਿਖ ਜਾਂਦਾ ਵੀ ਭਾਈ ਉਹਨੇ ਬੇਈ ਨਦੀ ਜਿਹੜੀ ਇੱਕ ਇਤਿਹਾਸਕ ਥਾਂ ਸੀ ਸਾਡੇ ਇੱਕ ਇਤਿਹਾਸ ਦੇ ਵਿੱਚ, ਖਾਸ ਕਰਕੇ ਸਿੱਖੀ ਦੇ ਵਿੱਚ, ਤੇ ਉਹਦਾ ਰੂਪ ਹੀ ਬਦਲ ਕੇ ਰੱਖਤਾ। ਤੇ ਮੈਂ ਕਈ ਵਾਰੀ ਮਿਸ ਕਰਦਾ ਵੀ ਮੈਂ ਪਿਛਲੇ ਵਾਰ ਵੀ ਜਾਣਾ ਚਾਹੁੰਦਾ ਸੀ, ਜਾ ਨਹੀਂ ਸਕਿਆ, ਪਰ ਐਤਕੀ ਮੇਰੀ ਪੂਰੀ ਮੇਰੀ ਜਿਹੜੀ ਪਹਿਲਾਂ ਦੀ ਪਲਾਨਿੰਗ ਬਣੀ ਹੋਈ ਆ ਵੀ ਜਦੋਂ ਵੀ ਸੰਜੋਗ ਬਣਦਾ ਇੰਡੀਆ ਜਾਣ ਦਾ, ਜਦੋਂ ਵੀ ਰੋਜੀ ਰੋਟੀ ਬਣਦੀ ਆ, ਤਾਂ ਮੈਂ ਜ਼ਰੂਰ ਸੀਚੇ ਵਾਲ ਵੀ ਆਪਦੀ ਅੱਖੀਂ ਜਾ ਕੇ ਸਾਰਾ ਕੁਛ ਦੇਖਣਾ ਚਾਹੂੰਗਾ। ਪਰ ਮੈਨੂੰ ਇਹ ਗੱਲਾਂ ਬਹੁਤ ਨੇੜੇ ਦੇ ਲੋਕ ਜਿਹੜੇ ਜਾਂਦੇ ਆ ਅਕਸਰ ਦੇਖ ਕੇ ਆਉਂਦੇ ਆ, ਉਹ ਦੱਸਦੇ ਆ ਵੀ ਉੱਥੋਂ ਦਾ ਰੂਪ ਰੱਖਾ ਬਦਲੀ ਹੋਈ ਆ। ਸੋ ਲੋੜ ਆ ਜੀ ਸਾਨੂੰ ਚੰਗਿਆਈ ਨੂੰ ਫੈਲਾਉਣ ਦੀ, ਜੇ ਬੁਰਾਈ ਕੋਈ ਹੋਈ ਆ ਜਾਂ ਅਣਜਾਣੇ ਅਣਜਾਣੇ ਵਿੱਚ ਜਾਂ ਕੁਛ ਵੀ ਹੋਇਆ ਹੈਗਾ, ਉਹਨੂੰ ਛੱਡੋ ਤੇ ਤੁਸੀਂ ਉਹ ਦੇਖੋ ਵੀ ਉਹ ਕਰ ਕੀ ਰਹੇ ਆ। ਤੇ ਇਹੀ ਚੀਜ਼ ਮੈਂ ਤਾਂ ਜਿਹੜੀ ਸਾਡੀ ਰਾਸ਼ਟਰੀ ਸਰਕਾਰ ਆ ਉਹਨੂੰ ਵੀ ਬੇਨਤੀ ਕਰੂੰਗਾ ਵੀ ਭਾਈ ਉਹ ਇਸ ਬੰਦੇ ਨੂੰ ਵੀ ਅਜਮਾ ਕੇ ਦੇਖਣ। ਬਹੁਤ ਸਾਰੇ ਜੇ ਇੱਕ ਤੁਸੀਂ ਉਦਾਹਰਣ ਜਿਵੇਂ ਨਰਸਿੰਘ ਰਾਓ ਨੇ ਸਥਾਪਿਤ ਕੀਤੀ ਸੀ ਨਾ, ਵੀ ਨਰਸਿੰਘ ਰਾਓ ਦੀ ਜਦੋਂ ਸਰਕਾਰ ਆਈ ਤੇ ਉਹਨੇ ਬਿਨਾਂ ਮਨਮੋਹਨ ਸਿੰਘ ਤੋਂ ਪੁੱਛੇ, ਮਨਮੋਹਨ ਸਿੰਘ ਅੰਮ੍ਰਿਤਸਰ ਆਪਦੇ ਘਰੇ ਬੈਠੇ ਸਨ ਤੇ ਉਹਨਾਂ ਨੂੰ ਵਿੱਤ ਮੰਤਰੀ ਲਾਤਾ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ। ਉਹਨਾਂ ਨੂੰ ਜੇ ਕਿਸੇ ਨੇ ਪੁੱਛਿਆ ਵੀ ਇੱਕ ਇੰਟਰਵਿਊ ਦੇ ਵਿੱਚ ਵੀ ਤੁਸੀਂ ਸਿਮਤੀ ਲਈ ਸੀ ਜਾਂ ਨਹੀਂ ਲਈ ਸੀ, ਕਹਿੰਦੇ ਨਹੀਂ ਲਈ ਸੀ, ਤੇ ਉਹ ਕਹਿੰਦੇ ਜੇ ਨਹੀਂ ਲਈ ਸੀ ਤਾਂ ਫੇਰ ਕਹਿੰਦੇ ਜੇ ਉਹ ਮੂਹਰੋਂ ਇਨਕਾਰ ਕਰ ਦਿੰਦੇ, ਉਹ ਕਹਿੰਦੇ ਨਹੀਂ ਮੈਨੂੰ ਇੰਨਾ ਕੁ ਪਤਾ ਸੀ ਵੀ ਉਹ ਇਨਸਾਨ ਚਿੰਤਤ ਆ ਦੇਸ਼ ਲਈ, ਉਹ ਇਨਸਾਨ ਆਰਥਿਕ ਢਾਂਚੇ ਲਈ ਚਿੰਤਤ ਆ, ਤੇ ਉਹਨੂੰ ਜੇ ਮੈਂ ਕਹੂੰਗਾ ਤਾਂ ਉਹ ਮੂਹਰੇ ਹੋ ਕੇ ਤੁਰੂਗਾ, ਭੱਜੂਗਾ ਨਹੀਂ ਉਹ ਇਸ ਗੱਲ ਤੋਂ। ਉਹਨਾਂ ਦੀ ਇਹ ਵਿਚਾਰ ਸੀ ਤੇ ਮੈਨੂੰ ਵੀ ਇਹੀ ਵਿਚਾਰ ਆ ਵੀ ਜੇ ਸੀਚੇਵਾਲ ਨੂੰ ਉਵੇਂ ਜੇ ਇੱਕ ਸਰਪ੍ਰਾਈਜ਼ ਦੇ ਤੌਰ ਦੇ ਉੱਤੇ ਜੇ ਮਨਮੋਹਨ ਸਿੰਘ ਨੂੰ ਵਿੱਤ ਮੰਤਰੀ ਲਾਇਆ ਜਾ ਸਕਦਾ ਤਾਂ ਇਹਨਾਂ ਨੂੰ ਵੀ ਕੋਈ ਚੁਗੁਰਦਾ ਮੰਤਰੀ ਲਾ ਕੇ ਤੇ ਇਹ ਮੰਤਰੀ ਨਾ ਤਾਂ ਮੰਤਰੀ ਦੇ ਲੈਵਲ ਦਾ ਅਹੁਦਾ ਦੇ ਕੇ ਤੇ ਇਹ ਕੰਮ ਸੌਂਪਿਆ ਜਾਣਾ ਚਾਹੀਦਾ। ਜੋ ਅਸੀਂ ਰੋਜ਼ ਕਹਿੰਦੇ ਹਾਂ ਵੀ ਰਾਮ ਤੇਰੀ ਗੰਗਾ ਮੈਲੀ ਹੋ ਗਈ, ਉਹ ਗੰਗਾ ਮੈਲੀ ਨੂੰ ਸੁਧਾਰਿਆ ਵੀ ਜਾ ਸਕਦਾ। ਹੋਰ ਵੀ ਮੈਂ ਕੋਈ ਇੱਥੇ ਧਾਰਮਿਕ ਪੱਖ ਤੋਂ ਨਹੀਂ ਇਕੱਲਾ ਕਹਿੰਦਾ, ਪਰ ਮੈਂ ਦੂਜਾ ਪੱਖ ਵੀ ਦੇਖਦਾ ਜਿਹੜਾ ਮੈਂ ਰੋਜ਼ ਦੇਖਿਆ ਹੋਇਆ ਆਪਦੇ ਅੱਖੀਂ ਦੇਖਿਆ ਹੋਇਆ ਵੀ ਪਾਣੀ ਨੂੰ ਕਿੰਨਾ ਕੁ ਪ੍ਰਦੂਸ਼ਿਤ ਕੀਤਾ ਹੋਇਆ, ਜਿਹਨੂੰ ਚਾਹੇ ਤੁਸੀਂ ਉਹਨੂੰ ਪਾਣੀ ਕਹੋ, ਜਲ ਕਹੋ, ਅੰਮ੍ਰਿਤ ਕਹੋ, ਕੁਛ ਵੀ ਕਹੋ, ਪਰ ਉਹ ਜੀਵਨ ਆ ਤੇ ਉਹਨੂੰ ਨਰਕ ਬਣਾਇਆ ਹੋਇਆ ਉਸ ਜੀਵਨ ਨੂੰ ਇੱਕ ਸਾਡੇ ਲੋਕਾਂ ਨੇ। ਤੇ ਜੇ ਕਿਹੋ ਜਿਹਾ ਬੰਦਾ ਜਿਹਨੇ ਕੁਛ ਸਾਬਤ ਕਰ ਚੁੱਕਿਆ, ਇੱਕ ਨਵਾਂ ਬੰਦਾ ਜਿਹਨੇ ਹਜੇ ਕਰਨਾ ਸਾਬਤ, ਇੱਕ ਬੰਦਾ ਸਾਬਤ ਕਰ ਚੁੱਕਿਆ, ਤਾਂ ਉਸ ਬੰਦੇ ਨੂੰ ਮੇਰੇ ਹਿਸਾਬ ਨਾਲ ਚਾਂਸ ਦੇਣਾ ਚਾਹੀਦਾ।
ਜੀ ਜੀ, ਜ਼ਰੂਰ ਚਾਂਸ ਮਿਲਣਾ ਚਾਹੀਦਾ। ਸੋ ਅੱਗੇ ਗੱਲ ਕਰਦੇ ਹਾਂ ਜੀ ਕਿਸਾਨਾਂ ਦੇ ਕਰਜ਼ੇ ਦੀ। ਸੋ ਕੀ ਚੱਲ ਰਿਹਾ ਵਾ, ਕਿਉਂਕਿ ਪਹਿਲਾਂ ਕਾਫੀ ਚੱਲੇ ਸੀ ਕਿ ਕਿਸਾਨਾਂ ਦੇ ਕਰਜ਼ੇ ਮਾਫ ਹੋਣਗੇ, ਪਰ ਅੱਜ ਦੀ ਖਬਰ ਇਹ ਆ ਕਿ ਹਰ ਜ਼ਿਲ੍ਹੇ ਵਿੱਚ ਕਿਸਾਨਾਂ ਨੂੰ ਪਹੁੰਚੇ ਕੁਰਕੀ ਦੇ ਨੋਟਿਸ। ਸੋ ਇਸ ਦੀ ਨਵੀਂ ਅਪਡੇਟ ਕੀ ਆ ਤੇ ਅੱਗੇ ਕੀ ਹੋਣ ਦੀ ਸੰਭਾਵਨਾ ਅਮਰਾਜ ਸਾਹਿਬ?
ਦੇਖੋ ਜੀ, ਇਹ ਦੋ ਚੀਜ਼ਾਂ ਕੰਮ ਕਰਦੀਆਂ। ਪਹਿਲਾਂ ਤਾਂ ਸਾਨੂੰ ਇਹ ਕਲੀਅਰ ਕਰਨੀ ਚਾਹੂਗੀ ਪੈਣੀ ਆ ਗੱਲ ਵੀ ਕਰਜ਼ਾ ਜਿਹੜਾ ਕਿਸਾਨਾਂ ਦੇ ਸਿਰ ਸਰਕਾਰ ਦਾ ਨਹੀਂ ਹੈ, ਸਰਕਾਰ ਤੋਂ ਨਹੀਂ ਲਿਆ ਕਰਜ਼ਾ, ਕਰਜ਼ਾ ਕਿਸਾਨਾਂ ਦੇ ਸਿਰ ਬੈਂਕਾਂ ਤੋਂ ਲਿਆ ਹੋਇਆ, ਬੈਂਕਾਂ ਦਾ। ਸੋ ਇਸ ਚੀਜ਼ ਨੂੰ ਸਾਨੂੰ ਦੋਨੇ ਚੀਜ਼ਾਂ ਨੂੰ ਅੱਖਾਂ ਖੋਲ ਕੇ ਸਾਨੂੰ ਇਸ ਚੀਜ਼ ਬਾਰੇ ਵਿਚਾਰਨਾ ਪਊਗਾ ਵੀ ਸਰਕਾਰ ਕੁਰਕੀ ਆ ਜਿਹੜੀ ਉਹ ਬੈਂਕ ਲੈ ਕੇ ਆਏ ਆ। ਹੁਣ ਜੇ ਇਸ ਚੀਜ਼ ਨੂੰ ਦੇਖਿਆ ਜਾਵੇ ਤਾਂ ਕੁਰਕੀ ਥੋੜੇ ਚਿਰ ਚ ਸਰਕਾਰੀ ਪ੍ਰੋਪਰਟੀਆਂ ਦੀ ਵੀ ਆਉਣ ਵਾਲੀ ਆ, ਜਿਹੜਾ ਹੁਣ 183 ਕਰੋੜ ਦਾ ਜਿਹੜਾ 1,83 ਕਰੋੜ ਆ ਜਿਹੜਾ ਕਰਜ਼ਾ, ਉਹ ਜਿਹੜੀਆਂ ਬਿਲਡਿੰਗਾਂ ਦੇ ਉੱਤੇ ਲਿਆ ਹੋਇਆ, ਚਾਹੇ ਸਕੂਲਾਂ ਦੇ ਉੱਤੇ, ਹਸਪਤਾਲਾਂ ਦੇ ਉੱਤੇ, ਖਾਲੀ ਥਾਵਾਂ ਦੇ ਉੱਤੇ, ਵੀ ਪੁੱਡਾ ਦੀਆਂ ਥਾਵਾਂ ਦੇ ਉੱਤੇ ਲਿਆ ਹੋਇਆ, ਤਾਂ ਉਹ ਵੀ ਤਾਂ ਨਿਲਾਮ ਹੀ ਹੋਊਗਾ ਨਾ ਜਦੋਂ ਕਿਸ਼ਤ ਨਾ ਭਰੀ ਜਾਊਗੀ, ਤਾਂ ਉਦੋਂ ਸਰਕਾਰ ਦੀ ਪ੍ਰੋਪਰਟੀ ਵੀ ਕੁਰਕੀ ਹੋਊਗੀ, ਕਿਉਂਕਿ ਕਰਜ਼ਾ ਤਾਂ ਬੈਂਕ ਦਾ। ਸੋ ਸਾਨੂੰ ਇਹ ਗੱਲ ਧਿਆਨ ਰੱਖਣੀ ਚਾਹੀਦੀ ਹੈ ਸਾਰਿਆਂ ਨੂੰ, ਇਹ ਨਾ ਦੇਖਿਓ ਵੀ ਸਰਕਾਰ ਬਦਲ ਗਈ ਤੇ ਹੁਣ ਬੈਂਕ ਤੁਹਾਡੇ ਨਾਲ ਰਾਇਤ ਕਰਨਗੇ। ਬੈਂਕ ਇੱਕ ਅੱਡ ਅਦਾਰੇ ਆ, ਆਜ਼ਾਦ ਅਦਾਰੇ ਆ। ਬੈਂਕ ਵੀ ਕੋਈ ਨਾ ਕੋਈ ਜੇ ਕਰਜ਼ਾ ਮਾਫ਼ੀ ਦੀ ਗੱਲ ਆਊਗੀ ਨਾ, ਕਰਜ਼ਾ ਮਾਫ਼ ਐ ਨਹੀਂ ਹੁੰਦਾ ਵੀ ਬੈਂਕ ਅਗਦੂ ਛੱਡਤੇ ਜੀ ਪੈਸੇ, ਉਹ ਕਰਜ਼ਾ ਮਾਫ਼ ਨਹੀਂ ਹੋਊਗਾ, ਸਰਕਾਰ ਤੁਹਾਡੇ ਬਿਹਾਫ ਤੇ ਬੈਂਕ ਨੂੰ ਪੈਸੇ ਦੇਊਗੀ ਤੇ ਬੈਂਕ ਨੂੰ ਕਰਜ਼ਾ ਦਿੱਤਾ ਜਾਊਗਾ, ਜਾਂ ਸਰਕਾਰ RBI ਨੂੰ ਵਿੱਚ ਦਖਲ ਅੰਦਾਜ਼ੀ ਪਾ ਕੇ ਕੁਛ ਨਾ ਕੁਛ ਉਹ ਤੋਂ ਲੈਸ ਕਰਵਾ ਸਕਦੀ ਆ ਵੀ ਭਾਈ ਇੰਨੇ ਪਰਸੈਂਟ ਵਿਆਜ ਛੱਡ ਦਿਓ ਜਾਂ ਛੱਡ ਦਿਓ। ਉਹ ਉਹ ਇੱਕ ਅੱਡ ਚੀਜ਼ ਆ ਵੀ ਥਰਡ ਪਾਰਟੀ ਆ, ਉਹ ਸਾਨੂੰ ਪਹਿਲੀ ਗੱਲ ਇਹ ਮੰਨਣੀ ਪਊਗੀ। ਸੋ ਥਰਡ ਪਾਰਟੀ ਦੇ ਜਿਹੜੇ ਉਹ ਪ੍ਰੋਸੈਸ ਆ ਉਹ ਚੱਲਦੇ ਰਹਿਣਗੇ, ਅਹੀਂ ਚੱਲਦੇ ਰਹਿਣਗੇ ਜਿੰਨਾ ਚ ਇੱਕ ਸਰਕਾਰ ਉਹ ਦੇ ਨਹੀਂ ਪਾਉਂਦੀ। ਤੁਸੀਂ ਨੋਟ ਕੀਤਾ ਹੋਣਾ ਵੀ ਜੇ ਕਿਸੇ ਦਾ ਤੁਸੀਂ ਕਈ ਵਾਰੀ ਬੈਂਕ ਚ ਭੁਲੇਖੇ ਨਾਲ ਵੀ 500-700 ਹਜ਼ਾਰ ਦਾ ਵੀ ਕਿਸੇ ਦਾ ਬੈਲੈਂਸ ਪਿਆ ਨਾ, ਤੇ ਉਹ ਤੁਹਾਨੂੰ ਰਹਿੰਦੀ ਉਮਰ ਤੱਕ ਉਹਦੀਆਂ ਚਿੱਠੀਆਂ ਆ ਜਾਣਗੀਆਂ ਵੀ ਤੁਹਾਡਾ ਇੰਨਾ ਬੈਲੈਂਸ ਖੜਾ ਕਿਸੇ ਚੀਜ਼, ਉਹ ਰਿਕਾਰਡ ਚ ਬੋਲਦਾ ਰਹੂ, ਖਾਤੇ ਚ ਬੋਲਦਾ ਰਹੂ। ਪਹਿਲਾਂ ਤਾਂ ਕਾਗਜ਼ਾਂ ਚ ਦੱਬਿਆ ਰਹਿ ਜਾਂਦਾ ਸੀ, ਹੁਣ ਕੰਪਿਊਟਰ ਚੀਕਾਂ ਮਾਰਦਾ, ਕੰਪਿਊਟਰ ਆਟੋ ਜਨਰੇਟ ਕਰਕੇ ਤੁਹਾਨੂੰ ਬਿੱਲ ਭੇਜੀ ਜਾਂਦਾ ਵੀ ਆਹ ਭਾਈ ਤੁਹਾਡੇ ਪੈਸੇ ਰਹਿੰਦੇ ਆ। ਸੋ ਥੋੜਾ ਜਿਹਾ ਸਰਕਾਰ ਨੂੰ ਟਾਈਮ ਦੇਣਾ ਪੈਣਾ, ਦੇਖਣਾ ਪੈਣਾ ਸਰਕਾਰ ਕੀ ਨੀਤੀ ਅਪਣਾਉਂਦੀ। 80,000 ਕਰੋੜ ਦਾ ਜਿਹੜਾ ਕਿਸਾਨਾਂ ਦਾ ਕਰਜ਼ਾ, ਉਹ ਮੈਨੂੰ ਇਹ ਤਾਂ ਕਲੀਅਰ ਕੱਟ ਹੀ ਹੈ, ਕੋਈ ਸ਼ੰਕਾ ਹੀ ਨਹੀਂ ਵੀ ਸਰਕਾਰ ਕੋਲ ਤਾਂ ਪਹਿਲੇ ਹੀ ਕਰਜ਼ਾ ਹੋਊਗਾ, ਉਹ ਕਿੱਥੋਂ ਮੋੜ ਦੂਗੀ। ਪਰ ਕੈਪਟਨ ਨੇ ਹਿੰਟ ਇੰਨਾ ਕੁ ਦਿੱਤਾ ਸੀਗਾ ਵੀ ਜੇ ਕਰਜ਼ਾ ਉਹ ਸਾਰਾ ਨਹੀਂ ਮਾਫ਼ ਹੋਊਗਾ ਜੀ, 5-10% ਰਾਹਤ ਹੋ ਸਕਦੀ ਹੈ, ਜਿਵੇਂ ਇੱਥੇ ਕਿਹੜਾ ਆਸਟ੍ਰੇਲੀਆ 'ਚ ਨਹੀਂ ਹੁੰਦਾ ਵੀ 1 ਸਾਲ ਦਾ ਤੁਹਾਨੂੰ ਵਿਆਜ ਮਾਫ਼ ਕਰਤਾ ਜਾਂ ਇੱਦਾਂ ਦੀ ਕੋਈ ਗੱਲ ਹੋਊਗੀ। ਪਰ ਕੁੱਲ ਮਿਲਾ ਕੇ ਇਹ ਆਉਣ ਵਾਲੇ ਦਿਨਾਂ 'ਚ ਜਿਹੜੇ ਵੱਡੇ ਦਾਅਵੇ ਵਾਦੇ ਚੋਣ ਮੈਨੀਫੈਸਟੋ 'ਚ ਕੀਤੇ ਜਾਂਦੇ ਆ ਨਾ, ਬਿਨਾਂ ਸੋਚੇ ਸਮਝੇ ਕੀਤੇ ਜਾਂਦੇ ਆ, ਤਾਂ ਉਹ ਮੇਰੇ ਹਿਸਾਬ ਨਾਲ ਆੜੇ ਆਉਣਗੇ ਤੇ ਉਹ ਸਰਕਾਰ ਲਈ ਗਲੇ ਦੀ ਹੱਡੀ ਬਣਨਗੇ ਥੋੜੇ ਚਿਰ 'ਚ, ਕਿਉਂਕਿ ਲੋਕਾਂ ਕੋਲੇ ਸਬਰ ਸੰਤੋਖ ਜ਼ਿਆਦਾ ਨਹੀਂ ਹੈ। ਉਹ ਜਿਹੜੇ ਕਰਜ਼ੇ ਮਾਫ਼ੀ ਦੇ ਫਾਰਮ ਭਰੇ ਆ ਨਾ ਜਿਨ੍ਹਾਂ ਨੇ ਘਰੋਂ ਘਰੀ ਜਾ ਕੇ ਖਾਰ ਕੇ ਹੱਸ ਕਰਕੇ ਕਾਂਗਰਸ ਨੇ, ਉਹ ਇਹਨਾਂ ਦੀ ਗਲੇ ਦੀ ਹੱਡੀ ਆਉਣ ਵਾਲੇ ਦਿਨਾਂ 'ਚ ਬਣ ਸਕਦੇ ਆ
ਜੀ। ਸੋ ਅਗਲੀ ਖਬਰ ਬਾਰੇ ਗੱਲ ਕਰੀਏ ਜੀ, ਸਰਬੱਤ ਖਾਲਸਾ ਦੇ ਜਥੇਦਾਰਾਂ ਦੀ ਜਿਹੜੀ ਮੀਟਿੰਗ ਹੋਈ ਆ ਤੇ ਉਹਨਾਂ ਤੋਂ ਬਾਅਦ ਉਹਨਾਂ ਨੇ ਹੁਕਮਨਾਮਾ ਵੀ ਸੁਣਾਇਆ ਵਾ ਕਿ 13 ਸਾਸਾਂ ਤੋਂ ਵੋਟਾਂ ਮੰਗਣ ਵਾਲੇ ਤਨਖਾਹੀਏ ਕਰਾਰ, ਇਸ ਦੇ ਬਾਰੇ ਤੁਸੀਂ ਕੀ ਕਹੋਗੇ? ਤੇ ਤਨਖਾਹੀਏ ਵਾਲੀ ਜੋ ਗੱਲ ਆ, ਵੈਸੇ ਮੇਰੇ ਸਮਝ ਵੀ ਨਹੀਂ ਆਈ, ਮੈਨੂੰ ਵੀ ਜ਼ਰੂਰ ਸਮਝਾਇਓ ਜੀ ਵੀ ਇਹਦਾ ਕੀ ਮੀਨਿੰਗ ਹੁੰਦਾ ਵਾ ਕਿ ਮੰਗਣ ਵਾਲੇ ਤਨਖਾਹੀਏ ਕਰਾਰ।
ਦੇਖੋ ਜਿਹੜੀ ਤਨਖਾਹੀ ਆ ਤਾਂ ਇੱਕ ਸਾਰੇ ਸਾਡੇ ਮਿਲਾਂ ਦਾ ਸਾਡੇ ਸਰੋਤਿਆਂ ਨੂੰ ਪਤਾ ਹੀ ਹੈ ਜੀ ਵੀ ਤਨਖਾਹੀ ਆ ਉਹਨਾਂ ਨੂੰ ਸਾਡੀ ਇੱਕ ਸਿੱਖੀ ਦੀ ਪਰੰਪਰਾ ਰਵਾਇਤ ਆ ਜੀ, ਜੇ ਇਹ ਕੋਈ ਅੱਜ ਦੀ ਨਹੀਂ ਚੱਲੀ ਆ ਰਹੀ, ਇਹ ਸਾਡੇ ਪੁਰਾਣੀ ਜਿਹੜੀ ਸਰਦਾਰ ਕਪੂਰ ਸਿੰਘ ਹੋਰਾਂ ਤੋਂ ਜਦੋਂ ਮਿਸਲਾਂ ਸਨ ਜਥੇਦਾਰ ਬਣੇ ਹੋਰ ਉਦੋਂ ਤੋਂ ਲੈ ਕੇ ਇਹ ਚੱਲਦੀ ਆ ਰਹੀ ਆ। ਤੇ ਇਹ ਜਿਹੜੀ ਰਵਾਇਤ ਆ ਸਿੱਖੀ ਚ ਜਿਹੜੀ ਉਹਦੇ ਵਿੱਚ ਇਹੀ ਆ ਵੀ ਜੇ ਸਿੱਖੀ ਦੀਆਂ ਰਹਿਤ ਮਰਿਆਦਾਵਾਂ ਜਾਂ ਸਾਡਾ ਇੱਕ ਆਪਣਾ ਕੰਸਟੀਟਿਊਸ਼ਨ ਆ, ਉਸ ਕੰਸਟੀਟਿਊਸ਼ਨ ਤੋਂ ਬਾਹਰ ਜਾ ਕੇ ਕੋਈ ਵੀ ਗੱਲ ਕਰਦਾ ਤਾਂ ਉਹਨੂੰ ਇੱਕ ਵੱਖਰੇ ਕਿਸਮ ਦੀ ਸਜ਼ਾ ਸੁਣਾਈ ਜਾਂਦੀ ਆ। ਜਿਹਨਾਂ ਤਨਖਾਹ ਕਹੀ ਜਾਂਦੀ ਆ ਉਹਨੂੰ ਤਨਖਾਹ, ਸਜ਼ਾ ਤੇ ਤਨਖਾਹ ਇੱਕੋ ਹੀ ਗੱਲ ਆ ਜੀ, ਤਨਖਾਹ ਲਾਈ ਜਾਂਦੀ ਆ। ਤੇ ਉਹ ਤਨਖਾਹੀਆ ਉਹ ਬੰਦੇ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਵੀ ਉਹਨੇ ਇਹ ਗਲਤੀ ਕੀਤੀ ਹੈ ਤੇ ਇਹਦੀ ਆਹ ਸਜ਼ਾ। ਜਿਹਦੇ ਚ ਹੁਣ ਤੱਕ ਦੇ ਇਤਿਹਾਸ ਚ ਸਭ ਤੋਂ ਵੱਡੀਆਂ ਸਜ਼ਾਵਾਂ ਦੇ ਵਿਚ ਜਿਹੜੇ ਸ਼ਾਸਕਾਂ ਨੂੰ ਵੀ ਸਜ਼ਾ ਮਿਲੀ ਹੈ, ਜਿਨ੍ਹਾਂ ਚ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸਜ਼ਾ ਦਿੱਤੀ ਗਈ ਆ ਅਕਾਲੀ ਫੂਲਾ ਸਿੰਘ ਬੰਨਿਓ, ਤੇ ਬਰਨਾਲਾ ਵੀ ਜਦੋਂ ਮੁੱਖ ਮੰਤਰੀ ਦੇ ਤੇ ਸੀ ਉਹਨਾਂ ਨੂੰ ਵੀ ਸਜ਼ਾ ਦਿੱਤੀ ਗਈ ਆ, ਸਰਨੀ ਸਿੰਘ ਬਰਨਾਲਾ ਨੂੰ ਵੀ, ਹੋਰ ਬਹੁਤ ਸਾਰੀਆਂ ਮੈਂ ਉਦਾਹਰਣਾਂ ਚ ਦੇ ਸਕਦਾ, ਤੇ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਵੀ ਜੋੜੇ ਝਾੜਨ ਦੀ ਸਜ਼ਾ ਲੱਗੀ ਸੀ ਕਈ ਗੁਰੂ ਘਰਾਂ ਚ। ਸੋ ਇਹ ਉਹ ਤਨਖਾਹ ਇਹ ਤਾਂ ਇਸ ਤਨਖਾਹ ਦੇ ਵਿਚ ਜਿਹੜੀ ਜਿਹੜੇ ਜਥੇਦਾਰ ਇਹ ਆ ਜੀ, ਜਿਹੜੀ ਪੈਰਲਰ ਇੱਕ ਸਾਡੀ ਚੱਲ ਰਹੀ ਹੈ ਜਥੇਦਾਰੀ, ਜਿਹੜੀ ਕਿ ਸਰਬੱਤ ਖਾਲਸਾ ਚੋਂ ਬਾਹਰ ਨਿਕਲ ਕੇ ਆਈ ਸੀ ਜੀ, ਚ ਭਾਈ ਜਨਾਲਾ ਦਾਦੂ ਸਾਹਿਬ ਤੇ ਇਹਨਾਂ ਨੂੰ ਭਾਈ ਵਾਰਾਂ ਨੂੰ ਜਥੇਦਾਰ ਥਾਪਿਆ ਗਿਆ ਸੀ, ਪਰ ਇਸ ਕਾਰਜਕਾਰਨੀ ਨੇ ਕਿਤੇ ਕੋਈ ਵਧੀਆ ਕੰਮ ਤਾਂ ਹਜੇ ਤੱਕ ਕੋਈ ਕੀਤਾ ਨਹੀਂ, ਨਾ ਹੀ ਕੋਈ ਜ਼ਿਆਦਾ ਮਾਰਕਾ ਮਾਰਿਆ। ਜਿਹੜੀਆਂ ਚੀਜ਼ਾਂ ਦੀ ਉਮੀਦ ਸੀ, ਬਸ ਕਿਤੇ ਕਦਾਈ ਕੋਈ ਨਾ ਕੋਈ ਫਰਮਾਨ ਜਾਰੀ ਕਰ ਦਿੰਦੇ ਆ, ਤੇ ਉਸ ਫਰਮਾਨ ਦਾ ਅਸਰ ਕੋਈ ਹੁੰਦਾ ਨਹੀਂ, ਕਿਉਂਕਿ ਉਹ ਲੀਗਲ ਉਹਨਾਂ ਨੂੰ ਮਨਜ਼ੂਰੀ ਨਹੀਂ ਮਿਲੀ ਹੋਈ, ਭਾਵੇਂ ਸਰਬੱਤ ਖਾਲਸਾ ਨੇ ਉਸ ਨੂੰ ਨਾਮਜ਼ਦ ਕੀਤਾ ਹੋਇਆ ਉਹਨਾਂ ਨੂੰ, ਪਰ ਉਦੋਂ ਬਾਅਦ ਉਹਨਾਂ ਨੂੰ ਲੀਗਲ ਕੁਛ ਨਹੀਂ ਮਿਲਿਆ ਹੋਇਆ। ਸੋ ਇਸ ਕਰਕੇ ਕੁਝ ਨਾ ਕੁੱਲ ਮਿਲਾ ਕੇ ਜੇ ਅਸੀਂ ਗੱਲ ਕਰੀਏ ਤਾਂ ਇਹਦੇ ਚ ਜਿਹੜੇ ਫਰਮਾਨ ਹੀ ਆ ਜੀ, ਜਿਹਨੂੰ ਮਰਜ਼ੀ ਜੋ ਮਰਜ਼ੀ ਕਰਦੇ ਨੇ, ਪਰ ਜਿੰਨਾ ਚ ਇੱਕ ਫਰਮਾਨ ਅਕਾਲ ਤਖ਼ਤ ਸਾਹਿਬ ਦੇ ਉੱਤੋਂ ਜਾ ਕੇ, ਕਿਉਂਕਿ ਜਥੇਦਾਰਾਂ ਦੇ ਨਾਲ ਨਾਲ ਇੱਕ ਮਰਿਆਦਾ, ਕੋਈ ਵੀ ਜਥੇਦਾਰ ਹੋਣਾ ਉਹ ਜਥੇਦਾਰ ਦੀ ਅਧੂਰਤਾ, ਜੇ ਉਹ ਅਕਾਲ ਤਖ਼ਤ ਦੇ ਉੱਤੇ ਦਾ ਜਥੇਦਾਰ ਨਹੀਂ ਹੈ, ਅਕਾਲ ਤਖ਼ਤ ਦੇ ਉੱਤੇ ਹਾਜ਼ਰ ਨਹੀਂ ਹੁੰਦੇ। ਸੋ ਜੇ ਜਥੇਦਾਰਾਂ ਨੂੰ ਜਦੋਂ ਉਹ ਪਾਵਰ ਮਿਲੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਬੈਠ ਕੇ ਫਰਮਾਨ ਜਾਰੀ ਕਰਨ ਦੀ, ਉਦੋਂ ਹੀ ਸ਼ਾਇਦ ਉਹਨੂੰ ਕੋਈ ਅਮਲੀ ਜਾਮਾ ਮਿਲ ਸਕੇ, ਪਰ ਫਿਲਹਾਲ ਤਾਂ ਇੱਕ ਫਰਮਾਨ ਆ ਜੀ, ਉਹ ਕਰ ਦਿੰਦੇ ਆ ਇੱਕ ਪੈਰਲਰ ਜਿਹੜੀ ਕਹਿ ਸਕਦੇ ਆ ਸਾਡੀ ਕੌਮ ਦੇ ਲਈ ਕਨਫਿਊਜ਼ਨ ਪੈਦਾ ਕੀਤਾ ਹੋਇਆ। ਸਾਡੀ ਕੌਮ ਤਾਂ ਪਹਿਲਾਂ ਹੀ ਬੜੀ ਕਨਫਿਊਜ਼ ਸੀ ਤੇ ਹੁਣ ਹੋਰ ਕਨਫਿਊਜ਼ਨ ਪੈਦਾ ਕੀਤਾ ਹੋਇਆ ਜਿਹੜੇ ਦੋ ਪਾਸੇ ਚੱਲਣ ਕਰਕੇ, ਪਰ ਸਾਨੂੰ ਫੇਰ ਵੀ ਜਿਹੜੀ ਆਮ ਕੌਮ ਨੂੰ ਇਹ ਭਾਵੇਂ ਸਾਨੂੰ ਪਤਾ ਵੀ ਜਿਹੜੇ ਜਥੇਦਾਰ ਅਕਾਲ ਤਖ਼ਤ ਸਾਹਿਬ ਤੇ ਥਾਪੇ ਹੋਏ ਉਹਨਾਂ ਤੇ ਦੋਸ਼ ਲੱਗਦਾ ਵੀ ਉਹ ਬਾਦਲ ਦੀ ਜੇਬ ਚੋਂ ਨਿਕਲੇ ਆ ਇੱਦਾਂ, ਉਹ ਜੋ ਵੀ ਆ, ਪਰ ਸਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਹੀ ਦੇਖਣਾ ਪੈਣਾ ਤੇ ਸਾਡੇ ਲਈ ਇੱਕੋ ਹੀ ਉਹ ਸਰਵਉੱਚ ਥਾਂ, ਤੇ ਸਾਨੂੰ ਉੱਥੋਂ ਹੀ ਸਾਰੀ ਗੱਲ ਬਾਰੇ ਜੋ ਜੋ ਫਰਮਾਨ ਜਾਰੀ ਹੁੰਦਾ ਉਹਦਾ ਸਤਿਕਾਰ ਕਰਨਾ ਪੈਣਾ
ਜੀ। ਸੁਬਰਾਟ ਸਾਹਿਬ, ਇੱਕ ਨਾ ਕੱਲ ਦੀ ਖਬਰ ਸੀ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਕੱਲ ਪੇਸ਼ ਹੋਏ ਬਜਟ ਮੌਕੇ ਕਿਹਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਗੁਰਦੁਆਰਿਆਂ ਵਿਚ ਪਿਛਲੇ ਸਾਲ 46 ਕਰੋੜ ਘੱਟ ਚੜਾਵਾ ਚੜਿਆ ਹੈ ਪਿਛਲੇ ਸਾਲ ਨਾਲੋਂ। ਸੋ ਇਸ ਦਾ ਮੁੱਖ ਕਾਰਨ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਨੋਟਬੰਦੀ ਹੈ, ਜਿਸ ਦੇ ਕਾਰਨ ਵੀ ਇਹ ਚੜਾਵਾ ਜਿਹੜਾ ਘੱਟ ਚੜਿਆ ਵਾ। ਸੋ ਤੁਹਾਡੇ ਮੁਤਾਬਿਕ ਇਹੀ ਰੀਜ਼ਨ ਹੋ ਸਕਦਾ, ਕਿਉਂਕਿ ਇਸ ਤੋਂ ਇਲਾਵਾ ਵੀ ਕੋਈ ਹੋਰ ਰੀਜ਼ਨ ਹੋ ਸਕਦਾ, ਜਾਂ ਇਹਨਾਂ ਦੀਆਂ ਪਾਲਿਸੀਆਂ ਜਾਂ ਉੱਥੇ ਜੋ ਜੋ ਕੁਛ ਵੀ ਹੋ ਰਿਹਾ ਵਾ, ਤੇ ਉਸਦੇ ਬਾਰੇ ਤੁਹਾਡੀ ਕੀ ਟਿੱਪਣੀ ਹੈ ਜੀ?
ਬਿਲਕੁਲ ਜੀ, ਦੇਖੋ ਨੋਟਬੰਦੀ ਵੀ ਕਾਰਨ ਹੋ ਸਕਦਾ, ਪਰ ਮੇਰਾ ਮੰਨਣਾ ਇਹ ਹੈ ਵੀ ਸੋਸ਼ਲ ਮੀਡੀਆ ਆਉਣ ਕਾਰਨ, ਹੋਰ ਬਹੁਤ ਸਾਰੇ ਜਿਹੜੇ ਜਾਗ੍ਰਿਤੀ ਆਉਣ ਕਾਰਨ, ਜਾਂ ਲੋਕਾਂ ਨੇ ਜਿਹੜੀ ਇੱਕ ਮੁਹਿੰਮ ਬਣਾਈ ਹੋਈ ਹੈ ਵੀ ਗਰੀਬ ਕਾ ਮੁੱਖ ਗੁਰੂ ਕੀ ਗੋਲਕ, ਜਿਹੜੀ ਕਿ ਇੱਕ ਅਸਲੀ ਫਰਮਾਨ ਸੀ ਸਿੱਖੀ ਦਾ, ਤਾਂ ਉਹ ਜਿਹੜੀ ਉਸ ਪੈਮਾਨੇ ਦੇ ਉੱਤੇ ਮੈਨੂੰ ਲੱਗਦਾ ਕੰਮ ਹੋ ਰਿਹਾ, ਤੇ ਉਹਦਾ ਵੀ ਇੱਕ ਕਾਰਨ ਹੋ ਸਕਦਾ ਵੀ ਇਹ ਜਿਹੜੇ ਚੜਾਵੇ ਦੇ ਵਿੱਚ ਜਿਹੜੀ ਘਾਟ ਆਈ ਆ, ਕਿਉਂਕਿ ਲੋਕਾਂ ਨੇ ਬਹੁਤ ਸਾਰੀਆਂ ਆਪਣੇ ਪੱਧਰ ਦੇ ਉੱਤੇ ਸੰਸਥਾਵਾਂ ਬਣਾਈਆਂ ਹੋਈਆਂ, ਆਪਣੇ ਪੱਧਰ ਦੇ ਆਪਦੇ ਆਲੇ ਦੁਆਲੇ ਦੇ ਵਿੱਚ ਉਹ ਜਿਹੜਾ ਦਸਵੰਧ ਹੁੰਦਾ ਉਹ ਲਾਉਂਦੇ ਆ। ਸੋ ਕਿਤੇ ਨਾ ਕਿਤੇ ਇਹ ਵੀ ਕਾਰਨ ਬਣਿਆ ਹੈ, ਇਹ ਤੋਂ ਮੁਨਕਰ ਨਹੀਂ ਹੋ ਸਕਦੇ
ਜੀ। ਸੋ ਬ੍ਰਾਟ ਸਾਹਿਬ, ਅੱਗੇ ਆਪਾਂ ਜਿਹੜੀਆਂ ਕਿ ਸਿੱਖ ਗੇਮਸ ਹੋ ਰਹੀਆਂ ਉਸ ਦੀ ਕੋਈ ਨਵੀਂ ਅਪਡੇਟ
ਅਪਡੇਟ? ਬਿਲਕੁਲ ਜੀ, ਪੂਰੀਆਂ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ, ਤੇ ਅੱਜ ਜਿਹੜੀ ਮੈਗਜ਼ੀਨ ਆ ਸਿੱਖ ਗੇਮ ਦੀ, ਜਿਹੜੀ ਸੁਵਨੀਰ ਹੁੰਦਾ, ਉਹ ਅੱਜ ਬਣ ਕੇ ਕੰਪਲੀਟ ਹੋ ਜਾਣੀ ਹੈ ਜੀ, ਤੇ ਉਹ ਪ੍ਰੈਸ ਲਈ ਚਲੀ ਜਾਣੀ ਅੱਜ, ਤੇ ਬਾਕੀ ਜਿਹੜੇ ਵੱਖ ਵੱਖ ਸਾਡੀਆਂ ਕੋਆਰਡੀਨੇਟਰਸ ਦੀਆਂ ਮੀਟਿੰਗ ਚੱਲ ਰਹੀਆਂ ਜੀ, ਤੇ ਉਹ ਮੀਟਿੰਗ ਦੇ ਵਿੱਚ ਅਸੀਂ ਵੱਧ ਚੜ ਕੇ ਜਿਹੜਾ ਡਿਊਟੀਆਂ ਆਪੋ ਆਪਦੀਆਂ, ਤਾਂ ਕਿ ਇੱਕ ਕਈ ਵਾਰ ਕੀ ਹੁੰਦਾ ਵੀ ਤੁਹਾਡੇ ਕੋਲੇ ਸਾਧਨ ਸਾਰੇ ਹੋ ਜਾਂਦੇ ਆ, ਪਰ ਉਹ ਸਾਧਨਾਂ ਨੂੰ ਇੰਪਲੀਮੈਂਟ ਕਰਨਾ ਵੀ ਇੱਕ ਜ਼ਰੂਰੀ ਆ। ਸੋ ਇੰਪਲੀਮੈਂਟੇਸ਼ਨ ਦੇ ਉੱਤੇ ਅੱਜ ਕੱਲ ਸਾਡਾ ਜ਼ੋਰ ਲੱਗਿਆ ਹੋਇਆ, ਹਰ ਰੋਜ਼ 4-4 ਘੰਟੇ 2-2 ਘੰਟੇ ਪੇਪਰ ਤੇ ਪਲਾਨ ਬਣਾਏ ਜਾਂਦੇ ਆ, ਉਹਨਾਂ ਦੀਆਂ ਡਿਊਟੀਆਂ ਲਾਈਆਂ ਜਾਂਦੀਆਂ, ਤੋ ਤਕਰੀਬਨ ਸਾਰੀ ਟੀਮ ਬਹੁਤ ਵੱਧ ਚੜ ਕੇ ਹਿੱਸਾ ਪਾ ਰਹੀ ਹੈ ਜੀ, ਬਹੁਤ ਜ਼ੋਰ ਲਾ ਰਹੀ ਆ, ਤੇ ਦੇਖਦੇ ਹਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਅਸੀਂ ਜੇ ਇਹਨੂੰ ਪ੍ਰੋਪਰ ਢੰਗ ਨਾਲ ਇੰਪਲੀਮੈਂਟੇਸ਼ਨ ਕਰ ਸਕੇ ਤਾਂ ਉਹ ਕਾਮਯਾਬੀ ਹੋਰ ਵੀ ਵਧਣ ਦੇ ਚਾਂਸਿਸ ਆ। ਸੋ ਇਸੇ ਤਰਜ ਦੇ ਉੱਤੇ ਫਿਲਹਾਲ ਤਾਂ ਸਾਰੀ ਟੀਮ ਕੰਮ ਕਰਨ ਲੱਗੀ ਹੋਈ ਆ, ਜਿਹਦੀ ਵੀ ਜਿੱਥੇ ਡਿਊਟੀ ਲੱਗੀ ਆ ਉਹ ਦਿਨ ਰਾਤ ਇੱਕ ਕੀਤਾ ਹੋਇਆ ਜੀ, ਤੇ ਜਦੋਂ ਤੁਸੀਂ ਮਿਹਨਤ ਕਰਦੇ ਹੋ ਤਾਂ ਨਤੀਜੇ ਜੀ ਮੈਨੂੰ ਨਹੀਂ ਲੱਗਦਾ ਵੀ ਨਤੀਜੇ ਮਾੜੇ ਆਉਣਗੇ, ਨਤੀਜੇ ਵੀ ਚੰਗੇ ਆਉਣ ਦੀ ਪੂਰੀ ਆਸ ਆ, ਬਸ ਅਸੀਂ ਇਹੀ ਆਸ ਚ ਵੀ ਇੱਕ ਮੌਸਮ ਵਧੀਆ ਰਹੇ ਜੀ, ਤੇ ਇੱਕ ਕਿਸੇ ਪਾਸੇ ਕਿਸੇ ਦੇ ਤੱਤੀ ਹਵਾ ਨਾ ਵਗੇ ਜੀ ਇਸ ਦੌਰਾਨ, ਵਾਹਿਗੁਰੂ ਭਲੀ ਕਰਨ, ਸਾਰਿਆਂ ਨੂੰ ਖੁਸ਼ੀਆਂ ਕਿਹੜੇ ਬਖਸ਼ਣ, ਸਰਬੱਤ ਦਾ ਭਲਾ ਹੋਵੇ। ਸੋ ਤਾਂ ਹੀ ਇਹ ਜਿਹੀਆਂ ਖੇਡਾਂ ਹਾਸੇ ਠੱਡੇ ਚੱਲਦੇ ਰਹਿਣਗੇ
ਜੀ। ਸੋ ਬ੍ਰਾਟ ਸਾਹਿਬ, ਅਮਨਦੀਪ ਸਿੰਘ ਮਾਨ ਮਲਦੂਰਾ ਤੋਂ ਪੁੱਛ ਰਹੇ, ਕਹਿ ਰਹੇ ਆ ਕਿ ਸਿੱਖ ਗੇਮਸ ਤੇ ਨਿਊਜ਼ੀਲੈਂਡ ਦੀ ਕਬੱਡੀ ਦੀ ਟੀਮ ਵੀ ਆ ਰਹੀ ਹੈ, ਆ ਰਹੀ ਹੈ ਕੋਈ ਐਂਪਲੀਸ
ਡਿਸਿਪਲਿਨ
ਰੱਖਣ ਦੀ ਜੀ ਜੀ
ਹਾਂਜੀ ਹਾਂਜੀ ਪਹਿਲਾਂ ਪੂਰੀ ਪੜੋ ਨਾ ਦੇ
ਉਹਨਾਂ ਨੇ ਨਾਲ ਹੀ ਬਸ ਮੇਰੇ ਖਿਆਲ ਚ ਰਿਕੁਐਸਟ ਕੀਤੀ ਆ ਕਿ ਡਿਸਿਪਲਿਨ ਰੱਖਣ ਦੀ ਟਰਾਈ ਕਰਿਓ ਤੇ ਵੀ ਦੂਸਰਿਆਂ ਲਈ ਇੱਕ ਐਗਜ਼ਾਮਪਲ ਬਣਿਓ, ਕਿਉਂਕਿ ਐਵਰੀ ਟਾਈਮ ਕਹਿੰਦੇ ਕੋਈ ਨਾ ਕੋਈ ਕੌਨਫਲਿਕਟ ਹੁੰਦਾ ਵਾ ਤੇ ਬਿਟਵੀਨ ਸਿੰਘ ਸਭਾ ਮੈਲਬੋਰਨ ਤੇ, ਬਸ ਉਹਨਾਂ ਨੇ ਇੰਨਾ ਹੀ ਰਿਕੁਐਸਟ ਕੀਤੀ ਆ ਕਿ ਇਸ ਟਾਈਮ ਜੋ ਵੀ ਗੇਮਾਂ ਹੋ ਰਹੀਆਂ ਉਹਦੇ ਵਿੱਚ ਡਿਸਿਪਲਿਨ ਵਧੀਆ ਤਰੀਕੇ ਦੇ ਨਾਲ ਸਭ ਕੁਛ ਹੋਵੇ ਤਾਂ ਜੋ ਇੱਕ ਐਗਜ਼ਾਮਪਲ ਬਣੇ।
ਦੇਖੋ ਜੀ, ਸਾਡੇ ਵੱਲੋਂ ਤਾਂ ਕੋਈ ਕਸਰ ਨਹੀਂ, ਅਸੀਂ ਤਾਂ ਪਹਿਲਾਂ ਤਾਂ ਨਿਊਜ਼ੀਲੈਂਡ ਬਾਰੇ ਦੱਸਦੇ ਹਾਂ ਜੀ। ਨਿਊਜ਼ੀਲੈਂਡ ਦੀ ਟੀਮ ਦੇ ਆ ਰਹੀ ਆ, ਐਂਟਰ ਹੋਈ ਆ, ਪਰ ਕੋਈ ਨਾ ਕੋਈ ਥੋੜੀ ਜਿਹੀ ਉਹਨਾਂ ਦੀ ਇੱਕ ਦੋ ਪਲੇਅਰਾਂ 'ਚ ਤੇ ਇੱਕ ਪੈਰਲ ਟੂਰਨਾਮੈਂਟ ਹੋਣ ਕਰਕੇ ਥੋੜੀ ਜਿਹੀ ਪ੍ਰੋਬਲਮ ਆ ਰਹੀ ਸੀ, ਪਰ ਉਹ ਸਾਡੇ ਜਿਹੜੇ ਕਬੱਡੀ ਕੋਆਰਡੀਨੇਟਰ ਰੁਪਿੰਦਰ ਸਿੰਘ ਆ ਉਹ ਲੱਗੇ ਹੋਏ ਆ ਤੇ ਛੇਤੀ ਸੋਲਵ ਹੋ ਜੂਗੀ। ਉਹਨਾਂ ਦੇ ਵੀਜ਼ੇ ਟਿਕਟਾਂ ਸਭ ਕੁਛ ਹੋਇਆ ਹੋਇਆ ਆਲਰੇਡੀ, ਹੋਟਲ ਹੂਟਲ, ਸੋ ਉਹ ਉੱਥੋਂ ਤੋਂ ਉਸ ਨਜ਼ਰੀਏ ਤਾਂ ਉਹ ਆ ਹੀ ਰਹੇ ਆ। ਤੇ ਦੂਜੇ ਪਾਸੇ ਇਹਨਾਂ ਨੇ ਲਿਖਿਆ ਵੀ ਸਿੰਘ ਸਭਾ ਤੇ ਕਬੱਡੀ ਮੈਲਬਨ ਕਬੱਡੀ ਅਕੈਡਮੀ ਦੇ ਵਿੱਚ ਥੋੜਾ ਬਹੁਤ ਕਨਫਲਿਕਟ ਹੁੰਦਾ। ਦੇਖੋ ਦੋ ਨਜ਼ਰੀਆਂ ਨਾਲ ਦੇਖਦਾ ਮੈਂ ਇਸ ਚੀਜ਼ ਨੂੰ। ਪਹਿਲਾ ਨਜ਼ਰੀਆ ਤਾਂ ਜੇ ਮੇਰੇ ਤੋਂ ਸਪਸ਼ਟ ਤੌਰ ਦੇ ਉੱਤੇ ਤੁਸੀਂ ਇਹਦੀ ਇਮਾਨਦਾਰੀ ਨਾਲ ਮੇਰੇ ਤੋਂ ਰਿਵਿਊ ਕਰਾਉਣੇ ਹੋ, ਮੈਂ ਲਿਖਿਆ ਵੀ ਆ ਕਈ ਵਾਰ ਕਬੱਡੀ ਦਾ ਕਲੇਸ਼ ਨਾਂ ਦੇ ਆਰਟੀਕਲ ਵੀ ਲਿਖਿਆ, ਕਬੱਡੀ ਦੇ ਉੱਤੇ ਜੋ ਕੁਛ ਹੁੰਦਾ ਮੈਂ ਬਹੁਤ ਕੁਛ ਆਪਦੇ ਵੱਲੋਂ ਲਿਖ ਚੁੱਕਿਆ ਤੇ ਬਹੁਤ ਕੁਛ ਕਹਿ ਚੁੱਕਿਆ ਤੇ ਉਹਦੇ ਥੋੜੇ ਬਹੁਤ ਨਤੀਜੇ ਵੀ ਆਏ ਆ। ਮੈਨੂੰ ਖੁਸ਼ੀ ਵੀ ਇਸ ਚੀਜ਼ ਦੀ ਵੀ ਜੇ ਕਿਸੇ ਚੀਜ਼ ਦਾ ਹੰਗਾਰਾ ਨਿਗਾਰਾ ਮਾਰਦਿਆਂ ਤੇ ਅਸਰ ਹੁੰਦਾ। ਪਰ ਦੋ ਤਰੀਕੇ, ਇੱਕ ਤਰੀਕਾ ਤਾਂ ਇਹ ਆ ਵੀ ਜਿਹੜਾ ਇਹ ਗੇਮ ਆ ਇਹ ਗੇਮ ਦੇ ਸੇਟ ਹੁੰਦੀ ਆ। ਤੁਸੀਂ ਨੋਟ ਕੀਤਾ ਹੋਣਾ ਵੀ ਜਿਹੜਾ WWF ਭਾਵੇਂ ਉਹ ਤਾਂ ਇੱਕ ਜਾਲੀ ਕਿਸਮ ਦਾ ਬਣਿਆ ਜਾਂਦਾ, ਪਰ ਜਿਹਨਾਂ ਅਗਰੈਸ਼ਨ ਨਹੀਂ ਆਇਆ ਕਿਸੇ ਵੀ ਚੀਜ਼ ਦੇ ਵਿੱਚ ਗੇਮ ਦੇ ਵਿੱਚ, ਉਹ ਗੇਮ ਕੰਪੀਟੀਸ਼ਨ ਨਹੀਂ ਬਣਦਾ, ਫਿਰ ਉਹ ਫ੍ਰੈਂਡਲੀ ਜਿਹਾ ਹੋ ਕੇ ਰਹਿ ਜਾਂਦਾ। ਥੋੜਾ ਜਿਹਾ ਕੱਬਾਂ ਦੇ ਵਿੱਚ ਇੱਕ ਅਗਰੈਸ਼ਨ ਤਾਂ ਜ਼ਰੂਰੀ ਆ ਵੀ ਭਾਈ ਮੇਰੀ ਟੀਮ ਤਕੜੀ ਹੋਵੇ, ਮੈਂ ਜਿੱਤਣਾ, ਮੈਂ ਜ਼ੋਰ ਲਾਵਾਂ। ਸੋ ਇਸ ਲਈ ਜੇ ਸਿੰਘ ਸਭਾ ਜਾਂ ਮੈਲਬ ਕਮੀ ਜਾਂ ਕਲਾਪਸ ਵਿੱਚ ਪ੍ਰਤੀਨਿਧੀ ਹਨ ਤਾਂ ਇੱਕ ਜਾਇਜ਼ ਆ, ਉਹਨੂੰ ਇਸ ਨਜ਼ਰੀਏ ਤਾਂ ਨਾ ਦੇਖਿਆ ਜਾਵੇ ਵੀ ਉਹ ਗਲਤ ਆ। ਉਹ ਗਲਤ ਨਹੀਂ ਹੈ, ਉਹ ਇੱਕ ਸਹੀ ਆ। ਉਹਨਾਂ ਦਾ ਅਗਰੈਸ਼ਨ ਆ, ਪ੍ਰਬੰਧਕਾਂ ਦਾ ਅਗਰੈਸ਼ਨ ਆ, ਉਹ ਆਪਣੀ ਆਪਣੀ ਟੀਮ ਨੂੰ ਸਰਵਉੱਚ ਚਾਹੁੰਦੇ ਆ, ਉਹ ਚਾਹੁੰਦੇ ਆ ਵੀ ਜਿੱਤੀਏ। ਸੋ ਉੱਥੋਂ ਤੱਕ ਤਾਂ ਹੈਗੀ ਜਾਇਜ਼ ਗੱਲ, ਪਰ ਦੂਜੇ ਪਾਸੇ ਕਈ ਵਾਰੀ ਇਹਨਾਂ ਨੂੰ ਪਰਸਨਲੀ ਲਿਆ ਜਾਂਦਾ, ਪਰਸਨਲੀ ਪੱਧਰ ਦੇ ਉੱਤੇ, ਜਾਂ ਫਿਰ ਕਈ ਵਾਰੀ ਨਾ ਜ਼ਿਆਦਾ ਸਿਆਸਤ ਆ ਜਾਂਦੀ ਉਹਦੇ ਵਿੱਚ। ਉਹ ਜਿਹੜੀ ਜ਼ਿਆਦਾ ਸਿਆਸਤ ਦੇ ਜ਼ਰੀਏ ਕੋਸ਼ਿਸ਼ ਕੀਤਾ ਜਾਂਦਾ ਵੀ ਜੇ ਉਹ ਐਂ ਕਰ ਦਈਏ, ਇਹਨੂੰ ਐਂ ਕ੍ਰੋਸ ਚੈੱਕ ਕਰ ਲਈਏ, ਫਲਾਣੇ ਕਲੱਬ ਨੂੰ ਐਂ ਕਰ ਦਈਏ। ਜਦੋਂ ਗੇਮ ਪਲੇ ਹੁੰਦੀ ਆ ਨਾ, ਸਿਆਸਤਾਂ ਪਲੇ ਹੁੰਦੀਆਂ, ਤੇ ਉਦੋਂ ਜਾ ਕੇ ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਪ੍ਰੋਬਲਮ ਆਉਂਦੀ ਆ। ਪਰ ਮੈਂ ਇੱਥੇ ਇੱਕ ਦੱਸਦਿਆਂ ਵੀ ਕੋਈ ਵੀ ਪਲੇ ਕਿਸੇ ਵੀ ਟੀਮ ਲਈ ਖੇਡਦਾ, ਉਹਨਾਂ 'ਚ ਕੋਈ ਸਪਿਰਿਟ ਦੀ ਕਮੀ ਨਹੀਂ, ਕੋਈ ਉਹਨਾਂ 'ਚ ਖੇਡ ਭਾਵਨਾ ਦੀ ਕਮੀ ਨਹੀਂ। ਉਹ ਪੂਰੇ ਵਧੀਆ ਖੇਡਣਾ ਚਾਹੁੰਦੇ ਆ, ਮਨੋਰੰਜਨ ਕਰਨਾ ਚਾਹੁੰਦੇ ਆ। ਬਹੁਤ ਸਾਰੇ ਪਲੇਅਰਾਂ ਨਾਲ ਪਰਸਨਲ ਗੱਲ ਹੁੰਦੀ ਆ, ਉਹ ਕਹਿੰਦੇ ਜੀ ਅਸੀਂ ਤਾਂ ਚਾਹੁੰਦੇ ਆ ਵੀ ਸਾਡੀ ਕੱਲੀ ਕੱਲੀ ਰੇਡ ਤੇ ਤਾੜੀ ਪਵੇ, ਕੱਲੇ ਕੱਲੇ ਜੱਫੇ ਦੇ ਤਾੜੀ ਪਵੇ, ਤੇ ਲੋਕ ਇੰਨੀ ਦੂਰੋਂ ਆਉਂਦੇ ਆ ਚੱਲ ਕੇ ਤੁਹਾਏ ਕਰਨ ਪੂਰਾ ਜੱਚ ਕੇ। ਸਾਡੀ ਤਾਂ ਕਹਿੰਦੇ ਹੀ ਆ, ਪਰ ਕਈ ਵਾਰੀ ਪ੍ਰਬੰਧਕਾਂ 'ਚ ਥੋੜੀ ਬਹੁਤ ਆ ਵੀ ਪ੍ਰਬੰਧਕ ਆ ਜਿਹੜੇ ਉਹ ਇੱਕ ਬਾਹਰ ਪੈਰਲਰ ਹੋਰ ਮੈਚ ਚਲਾਉਂਦੇ ਆ, ਤੇ ਉਹ ਮੈਚ ਦੇ ਵਿੱਚ ਫਿਰ ਉਹ ਜਿੱਤ ਹਾਰ ਨੂੰ ਬਣਾ ਲਿਆ ਜਾਂਦਾ, ਇਸ਼ੂ ਬਣਾ ਲਿਆ ਜਾਂਦਾ, ਆਪਦੇ ਸਟੇਟਸ ਸਿੰਬਲ ਬਣਾ ਲਏ ਜਾਂਦੇ ਆ। ਕੀ ਬੜਾ ਵਧੀਆ ਸਹਿਯੋਗ ਸਾਨੂੰ ਦੇ ਰਹੇ ਆ ਸਾਰੇ ਕਲੱਬ, ਚਾਹੇ ਸਿੰਘ ਸਭਾ ਸਪੋਰਟਸ ਕਲੱਬ ਬਣਿਓ, ਸਤਨਾਮ ਸਿੰਘ ਪਾਵਲਾ ਉਹਨਾਂ ਦੇ ਪ੍ਰੈਜੀਡੈਂਟ ਆ, ਉਹ ਬਹੁਤ ਵਧੀਆ ਸਹਿਯੋਗ ਦੇ ਰਹੇ ਆ ਜੀ, ਚਾਹੇ ਮੈਲਬਨ ਅਕੈਡਮੀ ਕੰਨਿਓ ਬਾਸੀ ਸਾਹਿਬ ਵੱਧ ਚੜ ਕੇ। ਸੋ ਉਮੀਦ ਆ ਜੀ ਐਤਕੀ ਜਾਂ ਨਾ ਕੁਛ ਹੋਵੇ, ਪਰ ਥੋੜੀ ਬਹੁਤ ਤਲਖੀਆਂ ਜਿਹੜੀਆਂ ਹੁੰਦੀਆਂ ਉਹ ਇੱਕ ਗੇਮ ਸਪਿਰਿਟ ਹੁੰਦੀ ਆ, ਜਾਨੂੰ ਸੀਰੀਅਸ ਲੈ ਕੇ ਉਹਨੂੰ ਮਸਲਾ ਨਹੀਂ ਬਣਾਉਣਾ ਚਾਹੀਦਾ, ਮੇਰਾ ਮੰਨਣਾ
ਜੀ। ਸੋ ਬਹੁਤ ਵਧੀਆ ਗੱਲ ਹੈ ਜੀ, ਹੋਣਾ ਵੀ ਏਦਾਂ ਚਾਹੀਦਾ, ਕਿਉਂਕਿ ਖਿਡਾਰੀਆਂ ਦੇ ਵਿੱਚ ਜੋਸ਼ ਨਹੀਂ ਹੋਊਗਾ ਤੇ ਥੋੜੀ ਜਿਹੀ ਇੱਕ ਦੂਸਰੇ ਤੋਂ ਅੱਗੇ ਨਿਕਲਣ ਦੀ ਭਾਵਨਾ ਨਹੀਂ ਹੋਊਗੀ ਤੇ ਦੇਖਣ ਵਾਲਿਆਂ ਨੂੰ ਵੀ ਬੜਾ ਆਨੰਦ ਨਹੀਂ ਮਿਲੂਗਾ। ਸੋ ਬਹੁਤ ਬਹੁਤ ਸ਼ੁਕਰੀਆ ਬ੍ਰਾਟ ਸਾਹਿਬ ਆਪਣੇ ਕੀਮਤੀ ਟਾਈਮ ਚੋਂ ਸਾਡੇ ਲਈ ਕੱਢਣ ਲਈ। ਇਸ ਤੋਂ ਇਲਾਵਾ ਕੋਈ ਹੋਰ ਅਪਡੇਟ ਜਾਂ ਕੋਈ ਹੋਰ ਖਬਰ ਜਾਂ ਕੋਈ ਗੱਲ ਜਿਹੜੀ ਤੁਹਾਡੇ ਜ਼ਿਹਨ ਦੇ ਵਿੱਚ ਹੋਵੇ ਤੇ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੋ?
ਦੇਖੋ ਮੈਨੂੰ ਮੇਰੇ ਕੋਲ ਤਾਂ ਗਾਣੇ, ਪਰ ਕੁਝ ਇੱਕ ਮਿੱਤਰ ਮਿਲਣ ਦਾ ਈਮੇਲ ਜ਼ਰੀਏ ਕੁਝ ਪੁੱਛਣਾ ਚਾਹੁੰਦੇ ਆ, ਜੇ ਕੋਈ ਪੁੱਛਣਾ ਚਾਹੁੰਦਾ ਤਾਂ ਜ਼ਰੂਰ ਉਹਨਾਂ ਦਾ ਮੈਸੇਜ ਲੈ ਸਕਦੇ ਹੋ, ਤੇ ਨਹੀਂ ਤਾਂ ਰੱਬ ਰਾਜੀ ਫਿਰ
ਜੀ। ਮੈਂ ਅਮਨਦੀਪ ਸਿੰਘ ਉਹਨਾਂ ਨੇ ਪੁੱਛਣਾ ਚਾਹਿਆ ਸੀ ਜੀ ਹਾਲ ਦੀ ਘੜੀ ਤਾਂ, ਤੇ ਅੱਗੇ ਉਹ ਕਹਿ ਕੇ ਦੇਖੀ ਸੀ ਸ਼ੁਰੂ ਗੱਲ ਰਹਿ ਗਏ ਸੀ ਵਿਧਾਨ ਸਭਾ ਦੇ ਵਿੱਚ, ਕਹਿੰਦੇ ਉਸ ਉਹਨਾਂ ਚਿੱਟੇ ਦਾ ਵਪਾਰੀ ਵੀ ਕਹਿ ਦਿੱਤਾ ਸੀ, ਤੇ ਉਸਦੇ ਬਾਰੇ ਤੁਹਾਡਾ ਕੀ ਵਿਚਾਰ ਆ?
ਦੇਖੋ ਇਹ ਅਗਰੈਸ਼ਨ ਆ, ਉਹ ਵੀ ਇੱਕ ਸਪੋਰਟਸ ਪਰਸਨ ਆ, ਉਹਦਾ ਵੀ ਅਗਰੈਸ਼ਨ ਆ। ਉਹ ਅਕਸਰ ਹੀ ਜੇ ਹੱਸਦਾ ਤਾਂ ਵੀ ਖੁੱਲ ਕੇ ਹੱਸਦਾ, ਜੇ ਬੋਲਦਾ ਤਾਂ ਵੀ ਖੁੱਲ ਕੇ ਬੋਲ, ਲੜਦਾ ਤਾਂ ਵੀ ਖੁੱਲ ਕੇ ਲੜਦਾ, ਤੇ ਬਾਹਾਂ ਵੀ ਟੰਗ ਲਈਆਂ ਸੀ ਉਹਨੇ ਤਾਂ ਕੱਲ ਮੈਂ ਦੇਖਿਆ ਸੀ, ਤੇ ਉਹ ਕੈਪਟਨ ਨੂੰ ਵੀ ਇਹ ਕਰ ਰਿਹਾ ਸੀ ਵੀ ਬੋਲਣ ਨਾ ਦੇਵੇ ਮੈਂ ਹੀ ਬੋਲਾਂ। ਸੋ ਕੱਲ ਵੀ ਉਹਨਾਂ ਨੇ ਇੱਕ ਮਿਊਂਸੀਪਲ ਕਮੇਟੀ ਦਾ ਦੌਰਾ ਕੀਤਾ ਸੀ, ਕਿਉਂਕਿ ਉਹ ਸਥਾਨਕ ਸਰਕਾਰਾਂ ਦੇ ਮੰਤਰੀ ਆ, ਤਾਂ ਉੱਥੇ ਵੀ ਮਿਊਂਸੀਪਲ ਕਮੇਟੀ ਦੇ ਵੀ ਅਫਸਰਾਂ ਅਫਸਰਾਂ ਦੀ ਕਲਾਸ ਲਾ ਕੇ ਆਇਆ, ਉੱਥੇ ਵੀ ਬਾਹਾਂ ਟੰਗ ਕੇ ਗੱਲ ਕਰਕੇ ਆਇਆ। ਸੋ ਇਹ ਅਗਰੈਸ਼ਨ ਚਾਹੀਦਾ, ਪਰ ਜੇ ਇੱਕ ਇੱਕ ਦਾਇਰੇ ਚ ਰਹਿ ਕੇ, ਇੱਕ ਸਭਿਅਕ ਭਾਸ਼ਾ ਚ ਰਹਿ ਕੇ, ਤੇ ਇੱਕ ਸਭਿਅਕ ਤਰੀਕੇ ਨਾਲ, ਤੇ ਆਪਦੀ ਜ਼ਿੰਮੇਵਾਰ ਪ੍ਰਤੀ ਜੇ ਉਹ ਇੰਨੇ ਕ ਹੈਗੇ ਆ, ਤਾਂ ਉਹ ਆਉਣ ਵਾਲਾ ਭਵਿੱਖ ਹੋ ਸਕਦਾ ਪੰਜਾਬ ਦਾ। ਤੇ ਉਹ ਮੈਂ ਪਹਿਲਾਂ ਵੀ ਇੱਕ ਦੋ ਵਾਰੀ ਕਹਿ ਚੁੱਕਿਆ ਵੀ ਇੱਕ ਦੋ ਚੀਜ਼ਾਂ ਨੂੰ ਛੱਡ ਕੇ ਜੇ ਆਪਾਂ ਦੇਖਿਆ ਜਾਵੇ, ਤਾਂ ਉਹ ਉਹਦੇ ਚ ਇੱਕ ਕਪੈਸਿਟੀ ਹੈਗੀ, ਉਹਦੇ ਚ ਇੱਕ ਪਿਛਲੀ ਪ੍ਰੂਫ ਕਰ ਚੁੱਕਿਆ, ਉਹ ਆਪਦੇ ਆਪ ਨੂੰ ਪ੍ਰੂਵ ਕਰ ਚੁੱਕਿਆ ਵੀ ਉਹ ਕੀ ਕੀ ਚੀਜ਼ਾਂ ਉਹਦੇ ਚ ਹੈਗੀਆਂ। ਸੋ ਮੈਨੂੰ ਲੱਗਦਾ ਵੀ ਜੇ ਉਹ ਆਉਣ ਵਾਲੇ ਟਾਈਮ ਦੇ ਵਿੱਚ ਲੀਡ ਕਰਨ ਦੇ, ਪੰਜਾਬ ਨੂੰ ਲੀਡ ਕਰਨ ਦੇ ਲਈ, ਇਹ ਕੈਪਟਨ ਤੋਂ ਬਾਅਦ, ਜਿਵੇਂ ਹੁਣ ਕੈਪਟਨ ਨੂੰ ਅਸੀਂ ਕਹਿੰਦੇ ਹਾਂ ਵੀ ਕੈਪਟਨ ਖੂੰਡੇ ਨਾਲ ਜਿੱਤਿਆ, ਕੈਪਟਨ ਆਪਦੇ ਬਲਬੂਤੇ ਤੇ ਜਿੱਤਿਆ, ਤਾਂ ਨਵਜੋਤ ਸਿੱਧੂ ਦੇ ਵਿੱਚ ਵੀ ਉਹ ਸਾਰੀਆਂ ਕੁਆਲਿਟੀਆਂ ਹੈਗੀਆਂ। ਜੇ ਥੋੜੀਆਂ ਬਹੁਤੀਆਂ ਜਿਹੜੀਆਂ ਗੱਲਾਂ ਨੂੰ ਅਸੀਂ ਦੇਖਿਆ, ਜਿਨ੍ਹਾਂ ਦੇ ਉੱਤੇ ਉਹਨਾਂ ਦੇ ਕਿੰਤੂ ਪ੍ਰੰਤੂ ਉੱਠਦੇ ਆ, ਵਹਿਮ ਭਰਮਾਂ ਦੀ ਜੇ ਗੱਲ ਹੁੰਦੀ ਆ ਉਹ ਉੱਠਦੇ ਆ ਕਿੰਤੂ ਪ੍ਰੰਤੂ, ਜਾਂ ਕਈ ਵਾਰੀ ਦੁਆਰਥੀਆਂ ਗੱਲਾਂ ਜਿਹੜੀਆਂ ਕਮੇਡੀ ਸ਼ੋਆਂ ਚ ਹੁੰਦੀਆਂ, ਉਹ ਗੱਲਾਂ ਉੱਠਦੀਆਂ, ਉਹਨਾਂ ਨੂੰ ਛੱਡ ਕੇ ਉਹਨਾਂ ਦੇ ਉੱਤੇ ਕੋਈ ਇਹੋ ਜਿਹਾ ਭ੍ਰਿਸ਼ਟਾਚਾਰੀ ਦਾ ਜਾਂ ਕੋਈ ਇਹੋ ਜਿਹਾ ਦਾਗ ਨਹੀਂ ਹੈ, ਤੇ ਉਹਨਾਂ ਨੇ ਆਪਣੇ ਆਪ ਨੂੰ ਸਾਬਤ ਕੀਤਾ ਹੋਇਆ। ਸੋ ਮੈਨੂੰ ਉਮੀਦ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਨਵਜੋਤ ਸਿੱਧੂ ਹੋਰਾਂ ਦਾ ਵੀ ਕੱਦ ਕਾਠ ਕਾਫੀ ਵੱਡਾ ਹੋਵੇਗਾ, ਜੇ ਉਹ ਇਸੇ ਢੰਗ ਨਾਲ ਕੰਮ ਕਰਦੇ ਰਹੇ। ਬਾਕੀ ਸਮਾਂ ਦੱਸੇਗਾ ਜੀ।
ਜੀ ਜੀ, ਅੱਗੇ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਵਾਲੇ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਕਹਿੰਦੇ ਮਨੁੱਖੀ ਫਿਤਰਤ ਨਾ ਪੱਖੀ ਬਣ ਚੁੱਕੀ ਹੈ, ਚੰਗੀ ਗੱਲ ਵਿੱਚ ਵੀ ਔਗਣ ਲੱਭਣ ਦੀ ਕੋਸ਼ਿਸ਼ ਕਰਦੀ ਹੈ। ਮਨੁੱਖੀ ਫਿਤਰਤ ਨੂੰ ਬਦਲਣ ਦੀ ਲੋੜ ਹੈ, ਤਾਂ ਹੀ ਅਸਾਰੂ ਸੋਚ ਬਣ ਸਕਦੀ ਹੈ। ਸਹੂਲਤਾਂ ਤੇ ਮਾਫ਼ੀ ਕਿਸੇ ਮਸਲੇ ਦਾ ਹੱਲ ਨਹੀਂ। ਹਰ ਸ਼ਹਿਰੀ ਨੂੰ ਸੁਚੇਤ ਕਰਨ ਲਈ ਸਰਕਾਰ ਨੂੰ ਪ੍ਰੋਗਰਾਮ ਲੈ ਕੇ ਆਉਣਾ ਚਾਹੀਦਾ ਹੈ। ਮਿੰਟੂ ਵੀਰੇ, ਤੁਹਾਡਾ ਇਸ ਬਾਰੇ ਕੀ ਕਹਿਣਾ? ਉਹ ਪੁੱਛ ਰਹੇ ਆ ਜੀ, ਤੁਹਾਡੇ ਵਿਚਾਰ ਇਸ ਬਾਰੇ।
ਬਿਲਕੁਲ ਗਿੱਲ ਸਾਹਿਬ, ਗੱਲ ਤਾਂ ਇਹ ਹੈ ਵੀ ਜਿਹੜੀ ਜਾਗਰਤੀ ਆ, ਜਾਗਰਤੀ ਅੱਗੇ ਨਾਲ ਤਾਂ ਬਹੁਤ ਆਈ ਆ, ਤੇ ਆਉਣ ਦੀ ਹੋਰ ਵੀ ਇਦੋਂ ਵੱਧ ਵੀ ਆਉਣ ਦੀ ਉਮੀਦ ਆ ਜਾਗਰਤੀ, ਇਹਦੇ ਚ ਕੋਈ ਸ਼ੱਕ ਨਹੀਂ ਹੈ, ਕਿਉਂਕਿ ਪੜ੍ਹਾਈ ਲਿਖਾਈ ਹੋ ਗਈ ਆ, ਪੜ੍ਹਾਈ ਲਿਖਾ ਦੀ ਪਰਸੈਂਟੇਜ ਵੱਧ ਗਈ ਆ, ਹਰ ਘਰ ਚ ਕੋਈ ਨਾ ਕੋਈ ਬੱਚਾ ਪੜ੍ਹ ਲਿਖ ਗਿਆ, ਤੇ ਉਹ ਜਾਗਰਤੀ ਦੇ ਵਿੱਚ ਵਿੱਚ ਨਾਲ ਨਾਲ ਨਾ ਫਿਰ ਉਹ ਬੁਰਾਈ ਵੀ ਚੱਲਦੀ ਰਹਿੰਦੀ ਆ। ਜੇ ਹੁਣ ਮੰਨ ਲਓ ਇੱਕ ਘਰ ਚ ਬੱਚਾ ਪੜ੍ਹ ਗਿਆ, ਤੇ ਉਸ ਘਰ ਦੇ ਵਿੱਚ ਪੜ੍ਹਾਈ ਲਿਖਾਈ ਤਾਂ ਆ ਗਈ, ਪਰ ਨਾਲ ਨਾਲ ਫਿਰ ਉਹ ਬੱਚਾ ਦੂਜਿਆਂ ਨੂੰ ਬੁੱਧੂ ਸਮਝਦਾ, ਉਹ ਫੋਨ ਆ ਗਏ ਤੇ ਐਸ਼ੋ ਇਸਰਤ ਦੀਆਂ ਚੀਜ਼ਾਂ ਆ ਗਈਆਂ, ਤੇ ਫਿਰ ਉਹ ਚੀਜ਼ਾਂ ਨੂੰ ਯੂਜ਼ ਕਰਕੇ ਦੂਜੇ ਪਰਿਵਾਰ ਨੂੰ ਮਿਸ ਯੂਜ਼ ਕਰਦਾ, ਉਹਨਾਂ ਨੂੰ ਮਿਸਗਾਈਡ ਕਰਦਾ, ਤੇ ਇਹੋ ਜਿਹੀਆਂ ਚੀਜ਼ਾਂ ਵੀ ਨਾਲ ਨਾਲ ਫੈਲ ਗਈਆਂ। ਸੋ ਅੱਛਾਈ ਦੇ ਨਾਲ ਬੁਰਾਈ ਨਾਲ ਨਾਲ ਚੱਲਦੀ ਆ, ਪਰ ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਵੀ ਸਮਾਜ ਦੇ ਵਿੱਚ ਜਿੰਨੇ ਕੁ ਬੰਦੇ ਸਮਾਜ ਸੁਧਾਰਨ ਲਈ ਕੁਛ ਨਾ ਕੁਛ ਕਰ ਸਕਦੇ ਆ ਜਾਂ ਕਰਦੇ ਆ, ਉਹਨਾਂ ਨੂੰ ਆਪਣਾ ਵੱਧ ਤੋਂ ਵੱਧ ਯੋਗਦਾਨ ਦੇਣਾ ਚਾਹੀਦਾ, ਕਿਉਂਕਿ ਜੇ ਤੁਸੀਂ ਕਿਸੇ ਵੀ ਲੈਵਲ ਤੇ ਕੋਈ ਵੀ ਯੋਗਦਾਨ ਦੇ ਸਕਦੇ ਹੋ, ਇਹ ਗੱਲ ਮੇਰਾ ਮੰਨਣਾ। ਮੈਂ ਪਰਸੋਂ ਚੌਥੇ ਵੀ ਕਿਹਾ ਸੀ ਵੀ ਮੈਂ ਇੱਕ ਸਕੂਲ ਦਾ ਟੀਚਰ ਬਣਨਾ ਚਾਹੁੰਦਾ, ਵੀ ਇੱਕ ਛੋਟੇ ਜਿਹੇ ਉਜੜੇ ਪਿੰਡ 'ਚ ਬਣਨਾ ਚਾਹੁੰਦਾ, ਤਾਂ ਉਹਦਾ ਵੀ ਕੀ ਕਾਰਨ ਆ ਵੀ ਤੁਸੀਂ ਜ਼ਮੀਨਦਾਰ ਤੇ ਕੰਮ ਕਰ ਸਕਦੇ ਹੋ, ਆਤਮਿਕ ਸੰਤੁਸ਼ਟੀ ਮਿਲ ਸਕਦੀ ਆ, ਤੇ ਤੁਹਾਡੇ ਨਤੀਜੇ ਤੁਹਾਡੇ ਸਾਹਮਣੇ ਹੋਣਗੇ, ਜੋ ਤੁਸੀਂ ਕੰਮ ਕਰ ਰਹੇ ਹੋ ਉਹਦੇ ਨਤੀਜੇ ਮਿਲ ਰਹੇ ਹੋਣਗੇ ਤੁਹਾਨੂੰ, ਤੇ ਉਹ ਨਤੀਜਿਆਂ ਨੂੰ ਦੇਖ ਕੇ ਬੰਦਾ ਖੁਸ਼ ਹੁੰਦਾ। ਸੋ ਇਹੀ ਚੀਜ਼ ਮੈਂ ਅੱਜ ਦੇ ਪੇਪਰ 'ਚ ਵੀ ਦੇਖੋ, ਰਾਜਵੀਰ ਹੋਰਾਂ ਤੇ ਵੀ ਲੱਗੀ ਹੈ। ਰਾਜਵੀਰ ਸਿੰਘ ਨੂੰ ਬਹੁਤ ਸਾਰੇ ਲੋਕ ਜਾਣਦੇ, ਇੱਕ ਰਿਕਸ਼ਾ ਚਾਲਕ ਆ ਜੀ ਅੰਮ੍ਰਿਤਸਰ ਦੇ ਵਿੱਚ, ਤੇ ਉਹ 10 ਪੜ੍ਹ ਕੇ ਉਹਨੂੰ ਵਿਚਾਰੇ ਨੂੰ ਆਪਦੇ ਬਾਪ ਦੀ ਬਿਮਾਰੀ ਕਾਰਨ ਰਿਕਸ਼ਾ ਚਲਾਉਣਾ ਸ਼ੁਰੂ ਕੀਤਾ, ਪਰ ਉਹਦੇ ਅੰਦਰ ਇੱਕ ਜਜ਼ਬਾ ਸੀ, ਉਹਨੂੰ ਇੱਕ ਪੜ੍ਹਨ ਲਿਖਣ ਦਾ ਸ਼ੌਂਕ ਸੀ, ਤਾਂ ਦੇਖੋ ਹੁਣ ਉਹਨੇ ਇੱਕ ਕਿਤਾਬ ਲਿਖੀ ਆ ਰਿਕਸ਼ੇ ਦੇ, ਰਿਕਸ਼ਾ ਚਲਾਉਂਦੇ ਨੇ, ਤੇ ਉਹ ਕਿਤਾਬ ਉਹ ਬੜੀ ਵਿਕ ਰਹੀ ਆ ਕਿਤਾਬ, ਲੋਕ ਬੜੀ ਖੁਸ਼ ਹੋ ਕੇ ਖਰੀਦ ਰਹੇ ਆ, ਤੇ ਉਹਦੇ ਵਿੱਚ ਉਹਨੇ ਬਹੁਤ ਚੰਗੇ ਵਿਊ ਦਿੱਤੇ ਆ, ਬਹੁਤ ਸੋਹਣੀਆਂ ਗੱਲਾਂ ਉਹਨੇ ਲਿਖੀਆਂ, ਤੇ ਉਹਨੂੰ ਕੋਈ ਨਾ ਪੜ੍ਹਾਈ ਲਿਖਾਈ ਆੜੇ ਆਈ, ਨਾ ਉਹਦੇ ਗਰੀਬੀ ਆੜੇ ਆਈ, ਨਾ ਉਹਦੇ ਮਿਹਨਤ ਆੜੇ ਆਈ, ਕੋਈ ਚੀਜ਼ ਉਹਨੂੰ ਆੜੇ ਨਹੀਂ ਆਈ ਵੀ ਮੈਂ ਥੱਕ ਗਿਆ ਸੀ ਜਾਂ ਹੋ ਗਿਆ, ਤੇ ਉਹਨੇ ਫੇਰ ਵੀ ਇੱਕ ਲੋਕਾਂ ਲਈ ਇੱਕ ਰੋਲ ਮਾਡਲ ਬਣ ਕੇ ਨਿਕਲ ਕੇ ਆਇਆ ਵੀ ਮੈਂ ਦੇਖੋ ਆਹ ਕੁਛ ਕਰ ਸਕਦਾ, ਕੋਈ ਵੀ ਬੰਦਾ ਕਿਤੇ ਵੀ ਕੁਛ ਕਰ ਸਕਦਾ ਜੇ ਬੰਦੇ ਦੇ ਵਿੱਚ ਜ਼ਰੂਰਤ ਹੋਵੇ। ਕਿਉਂਕਿ ਮੈਨੂੰ ਬੜੀ ਵਧੀਆ ਗੱਲ ਲੱਗੀ ਵੀ ਉਹਨਾਂ ਨੇ ਉਹਨਾਂ ਦਾ ਇੱਕ ਤਰੀਕਾ ਰਿਹਾ, ਉਹਨਾਂ ਦੀ ਕਿਤਾਬ ਦੇ ਇੱਕ ਲਾਈਨ ਆ ਜੀ, ਉਹ ਇੱਕ ਉਹਨਾਂ ਨੇ ਐਕਸਪੀਰੀਅੰਸ ਲਿਖਿਆ ਰਿਕਸ਼ੇ ਬਾਰੇ, ਜਿਹਦੇ ਚ ਉਹ ਕਹਿੰਦੇ ਵੀ ਇੱਕ ਵਾਰ ਕੋਈ ਅਮੀਰ ਆਇਆ ਉਹਨਾਂ ਦੇ ਰਿਕਸ਼ੇ ਤੇ, ਵੀ ਅਮੀਰ ਤਾਂ ਹੁਣ ਕੀ ਕਹਿ ਸਕਦੇ ਆ, ਵੀ ਆਪਦੇ ਆਪ ਨੂੰ ਕਈ ਵਾਰੀ ਸੀ ਨਾ 5-10 ਹਜ਼ਾਰ ਨਾਲੇ ਅਮੀਰੀ ਦੇ ਗੇੜੇ ਚ ਆ ਜਾਂਦੇ ਆ, ਅਮੀਰ ਸਮਝਣ ਲੱਗ ਜਾਂਦੇ ਆਪਦੇ ਆਪ ਨੂੰ, ਉਹੋ ਜਿਹਾ ਅਮੀਰ ਕਿਤੇ ਰਿਕਸ਼ੇ ਚ ਆਇਆ ਤੇ ਉਹਨੇ ਕਹਿੰਦਾ ਉਹਨੂੰ ਕਹਿੰਦਾ ਓਏ ਰਿਕਸ਼ੇ ਵਾਲਾ ਇੱਧਰ ਆ, ਤੇ ਉਹਨੇ ਬੜੀ ਨਿਮਰਤਾ ਨਾਲ ਉਹਨੂੰ ਬਿਠਾ ਲਿਆ, ਬਿਠਾਉਣ ਤੋਂ ਬਾਅਦ ਥੋੜਾ ਜਿਹਾ ਅੱਗੇ ਜਾਂਦਾ ਹੌਲੀ ਹੌਲੀ ਜਦੋਂ ਗੱਲਾਂ ਚੱਲੀਆਂ ਨਾ, ਉਹਨੂੰ ਆਦਾ ਜੀ ਮੰਨ ਸਕਦੇ ਵੀ ਤੁਸੀਂ ਅਮੀਰ ਹੋ ਤੇ ਪਰ ਤੁਹਾਡੇ ਮੂੰਹ ਚ ਨਾ ਓਏ ਰਿਕਸ਼ੇ ਵਾਲਾ ਸ਼ਬਦ ਜਿਹੜਾ ਜਚਿਆ ਨੀ, ਉਹ ਤੁਹਾਡੀ ਅਮੀਰੀ ਨੂੰ ਘੱਟ ਕਰ ਗਿਆ ਉਹ ਸ਼ਬਦ, ਤੇ ਉਹ ਬੰਦਾ ਉੱਥੋਂ ਮਾਫੀ ਮੰਗ ਕੇ ਗਿਆ ਇਸ ਗੱਲ ਦੇ ਉੱਤੇ ਵੀ ਮੈਂ ਮਾਫੀ ਚਾਹੁੰਦਾ ਤੇ ਇਦੋਂ ਬਾਅਦ ਕਿਤੇ ਵੀ ਓਏ ਨਹੀਂ ਕਹੂੰਗਾ। ਸੋ ਇੱਕ ਬੰਦਾ, ਇੱਕ ਰਿਕਸ਼ਾ ਚਾਲਕ ਇੱਕ ਅਖੌਤੀ ਅਮੀਰ ਨੂੰ ਇੱਕੋ ਗੱਲ ਨਾਲ ਸਮਝਾ ਸਕਦਾ ਤੇ ਇੱਕੋ ਗੱਲ ਨਾਲ ਉਹ ਤੋਂ ਮਾਫੀ ਮੰਗਣਾ ਅੱਜ ਕੱਲ ਦੇ ਯੁੱਗ ਦੇ ਵਿੱਚ ਬਹੁਤ ਵੱਡੀ ਗੱਲ ਆ। ਕਿਸੇ ਬੰਦੇ ਦੇ ਐਂ ਗਲ ਚੜ ਜਾਂਦੀ ਹੈ ਸੋਰੀ ਸ਼ਬਦ ਨਾ ਨਿਕਲਦਾ ਨੀ। ਮੈਂ ਥੋੜੇ ਚਿਰ ਪਹਿਲਾਂ ਇੱਕ ਵੀਡੀਓ ਦੇਖੀ ਸੀ, ਮੈਨੂੰ ਹੁਣ ਲੱਭੀ ਨੀ, ਮੈਂ ਸ਼ੇਅਰ ਕਰਨੀ ਚਾਹੂੰਗਾ ਫੇਸਬੁੱਕ ਦੇ ਉੱਤੇ। ਜਦੋਂ ਇੱਕ ਬਾਪ ਆਪਣੀ ਬੱਚੀ ਨੂੰ ਦਿਖਾ ਰਿਹਾ, ਦੋ ਬੱਚੀਆਂ ਦਾ ਆਪਸ ਵਿੱਚ ਥੋੜਾ ਜਿਹਾ ਟਕਰਾਅ ਹੋ ਜਾਂਦਾ ਇਸ ਸ਼ੋਪਿੰਗ ਸੈਂਟਰ ਦੇ ਵਿੱਚ, ਤੇ ਉਹ ਛੋਟੀ ਬੱਚੀ ਨੂੰ ਵੱਡੀ ਨੂੰ ਕਹਿ ਰਿਹਾ ਵੀ ਇਹਨੂੰ ਮਾਫੀ ਮੰਗ, ਵੱਡੀ ਨੂੰ ਕਹਿ ਰਿਹਾ ਵੀ ਛੋਟੀ ਨੂੰ ਕਹਿ ਵੀ ਸੋਰੀ। ਉਹ ਕਹਿੰਦੀ ਮੈਂ ਇਹ ਮੇਰਾ ਐਕਸੀਡੈਂਟ ਹੀ ਬਾਏ ਐਕਸੀਡੈਂਟ ਹੋਇਆ, ਮੇਰਾ ਫਾਲਟ ਨਹੀਂ ਸੀ। ਕਹਿੰਦੀ ਕਿਉਂ ਮੰਗਾ ਸੋਰੀ? ਉਹ ਆਹਦਾ ਕੁਛ ਵੀ ਆ ਪਰ ਸੋਰੀ ਕਹਿ ਦੇ ਤੂੰ। ਉਹ ਕਹਿੰਦੀ ਨਹੀਂ। ਫਿਰ ਉਹ ਬਾਪ ਨੂੰ ਬੜਾ ਤਰੀਕੇ ਨਾਲ ਸਮਝਾਉਂਦਾ ਵੀ ਤੂੰ ਨਾ ਇਹ ਇੱਥੇ ਗਲ ਦੇ ਵਿੱਚ ਨਾ ਇੱਕ ਸਾਊਂਡ ਆ ਤੇ ਸਾਊਂਡ ਕਈ ਵਾਰੀ ਅੜ ਜਾਂਦਾ, ਤੂੰ ਪਤਾ ਕਿਵੇਂ ਕਹਿਣਾ ਸੋਰੀ ਏਦਾਂ ਬੋਲਣਾ ਤੇ ਫਿਰ ਅੜਦਾ ਨੀ ਬਾਹਰ ਨਿਕਲ ਜੂਗਾ। ਉਹਨੇ ਉਹ ਬੱਚੀ ਨੂੰ ਇਸ ਢੰਗ ਨਾਲ ਸੋਰੀ ਕਹਿਣਾ ਸਿਖਾਇਆ ਤੇ ਉਹ ਚ ਇੱਕ ਭਾਵਨਾ ਦੱਸੀ ਵੀ ਸੋਰੀ ਕਹਿਣ ਨਾਲ ਕੀ ਫਰਕ ਪੈਂਦਾ ਤੇ ਕਿੱਥੋਂ ਕੁ ਤੱਕ ਬੰਦਾ ਆਪਦੇ ਆਪ ਨੂੰ ਹਲਕਾ ਮਹਿਸੂਸ ਕਰਦਾ ਕਹਿ ਕੇ ਜਾਂ ਕਰਦਾ। ਪਰ ਇਹ ਜਿਹੀਆਂ ਚੀਜ਼ਾਂ ਸਿਖਾਉਣੀਆਂ ਪੈਣੀਆਂ। ਜੋ ਜਾਗਰੂਕ ਜੋ ਵੀ ਹੋ ਗਿਆ ਭਾਈ, ਉਹਨੂੰ ਬੇਨਤੀ ਆ ਵੀ ਉਹ ਆਲੇ ਦੁਆਲੇ ਨੂੰ ਵੀ ਜਾਗਰੂਕ ਕਰਨ ਦੀ ਕੋਸ਼ਿਸ਼ ਕਰੇ।
ਜੀ, ਸੋ ਬਰਾੜ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਰਾਬਤਾ ਕਰਨ ਦੀ।
ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਜੀ।
ਜੀ ਦੋਸਤੋ, ਇਹ ਸਨ ਮਿੰਟੂ ਬਰਾੜ ਜੀ ਜਿਹੜੇ ਕਿ ਐਡੀਡੇਟ ਸਟੂਡੀਓ ਤੋਂ ਹਮੇਸ਼ਾ ਖਬਰਾਂ ਬਾਰੇ ਆਪਣੀ ਟਿੱਪਣੀ ਵੀ ਜ਼ਰੂਰ ਦਿੰਦੇ ਆ ਤੇ ਬਹੁਤ ਸਾਰੀਆਂ ਗੱਲਾਂ ਵਾਂ ਜੋ ਸਾਨੂੰ ਸਮਝਾ ਕੇ ਵੀ ਜਾਂਦੇ ਆ ਤੇ ਆਪਣੇ ਤਜਰਬੇ ਵੀ ਸਾਡੇ ਨਾਲ ਸਾਂਝੇ ਕਰਦੇ ਆ। ਸੋ ਬਹੁਤ ਵਧੀਆ ਗੱਲ ਆ ਜੀ, ਹਰ ਵਾਰੀ ਹਰ ਰੋਜ਼ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲਦਾ ਵਾ। ਵੈਸੇ ਇਨਸਾਨ ਸਿੱਖਣ ਵਾਲਾ ਹੋਣਾ ਚਾਹੀਦਾ ਵਾ, ਵਕਤ ਔਰ ਹਾਲਾਤ ਬੰਦੇ ਨੂੰ ਸਿਖਾ ਬਹੁਤ ਕੁਛ ਦਿੰਦੇ ਆ। ਚਲੋ ਇਹ ਵੀ ਜ਼ਰੂਰ ਗੱਲਾਂ ਕਰਾਂਗੇ ਤੇ ਮੈਂ ਪਿਛਲੇ ਹਫ਼ਤੇ ਚਲੋ ਠੀਕ ਨਹੀਂ ਸੀਗੀ ਤਾਂ ਕਰਕੇ ਮੇਰੀ ਬੁਜ਼ਾਰਤ ਵੀ ਵਿੱਚੇ ਰਹਿ ਗਈ ਸੀ। ਅੱਜ ਮੈਂ ਤੁਹਾਨੂੰ ਦੋ ਗੱਲਾਂ ਪੁੱਛਣੀਆਂ ਨੇ। ਪਹਿਲੀ ਤਾਂ ਇੱਕ ਹੈਗੀ ਆ ਬੁਜ਼ਾਰਤ, ਬੁਜ਼ਾਰਤ ਸੀ ਜੀ ਮੇਰੀ ਕਹਿਲਾਉਂਦੀ ਉਹ ਰਾਤ ਦੀ ਰਾਣੀ, ਹਰਦਮ ਅੱਖ ਚੋਂ ਵਗਦਾ ਪਾਣੀ। ਸੋ ਇਸ ਦਾ ਜਵਾਬ ਕੀ ਆ? ਤੇ ਦੂਸਰੀ ਗੱਲ ਜਿਹੜੀ ਮੈਂ ਪੁੱਛਣੀ ਆ, ਸਾਰੇ ਕਹਿ ਦਿੰਦੇ ਆ ਕਿ ਸਾਡਾ ਪੰਜਾਬ ਨਾਲ ਮੋਹ ਆ, ਸਾਡਾ ਪਿੰਡਾਂ ਨਾਲ ਮੋਹ ਆ। ਸੋ ਅੱਜ ਦਾ ਦਿਨ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਕੀ ਸਪੈਸ਼ਲ ਹੁੰਦਾ ਵਾ? ਦੇਖਦੇ ਹਾਂ ਜੀ ਕਿਹਨੂੰ ਕਿਹਨੂੰ ਪਤਾ ਵਾ, ਪਰ ਏਦਾਂ ਵੀ ਸਪੈਸ਼ਲ ਨਹੀਂ ਹੁੰਦਾ ਕਿ ਉਹਨੂੰ ਕੋਈ ਹਊਆ ਹੀ ਬਣਾ ਦਿੱਤਾ ਜਾਵੇ, ਬਟ ਸਮਥਿੰਗ ਸਪੈਸ਼ਲ ਤਾਂ ਹੁੰਦਾ ਵਾ। ਸਪੈਸ਼ਲੀ ਅਗਰ ਤੁਸੀਂ ਆਪਣੇ ਪਿੰਡਾਂ ਨੂੰ ਬਿਲੋਂਗ ਕਰਦੇ ਹੋ ਤਾਂ ਫਿਰ ਪੱਕਾ ਤੁਹਾਨੂੰ ਪਤਾ ਹੋਊ ਕਿ ਅੱਜ ਕੀ ਹੁੰਦਾ ਵਾ। ਤੇ ਜੇ ਅੱਜ ਪਤਾ ਨਾ ਲੱਗਾ ਤਾਂ ਫਿਰ ਮੈਂ ਤੁਹਾਨੂੰ ਦੱਸ ਦੂੰਗੀ। ਪਰ ਫਿਲਹਾਲ ਆਪਾਂ ਦੇਖਦੇ ਹਾਂ ਕਿ ਤੁਹਾਡੀ ਜੀਕੇ ਕਿੰਨੀ ਕੁ ਤੇਜ਼ ਆ, ਜਾਂ ਫਿਰ ਆਸਟ੍ਰੇਲੀਆ ਦੀ ਦੌੜ ਭੱਜ ਦੇ ਵਿੱਚ ਕਿਤੇ ਨਾ ਕਿਤੇ ਉਹ ਛੋਟੀਆਂ ਛੋਟੀਆਂ ਗੱਲਾਂ ਅਸੀਂ ਭੁੱਲਦੇ ਜਾ ਰਹੇ ਹਾਂ ਕਿ ਅੱਜ ਦੇ ਦਿਨ ਕੀ ਹੁੰਦਾ ਹੁੰਦਾ ਵਾ। ਤੇ ਲਓ ਫਿਰ ਮੈਂ ਤੁਹਾਨੂੰ ਗਾਣਾ ਸੁਣਾਉਣੀ ਆ, ਇੱਕ ਸਾਡੇ ਵਾਲੇ। ਸਾਡੇ ਵਾਲੇ ਗਾਣਾ ਵਾ ਜੀ ਗਨਾਮ ਭੁੱਲਰ ਦਾ, ਤੇ ਇਸਨੂੰ ਲਿਖਿਆ ਵਾ ਗਿੱਲ ਰੌਂਤਾ ਨੇ। ਬੜੇ ਸੋਹਣੇ ਗਾਣੇ ਲਿਖਦੇ ਆ ਤੇ ਮੈਨੂੰ ਵੈਸੇ ਹੈਰਾਨੀ ਵੀ ਹੁੰਦੀ ਆ ਉਹਨਾਂ ਦੇ ਗਾਣੇ ਤੇ ਉਹਨਾਂ ਦੀ ਸੋਚ ਦੇਖ ਕੇ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਇੰਨੀ ਵਧੀਆ ਸੋਚ ਤੇ ਇੱਦਾਂ ਦੇ ਗਾਣੇ ਬਹੁਤ ਘੱਟ ਸੁਣਨ ਨੂੰ ਮਿਲਦੇ ਆ। ਹੁਣ ਤੱਕ ਮੈਂ ਉਹਨਾਂ ਦੇ ਜਿੰਨੇ ਕੁ ਵੀ ਗਾਣੇ ਸੁਣੇ ਆ ਮੈਨੂੰ ਤਾਂ ਬਹੁਤ ਵਧੀਆ ਲੱਗੇ ਆ। ਤੇ ਦੇਖਦੇ ਹਾਂ ਜੀ ਸਾਡੇ ਵਾਲੇ ਗਾਣਾ ਕੀ ਆ, ਕੀ ਕਹਿੰਦੇ ਨੇ ਸਾਡੇ ਵਾਲੇ। ਮਿਲਦੇ ਆ ਜੀ ਫਿਰ ਇਸ ਗੀਤ ਤੋਂ ਬਾਅਦ।
ਮਹੀਨਾ ਖੰਡ ਟੱਪਦੀ ਨੀ ਯਾਰੀ ਓਏ, ਜਿਹੜੇ ਬੈਂਡ ਜੇ ਵਟਾ ਕੇ ਪਾਉਂਦੇ ਯਾਰੀਆਂ, ਬਾਪੂ ਵੇਲੇ ਤੋਂ ਹੀ ਪੱਗ ਨੂੰ ਵਟਾਈ ਦਾ ਸਦਾ, ਤਾਈਓ ਨੇ ਲਿਆ ਦਸ ਰੇ ਚਾੜੀਆਂ, ਹੁੰਦੇ ਲੈਂਕੇ ਯੂਕੇ ਬਿਜਨਸ ਮੈਨੀ ਰਹਿੰਦੇ ਆ ਜੋ ਪਹਿਲੇ ਰਵੇ ਖੱਟਦੇ ਵੱਧ ਵੱਧ ਪੈਂਦੇ ਮੰਗਾ ਪਏ ਤੂੰ ਸਾਡੇ ਵਾਲੇ ਪੱਗਦੇ ਨੀ ਪਿੱਛੇ ਹੱਟਦੇ ਕਰਦੇ ਗੱਲ ਦੋਗਲੀ ਜੀ ਕਰਦੇ ਨੀ ਮੁੱਢ ਤੋਂ ਯਾ ਤਾਂ ਨੋ ਕਰਦੇ ਯਾ ਤਾਂ ਯਸ ਨੀ ਗੁਰੂ ਘਰ ਦਾ ਸਕੂਲ ਕੋਲੋਂ ਮੁੜ ਕੇ ਸਾਡੇ ਸਾਡੇ ਵਾਂਗੂ ਸੁਣਦੇ ਜੱਟ ਰਸ ਨੀ ਦੇਰਿਆਂ ਚ ਹੋਏ ਕਦੇ ਬੰਦ ਨੀ ਰਹਿੰਦੇ
ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਨੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਗੱਲ ਇਵੇਂ ਸੱਜਣੋ ਕਿ ਆਪਦੇ ਪਿਓ ਦੇ ਮੋਢਿਆਂ ਤੇ ਚੜ ਕੇ ਤਾਂ ਮੈਂ ਤਾਂ ਬਥੇਰੀਆਂ ਮੱਸਿਆ ਪੰਚਮੀਆਂ ਮੇਲੇ ਵੇਖੇ ਨੇ ਹੁਣ ਮੈਂ ਆਪ ਪਿਓ ਬਣ ਗਿਆ ਆਸਟ੍ਰੇਲੀਆ ਰਹਿੰਦੇ ਨੇ ਰੁਝੇਵਿਆਂ ਚ ਚਾਹੁੰਦਾ ਸਾਂ ਕਿ ਮੈਂ ਵੀ ਆਪਦੇ ਪਿਓ ਵਰਗਾ ਪਿਓ ਬਣਾ ਉਤੋਂ ਮੇਰੇ ਬੇਬੇ ਬਾਪੂ ਆਸਟ੍ਰੇਲੀਆ ਮੇਰੇ ਕੋਲ ਰਹਿਣ ਲਈ ਆਏ ਨੇ ਬਾਪੂ ਸਾਡਾ ਤਾਂ ਮੌਜੀ ਠਾਕਰ ਸੀ ਪਰ ਬੇਬੇ ਵਿਚਾਰੀ ਤਾਂ ਗੁਰਦੁਆਰਾ ਬੌਲੀ ਸਾਹਿਬ ਤੋਂ ਪਾਰ ਨਾ ਕਦੀ ਗਈ ਆਪਣੇ ਬੱਚਿਆਂ ਨੂੰ ਖੁਸ਼ੀ ਵੀ ਦੇਣਾ ਚਾਹੁੰਦਾ ਸਾਂ ਤੇ ਬੇਬੇ ਬਾਪੂ ਨੂੰ ਘੁਮਾ ਕੇ ਪੁੱਲ ਵੀ ਆਪਣਿਆਂ ਚ ਸਫ਼ਰ ਤਾਂ ਆਪਣਿਆਂ ਦੀ ਸਵਾਰੀ ਤੇ ਹੀ ਹੈ ਨਾ ਸੰਧੂ ਬੱਸ ਲਾਈਨਸ ਆਸਟ੍ਰੇਲੀਆ ਚ ਇਹੋ ਜਿਹੀ ਸਰਵਿਸ ਹੈ
ਟੂਰ ਬਾਰੇ ਵਧੇਰੀ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au For more info, 0424-115-551. You can email us info@sandhubuslines.com.au.
ਪਰੋਸੇ ਦਾ ਨਾਮ ਸੰਧੂ ਬੱਸ ਲਾਈਨ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਆਸਟ੍ਰੇਲੀਆ ਦਾ 24 ਘੰਟੇ ਤੇ 7 ਦਿਨ ਚੱਲਣ ਵਾਲਾ ਪਹਿਲਾ ਪੰਜਾਬੀ ਰੇਡੀਓ ਦਿਲ ਪੰਜਾਬੀ ਜਜ਼ਬਾ ਪੰਜਾਬੀ ਹਰਮਨ ਰੇਡੀਓ ਆਸਟ੍ਰੇਲੀਆ
ਫੁੱਲ ਹਮੇਸ਼ਾ ਖਿੜਦੇ ਰਹਿਣ ਖਿਆਲਾਂ ਵਿੱਚ ਸਭ ਨੂੰ ਚੰਗਾ ਲੱਗਦਾ ਖੁਸ਼ਬੂਦਾਰ ਸਵਾਦ ਲਓ ਜੀ ਇਸੇ ਆਸ ਦੇ ਨਾਲ ਆਪਾਂ ਕਰਦੇ ਹਾਂ ਪ੍ਰੋਗਰਾਮ ਦਾ ਅਗਲਾ ਘੰਟਾ ਸ਼ੁਰੂ ਤੇ ਟਾਈਮ ਹੋ ਚੁੱਕਾ ਵਾ ਜੀ 9:04 ਸਵੇਰ ਦੇ ਤੇ ਆ ਪ੍ਰੋਗਰਾਮ ਚੱਲ ਲਿਆ ਲਹਿਰਾਂ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਪ੍ਰਿਸਬਨ ਤੋਂ ਤੇ ਲਓ ਜੀ ਫਿਰ ਆਪਾਂ ਗੱਲਾਂ ਬਾਤਾਂ ਦੇ ਸਿਲਸਿਲੇ ਦੇ ਨਾਲ ਨਾਲ ਹੋਰ ਤੁਹਾਡੇ ਮੈਸੇਜ ਵੀ ਸ਼ਾਮਿਲ ਕਰਦੇ ਹਾਂ ਪਰ ਗਾਣਾ ਸੁਣ ਰਹੇ ਸੀ ਤੁਸੀਂ ਸਾਡੇ ਵਾਲੇ ਹਟਦੇ ਨੀ ਹਨਾ ਚਲੋ ਇੱਕ ਚੁਟਕਲਾ ਵੀ ਸਾਨੂੰ ਸੁਣਾ ਦਿੰਦੀ ਹਾਂ ਇੱਕ ਵਾਰੀ ਕੀ ਹੁੰਦਾ ਨਾ ਕਿ ਜਦੋਂ ਤੁਸੀਂ ਕੁੱਟ ਖਾ ਕੇ ਆਉਂਦੇ ਹੋ ਨਾ ਘਰੇ ਨਿੱਕੇ ਹੁੰਦੇ ਹੁਣ ਤਾਂ ਤੁਸੀਂ ਕਿੱਥੇ ਕੁੱਟ ਖਾਣੀ ਆ ਹਨਾ ਹੁਣ ਤਾਂ ਤੁਸੀਂ ਆਪ ਕੁੱਟਦੇ ਹੋ ਜਦੋਂ ਕੁੱਟ ਖਾ ਕੇ ਤੁਸੀਂ ਘਰੇ ਆਉਂਦੇ ਹੋ ਤਾਂ ਘਰ ਵਾਲਿਆਂ ਦਾ ਕਿੱਦਾਂ ਦਾ ਰਿਸਪੋਂਸ ਹੁੰਦਾ ਦੱਸਿਆ ਕਿ ਪਤਾ ਕਿਸੇ ਨੂੰ ਚਲੋ ਮੈਂ ਹੀ ਸੁਣਾ ਦਿੰਦੀ ਹਾਂ ਕਿੱਦਾਂ ਦਾ ਰਿਸਪੋਂਸ ਹੁੰਦਾ ਵਾ ਸਾਡੇ ਡੈਡੀ ਆ ਉਹ ਕਹਿਣਗੇ ਚੱਲ ਛੱਡ ਉਹ ਮੁੰਡੇ ਕੋਲੇ ਨਾ ਜਾਈ ਹੁਣ ਤੂੰ ਤੇ ਮਾਂ ਆ ਕੇ ਕਹਿੰਦੀ ਹਾਏ ਹਾਏ ਮੇਰੇ ਪੁੱਤ ਦਾ ਕੀ ਹਾਲ ਕਰ ਦਿੱਤਾ ਭੈਣ ਆ ਕੇ ਪੁੱਛਦੀ ਆ ਵੀਰੇ ਦਰਦ ਤਾਂ ਨੀ ਹੁੰਦਾ ਤੇ ਜੇਕਰ ਤੁਹਾਡੀ ਹਮ ਸਫ਼ਰ ਆ ਜਾਂ ਫਿਰ ਤੁਹਾਡੀ ਕੋਈ ਹਜੇ ਪੜ੍ਹਨ ਵਾਲੀ ਹਮ ਸਫ਼ਰ ਉਹ ਕਹਿੰਦੀ ਉਹ ਕਿੱਦਾਂ ਕੁੱਤਿਆਂ ਦੀ ਤਰ੍ਹਾਂ ਕੁੱਟ ਖਾ ਕੇ ਆ ਗਿਆ ਮੇਰੇ ਸਾਹਮਣੇ, ਤੇ ਫਿਰ ਇੱਕ ਐਸਾ ਇਨਸਾਨ ਤੁਹਾਡੇ ਦੋਸਤ ਉਹਨਾਂ ਦਾ ਕੀ ਰਿਸਪੋਂਸ ਹੋਊਗਾ? ਉਹਨਾਂ ਦਾ ਰਿਸਪੋਂਸ ਹੋਊਗਾ ਜੀ, ਉਹ ਕਹਿਣਗੇ ਚੱਲ ਗੱਡੀ ਚ ਬੈਠ ਉਹਨਾਂ ਨੂੰ ਘਰੋਂ ਕੱਢ ਕੇ ਕੁੱਟ ਕੇ ਆਉਂਦੇ ਆ। ਸੋ ਇਹ ਹੁੰਦੀ ਆ ਦੋਸਤੀ ਕਿ ਸਾਡੇ ਆਲੇ ਤੱਕ ਕਦੇ ਨੀ ਹਟਦੇ। ਇਹ ਨਿੱਕੀਆਂ ਨਿੱਕੀਆਂ ਯਾਦਾਂ ਤੇ ਨਿੱਕੀਆਂ ਨਿੱਕੀਆਂ ਗੱਲਾਂ ਬੜੀਆਂ ਚੇਤੇ ਆਉਂਦੀਆਂ ਨੇ ਜਦੋਂ ਫਿਰ ਕਦੇ ਏਦਾਂ ਦਾ ਮਾਹੌਲ ਬਣ ਜਾਂਦਾ ਵਾ। ਕੋਟ ਵਾਲਾ ਮਾਹੌਲ ਨਾ ਹੁਣ ਤੁਸੀਂ ਯਾਦ ਕਰ ਲਿਓ ਚੰਗਾ, ਮੈਂ ਤਾਂ ਉਦਾਂ ਹੀ ਦੱਸ ਰਹੀ ਹਾਂ। ਹੋਰ ਫਿਰ ਉਹ ਪੁਰਾਣੀ ਫੀਲਿੰਗ ਚੱਕ ਕੇ ਤੁਰ ਪੋ ਵੀ ਚੱਲ ਕੱਲ ਉਹਨੇ ਮੈਨੂੰ ਆਏ ਕਿਹਾ ਸੀ ਹੁਣ ਉਹਨੂੰ ਘਰੋਂ ਕੱਢ ਕੇ ਕੁੱਟ ਕੇ ਆਉਂਦੇ ਹਾਂ। ਇੱਥੇ ਕੁੱਟਣਾ ਮਹਿੰਗਾ ਬੈਜੂ, ਇੰਡੀਆ ਦੇ ਵਿੱਚ ਚੱਲ ਜਾਂਦਾ ਹੁੰਦਾ ਸੀ ਕੁੱਟ ਕਟਾਪਾ ਥੋੜਾ ਬਹੁਤਾ। ਚਲੋ ਕੋਈ ਗੱਲ ਨੀ ਜੀ, ਦੇਖਦੇ ਹਾਂ ਕਿ ਆਪਣੇ ਨਾਲ ਪ੍ਰੋਗਰਾਮ ਦੇ ਵਿੱਚ ਕੌਣ ਕੌਣ ਆਇਆ। ਅਵਤਾਰ ਮਾਨ ਕਹਿੰਦੇ ਕਿ ਸਤਿ ਸ੍ਰੀ ਅਕਾਲ ਬੁਲਾਈਆ ਜੀ ਉਹਨਾਂ ਨੇ ਸਾਰਿਆਂ ਨੂੰ। ਕਹਿੰਦੇ ਚੁੱਲ੍ਹੇ ਮੂਹਰੇ ਬੈਠ ਕੇ ਜੋ ਮੱਖਣੀ ਨਾਲ ਖਾਧੀਆਂ, ਨਾਨੀ ਦੀਆਂ ਪੱਕੀਆਂ ਨਾ ਭੁੱਲੀਆਂ, ਬਿਜਲੀ ਗਈ ਤੋਂ ਸਾਰੀ ਸਾਰੀ ਰਾਤ ਝੱਲੀਆਂ, ਨਾਨੀ ਨੇ ਜੋ ਪੱਕੀਆਂ ਨਾ ਭੁੱਲੀਆਂ। ਤੇ ਕਹਿੰਦੇ ਤੁਹਾਡਾ ਪ੍ਰੋਗਰਾਮ ਆਲਵੇਜ਼ ਗ੍ਰੇਟ ਹੁੰਦਾ ਵਾ ਤੇ ਗਾਣਾ ਲਾ ਦਿਓ ਕਹਿੰਦੇ ਕੀਕਰਾਂ ਦੇ ਲੁੰਗ ਗੁਰਵਿੰਦਰ ਬਰਾੜ ਦਾ, ਤੇ ਨਾਲ ਇਹਨਾਂ ਨੇ ਚੈਲੰਜ ਵੀ ਕਰਤਾ ਕਹਿੰਦੇ ਜੇ ਲੂੰਹ ਕੰਢੇ ਖੜੇ ਨਾ ਹੋਏ ਤਾਂ ਦੱਸਿਓ, ਨਾਲ ਕਹਿੰਦੇ ਮਿਹਰਬਾਨੀ। ਲਓ ਜੀ ਫਿਰ ਨਾਨੀ ਦਾਦੀ ਦੀਆਂ ਗੱਲਾਂ ਤਾਂ ਤੁਸੀਂ ਸਾਨੂੰ ਯਾਦ ਕਰਵਾਈ ਦਿੱਤੀਆਂ ਨੇ ਅਵਤਾਰ ਜੀ, ਤੇ ਇੱਕ ਗੱਲ ਫਿਰ ਹੋਰ ਮੈਂ ਵੀ ਪੁੱਛ ਲੈਣੀ ਆ। ਛੋਟੇ ਹੁੰਦੇ ਤੁਸੀਂ ਦੇਖਿਆ ਹੋਊ, ਅੱਜ ਕੱਲ ਤਾਂ ਜਿਹੜਾ ਮਾਡਰਨਾਈਜੇਸ਼ਨ ਜਾਂ ਆਧੁਨਿਕਤਾ ਵਾ ਇਹਨੇ ਚਾਰੇ ਪਾਸੇ ਆਪਣਾ ਇਹੋ ਜਿਹਾ ਪਾਲਾ ਫਲਾਇਆ ਵਾ ਕਿ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਸਾਨੂੰ ਬਹੁਤ ਦੂਰ ਕਰ ਦਿੱਤਾ ਵਾ। ਪਰ ਕਿਤੇ ਨਾ ਕਿਤੇ ਉਹ ਗੱਲਾਂ ਚੇਤੇ ਆ ਜਾਂਦੀਆਂ। ਮੈਨੂੰ ਵੀ ਥੋੜੇ ਕੁ ਦਿਨ ਹੋਏ ਗੱਲ ਚੇਤੇ ਆਈ, ਬਿਕੋਜ਼ ਮੇਰੇ ਮੰਮੀ ਹੁਣੀ ਆਏ ਹੋਏ ਆ ਤੇ ਉਹ ਘਰ ਗੱਲ ਕਰ ਰਹੇ ਸੀ ਤੇ ਉਹਨਾਂ ਨੇ ਮੇਰੇ ਘਰ ਉਹ ਗੱਲ ਕੀਤੀ ਤਾਂ ਮੈਨੂੰ ਵੀ ਯਾਦ ਆ ਗਈ ਉਹ ਗੱਲ, ਤੇ ਮੈਂ ਸੋਚਿਆ ਕਿ ਉਹਨਾਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰ ਲਵਾਂ। ਛੋਟੇ ਹੁੰਦਿਆਂ ਹੁਣ ਦੀ ਗੱਲ ਨੀ ਕਰਦੀ, ਸਾਡੇ ਜਦੋਂ ਦਾਦਾ ਦਾਦੀ ਹੁੰਦੇ ਸੀਗੇ ਸ਼ਾਇਦ ਤੁਹਾਨੂੰ ਯਾਦ ਹੋਵੇ, ਪਰ ਮੈਨੂੰ ਤਾਂ ਯਾਦ ਆ। ਛੋਟਾ ਬੱਚਾ ਜਦੋਂ ਦੰਦੀਆਂ ਕੱਢਦਾ ਵਾ, ਜਦੋਂ ਉਹਦੇ ਦੰਦ ਆਉਂਦੇ ਆ, ਪਹਿਲੇ ਤਾਂ ਉਹਦੇ ਸਿਰ ਤੇ ਨਾ ਪੁਰਾਣੀਆਂ ਜਿਹੜੀਆਂ ਸਾਡੀਆਂ ਦਾਦੀਆਂ ਵਾ ਜਾਂ ਨਾਨੀਆਂ ਦਾਦੀਆਂ, ਉਹ ਸਿਰ ਤੇ ਮੱਖਣੀ ਲਾ ਦਿੰਦੇ ਹੁੰਦੇ ਸੀ। ਹੁਣ ਤੁਸੀਂ ਮੈਨੂੰ ਇਹ ਦੱਸਣਾ ਵਾ ਕਿ ਉਹ ਜਿਹੜੀ ਮੱਖਣੀ ਆ ਸਿਰ ਤੇ ਤਾਲੂਏ ਦੀ, ਮਤਲਬ ਸਿਰ ਦੇ ਵਿਚਾਲੇ ਜਿਹਨੂੰ ਤਾਲੂਆ ਕਹਿੰਦੇ ਆਪਾਂ, ਉੱਥੇ ਉਹ ਮੱਖਣੀ ਲਾ ਦਿੰਦੇ ਹੁੰਦੇ ਸੀ। ਤੁਸੀਂ ਮੈਨੂੰ ਇਹ ਦੱਸਣਾ ਕਿ ਉਹ ਜਿਹੜੀ ਮੱਖਣੀ ਆ ਕਿਉਂ ਲਾਉਂਦੇ ਹੁੰਦੇ ਸੀ ਤੇ ਉਹਦਾ ਕੀ ਕਾਰਨ ਆ? ਲਓ ਜੀ ਫਿਰ ਸਵਾਲ ਤੁਹਾਨੂੰ ਮੈਂ ਪੁੱਛ ਲਿਆ ਵਾ, ਹੁਣ ਤੁਸੀਂ ਦੱਸਿਓ, ਦੇਖਦੇ ਹਾਂ ਕਿਹਨੂੰ ਕਿਹਨੂੰ ਪਤਾ ਵਾ। ਮੈਨੂੰ ਪਰ ਇੰਨਾ ਕੁ ਤਾਂ ਪਤਾ, ਕੁਝ ਕੁ ਜਾਣੇ ਤਾਂ ਜ਼ਰੂਰ ਹੈ ਜਿਨ੍ਹਾਂ ਨੂੰ ਇਸ ਗੱਲ ਦਾ ਜ਼ਰੂਰ ਪਤਾ ਹੋਵੇਗਾ। ਤੇ ਅਵਤਾਰ ਮਾਨ ਜੀ ਮੈਨੂੰ ਕਹਿੰਦੇ ਆ, ਕਹਿੰਦੇ ਕਿ ਜਿੰਨੀ ਮਰਜ਼ੀ ਔਖੀ ਬੁਝਾਰਤ ਪਾ ਦੇ, ਬੁੱਝੀ ਸਮਝੋ। ਆ ਲਓ ਜੀ ਫਿਰ ਹੁਣ ਆ ਜਾਓ ਮੈਦਾਨ ਦੇ ਵਿੱਚ। ਅਵਤਾਰ ਜੀ ਬੁਝਾਰਤ ਤਾਂ ਮੈਂ ਸੌਖੀ ਜੀ ਪਾਈ ਸੀ, ਮੈਨੂੰ ਇਹ ਹੁੰਦਾ ਵੀ ਸੁਬਹਾ ਸੁਬਹਾ ਫਿਰ ਜਿਹੜਾ ਦਿਮਾਗ ਆ ਨਾ ਉਹ ਦੋ ਤਿੰਨ ਥਾਵਾਂ ਤੇ ਡਾਇਵਰਟ ਨਾ ਹੋ ਜਾਵੇ। ਬੁਝਾਰਤ ਮੈਂ ਸੌਖੀ ਲੈ ਕੇ ਆਉਂਦੀ ਹੁੰਦੀ ਹਾਂ ਕਿ ਥੋੜਾ ਇੰਟਰਟੇਨਮੈਂਟ ਵੀ ਹੋਵੇ ਤੇ ਕਈ ਤਰ੍ਹਾਂ ਦੇ ਜਵਾਬ ਆਉਂਦੇ ਆ ਨਾ ਜਿਹੜੇ ਉਹਨਾਂ ਤੋਂ ਫਿਰ ਹੋਰ ਗੱਲਾਂ ਚੇਤੇ ਆ ਜਾਂਦੀਆਂ। ਹੁਣ ਮੈਂ ਤਾਂ ਤੁਹਾਡਾ ਮੈਸੇਜ ਨਹੀਂ ਸੀ ਪੜਿਆ ਕਿ ਜਿੰਨੀ ਮਰਜ਼ੀ ਔਖੀ ਬੁਝਾਰਤ ਪਾ ਦੋ। ਬੁਝਾਰਤ ਕੀ ਮੈਂ ਤੁਹਾਨੂੰ ਇੱਕ ਨੋਰਮਲ ਜੀ ਗੱਲ ਪੁੱਛ ਲਈ ਆ ਤੇ ਫਿਰ ਆ ਜਾਓ ਦੱਸ ਦੋ ਕੀ ਆ ਜੀ ਇਸ ਗੱਲ ਦਾ ਜਵਾਬ ਕਿ ਬੱਚਿਆਂ ਦੇ ਸਿਰ ਤੇ ਮੱਖਣੀ ਕਿਉਂ ਲਾਉਂਦੇ ਹੁੰਦੇ ਆ? ਅੱਗੇ ਸੁਖਵਿੰਦਰ ਸਿੰਨੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਗੁਰਪ੍ਰੀਤ ਸਿੰਘ ਮੈਲਬੋਰਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ। ਕਹਿੰਦੇ ਕਿ ਅੱਜ ਦਾ ਦਿਨ ਅਸੀਂ ਮਾਸਟਰ ਜੀ ਲਈ ਦੇਸੀ, ਠੀਕ ਹੈ ਜੀ ਠੀਕ ਆ। ਮੈਂ ਮੈਸੇਜ ਪੜ੍ਹਨ ਤਾਂ ਲੱਗੀ ਸੀ ਪਰ ਮੇਰੇ ਖਿਆਲ ਦੇ ਵਿੱਚ ਹਜੇ ਥੋੜਾ ਜਿਹਾ ਵੇਟ ਕਰ ਲੈਂਦੇ ਹਾਂ ਕਿਉਂਕਿ ਮੈਨੂੰ ਪਤਾ ਇਸ ਦੇ ਜਿਹੜੇ ਜਵਾਬ ਆ ਨਾ ਬੜੇ ਵਧੀਆ ਵਧੀਆ ਆਉਣੇ ਆ, ਕਿਉਂਕਿ 31 ਮਾਰਚ ਦਾ ਦਿਨ ਰਿਜ਼ਲਟ ਦਾ ਦਿਨ ਹੁੰਦਾ ਸੀ ਨਾ, ਤੇ ਫਿਰ ਉਹ ਕਹਿੰਦੇ ਕਿ ਅੱਜ ਦੇ ਦਿਨ ਤਾਂ ਅਸੀਂ ਮਾਸਟਰ ਜੀ ਲਈ ਬੋਤਲ ਤੇ ਇੱਕ ਮੁਰਗਾ ਲੈ ਕੇ ਦਿੰਦੇ ਹੁੰਦੇ ਸੀਗੇ, ਤੇ ਕਾਹਤੋਂ ਦਿੰਦੇ ਹੁੰਦੇ ਸੀ ਕਿਉਂਕਿ ਰਿਜ਼ਲਟ ਆਉਣਾ ਹੁੰਦਾ ਸੀ ਨਾ, ਕਹਿੰਦੇ ਹੁੰਦੇ ਸੀ ਨਾ ਬਾਬਾ ਐਡਕੀ ਪਾਸ ਕਰਾ ਦੇ ਅੱਗੇ ਤੋਂ ਅਸੀਂ ਆਪ ਪੜਾਂਗੇ, ਹਨਾ ਐਂ ਕਿਹਾ ਨਾ ਸਾਰਿਆਂ ਨੇ, ਕਹਿੰਦੇ ਹੁੰਦੇ ਸੀ ਉਦੋਂ ਦਾ ਪਤਾ ਨੀ ਬਾਬਾ ਜੀ ਨੂੰ ਕਿੰਨੇ ਪਤਾਸੇ ਜਾਂ ਲੱਡੂ ਜਾਂ ਕਿੰਨੇ ਦਾ ਪ੍ਰਸ਼ਾਦ ਵੀ ਚੜਾ ਦਿੰਦੇ ਸੀਗੇ, ਵੀ ਜਿਵੇਂ ਹੁਣ ਬਾਬਾ ਜੀ ਨੇ ਸ਼ਕਤੀ ਦੇ ਨਾਲ ਪੇਪਰਾਂ ਦੇ ਵਿੱਚ ਜੋ ਲਿਖਿਆ ਵਾ ਉਹੀ ਬਦਲ ਦੇਣਾ ਵਾ। ਕੱਲ ਫੇਸਬੁੱਕ ਵੀ ਦੇਖ ਰਹੀ ਸੀ, ਉੱਥੇ ਕਿਸੇ ਨੇ ਨਾ ਪੇਪਰ ਦੀ ਇੱਕ ਕਾਪੀ ਪਾਈ ਹੋਈ ਸੀਗੀ, ਉਹ ਕਹਿੰਦੇ ਏਸ਼ਿਆਈ ਖੇਡਾਂ ਕੀ ਹੁੰਦੀਆਂ ਨੇ, ਤੇ ਕਿਸੇ ਬੱਚੇ ਨੇ ਜਵਾਬ ਦਿੱਤਾ ਸੀ ਕਹਿੰਦੇ ਏਸ਼ਿਆਈ ਖੇਡਾਂ ਪਤਾ ਤਾਂ ਹੈਗਾ ਵਾ, ਏਸ਼ਿਆਈ ਖੇਡਾਂ ਕੀ ਹੁੰਦੀਆਂ ਨੇ ਪਰ ਦੱਸਣਾ ਨਹੀਂ। ਸੋ ਏਦਾਂ ਦੇ ਜਵਾਬ ਵੀ ਪੇਪਰਾਂ ਦੇ ਵਿੱਚ ਆਮ ਹੀ ਦੇਖਣ ਨੂੰ ਮਿਲਦੇ ਆ, ਤੇ ਗੱਲਾਂ ਮਤਲਾਂ ਦਾ ਸਿਲਸਿਲਾ ਜੀ ਇਸੇ ਤਰ੍ਹਾਂ ਚੱਲਦਾ ਰਹੂਗਾ, ਕਿਉਂਕਿ ਬਾਲਾ ਬੋਲ ਬੋਲ ਕੇ ਮੈਂ ਵੀ ਤੁਹਾਨੂੰ ਬੋਰ ਨਹੀਂ ਕਰਦੀ। ਬੁਝਾਰਤ ਮੈਂ ਤੁਹਾਨੂੰ ਪਾ ਦਿੱਤੀ ਆ, 31 ਤਰੀਕ ਦਾ ਦਿਨ, ਇੱਕ ਹਿੰਟ ਆਪਾਂ ਨੂੰ ਮਿਲ ਗਿਆ ਕਿ ਅੱਜ ਦੇ ਦਿਨ ਰਿਜ਼ਲਟ ਆਉਂਦਾ ਹੁੰਦਾ ਸੀ, ਤੇ ਹੋਰ ਕਿਹੜੇ ਕਿਹੜੇ ਹਿੰਟ ਮਿਲਦੇ ਆ ਉਹ ਵੀ ਦੱਸਾਂਗੇ, ਤੇ ਬੁਝਾਰਤ ਮੈਂ ਪਾਈ ਸੀਗੀ ਜਿਹੜੀ ਉਸਦਾ ਜਵਾਬ ਅੱਧਿਆਂ ਕਿ ਨੇ ਤਾਂ ਦੇ ਦਿੱਤਾ ਵਾ ਜੀ, ਹੈ ਵੀ ਸਹੀ ਵੈਸੇ, ਕਹਾਉਂਦੀ ਉਹ ਰਾਤ ਦੀ ਰਾਣੀ ਹਰਦਮ ਮੱਖ ਚੋਂ ਵਗਦਾ ਪਾਣੀ। ਤੇ ਲਓ ਫਿਰ ਆਪਾਂ ਇੱਕ ਹੋਰ ਗੱਲ ਵੀ ਦੱਸ ਦਿੱਤੀ ਕਿ ਬੱਚਿਆਂ ਦੇ ਸਿਰ ਤੇ ਜਦੋਂ ਉਹਨਾਂ ਦੇ ਦੰਦ ਨਿਕਲਦੇ ਆ ਤਾਂ ਮੱਖਣੀ ਕਿਉਂ ਲਾਉਂਦੇ ਹੁੰਦੇ ਆ? ਤੁਸੀਂ ਲੱਭੋ ਜੀ ਮੇਰੇ ਇਹਨਾਂ ਸਵਾਲਾਂ ਦੇ ਜਵਾਬ, ਤੇ ਮੈਂ ਤੁਹਾਨੂੰ ਇੱਕ ਬੜਾ ਹੀ ਪਿਆਰਾ ਜਿਹਾ ਗਾਣਾ ਸੁਣ ਰਹੇ ਹੋ ਨਾ ਪੰਜਾਬੀ ਮੂਵੀ ਆ ਰਹੀ ਹੈ ਤਰਸੇਮ ਜੱਸਰ ਦੀ ਰੱਬ ਦਾ ਰੇਡੀਓ, ਉਹਦੇ ਵਿੱਚ ਸਰਦਾਰਾ ਗਾਣਾ ਗਾਣਾ ਕੀ ਆ ਜੀ, ਮੈਨੂੰ ਤਾਂ ਬਹੁਤ ਵਧੀਆ ਲੱਗਾ, ਤੁਹਾਨੂੰ ਕਿੱਦਾਂ ਦਾ ਲੱਗਾ ਜ਼ਰੂਰ ਦੱਸਿਓ ਸੁਣ ਕੇ, ਤੇ ਲਓ ਫਿਰ ਆਪਾਂ ਇੱਕ ਗਾਣਾ ਸੁਣਦੇ ਹਾਂ ਤੇ ਗਾਣੇ ਤੋਂ ਬਾਅਦ ਮੈਂ ਮਿਲਦੀ ਹਾਂ ਤੁਹਾਨੂੰ ਬਾਕੀ ਮੈਸੇਜ ਤੇ ਤੁਹਾਡੇ ਜਵਾਬਾਂ ਦੇ ਨਾਲ।
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਰੀਸ਼ ਗੁਲਾਟੀ। ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਤੇ ਇੱਕ ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ 'ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕ੍ਰੇਟ ਡ੍ਰੌਪਸ ਦਾ ਨਾਮ
1-2-3-diet। ਸਟੂਡੈਂਟ ਐਂਡ ਮਾਈਗ੍ਰੈਂਟ, ਜੇ ਤੁਹਾਨੂੰ ਐਜੂਕੇਸ਼ਨ ਜਾਂ ਮਾਈਗ੍ਰੇਸ਼ਨ ਬਾਰੇ ਮਾਹਿਰ ਸਲਾਹ ਦੀ ਜ਼ਰੂਰਤ ਹੈ ਤਾਂ ਅੱਜ ਹੀ ਕਾਲ ਕਰੋ CACA ਨੂੰ 03-9663-1318। ਅਸੀਂ ਐਡਮਿਸ਼ਨ, ਸਟੂਡੈਂਟ ਵੀਜ਼ਾ, ਜਨਰਲ ਸਕਿੱਲਡ ਮਾਈਗ੍ਰੇਸ਼ਨ, 457 ਇੰਪਲੋਇਰ ਸਪੋਂਸਰਡ ਵੀਜ਼ਾ, ਪਾਰਟਨਰ ਵੀਜ਼ਾ, ਸਟੇਟ ਸਪੋਂਸਰਸ਼ਿਪ, MRT ਅਤੇ ਮਿਨਿਸਟਰੀਅਲ ਇੰਟਰਵੈਂਸ਼ਨ ਦੇ ਕਿਸਮਾਂ ਵਿੱਚ ਮਾਹਿਰ ਹਾਂ। ਸਾਡੇ ਐਕਸਪਰਟਸ ਤੁਹਾਨੂੰ ਸਹੀ ਸਲਾਹ ਦੇ ਕੇ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਕਰਨਗੇ। ਕਾਲ ਕਰੋ CECA ਨੂੰ 03-9663-1318 ਔਰ ਵਿਜ਼ਿਟ ਆਰ ਵੈਬਸਾਈਟ www.ceca.com.au CECA ਜਿੱਥੇ ਤੁਹਾਡਾ ਕਰੀਅਰ ਸ਼ੁਰੂ ਹੁੰਦਾ ਹੈ।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਦਿਸਵੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038। ਗੱਡੀਆਂ ਟੋ ਕਰ
ਤੁਸੀਂ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ
ਵਕਫੇ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਗਾਣਾ ਤੋਂ। ਤੁਸੀਂ ਸੁਣ ਰਹੇ ਸੀ ਸਰਦਾਰ। ਹੋਰ ਸੁਣਾਓ ਫਿਰ ਜੀ, ਕਿੱਦਾਂ ਦਾ ਲੱਗਾ ਇਹ ਗਾਣਾ? ਸਰਦਾਰਾ ਹੈ ਨਾ ਰੱਬ ਦਾ ਰੇਡੀਓ, ਉਹ ਵੀ ਕਹਿੰਦੇ ਬੜੀ ਵਧੀਆ ਵਾ। ਤੇ ਉਦੋਂ ਅਮਰਿੰਦਰ ਗਿੱਲ ਦੀ ਮੂਵੀ ਵੀ ਆ ਰਹੀ ਹੈ ਜੀ, ਤੇ ਦੇਖਦੇ ਹਾਂ ਫਿਰ ਹੁਣ ਦੋਨੋਂ ਪੰਜਾਬੀ ਮੂਵੀਆਂ ਕਿੱਦਾਂ ਦਾ ਸੰਦੇਸ਼ ਲੈ ਕੇ ਆਉਂਦੀਆਂ ਨੇ ਇੰਟਰਟੇਨਮੈਂਟ ਤੇ ਇਨਫੋਰਮੇਸ਼ਨ ਦੇ ਨਾਲ ਨਾਲ। ਰਾਹੁਲ ਜੀ ਮੈਸੇਜਾਂ ਦੇ ਵਿੱਚ ਆਪਾਂ ਅੱਗੇ ਸ਼ਾਮਲ ਕਰ ਲਈ, ਮੈਂ ਤੁਹਾਨੂੰ ਦੱਸ ਦਿੱਤਾ ਸੀ ਗੁਰਪ੍ਰੀਤ ਸਿੰਘ ਮੈਲਬੋਰਨ ਤੋਂ, ਉਹਨੂੰ ਕਹਿੰਦੇ ਅਸੀਂ ਤਾਂ 9ਵੀਂ ਤੱਕ ਮਾਟਰ ਜੀ ਲਈ ਮੁਰਗਾ ਤੇ ਬੋਤਲ ਲੈ ਕੇ ਜਾਂਦੇ ਹੁੰਦੇ ਸੀ। ਹਾਂ ਤੁਸੀਂ ਤਾਂ ਰਿਸ਼ਵਤ ਦੇ ਕੇ ਪਾਸ ਹੁੰਦੇ ਸੀ ਫਿਰ, ਹਨਾ? ਚਲੋ ਕੋਈ ਗੱਲ ਨੀ ਜੀ, ਤੇ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਕੁਲਵਿੰਦਰ ਢਿੱਲੋਂ, ਉਹਨਾਂ ਨੇ ਦੱਸ ਦਿੱਤਾ ਜੀ, ਕਹਿੰਦੇ ਅੱਜ 31 ਮਾਰਚ ਆ ਤੇ ਅੱਜ ਦੇ ਦਿਨ ਕੀ ਹੁੰਦਾ ਵਾ ਉਹ ਮੈਂ ਨੀ ਦੱਸਦੀ ਹਜੇ, ਦੇਖ ਲਈਏ ਬਾਕੀਆਂ ਨੇ ਵੀ ਕੀ ਭੇਜਿਆ, ਕੀ ਪਤਾ ਕੋਈ ਹੋਰ ਇੰਟਰਸਟਿੰਗ ਜਿਹਾ ਜਵਾਬ ਆਵੇ। ਪਰ ਜੋ ਇਹਨਾਂ ਨੇ ਦੱਸਿਆ ਵਾ ਜੀ ਬਿਲਕੁਲ ਸਹੀ ਦੱਸਿਆ ਵਾ। ਤੇ ਉਹਨਾਂ ਨੇ ਨਾ ਆਪਣੇ ਇੱਕ ਫਰੈਂਡ ਨੂੰ, ਕੋਈ ਫਰੈਂਡ ਆ ਜੀ ਉਹਨਾਂ ਦਾ ਦੀਪ ਪਲਾਹੀ, ਉਹਨਾਂ ਨੂੰ ਇੱਕ ਗਾਣਾ ਡੈਡੀਕੇਟ ਕੀਤਾ ਵਾ ਬੋਮ ਚੱਟੀ ਤੇ ਅੰਮ੍ਰਿਤ ਮਾਨ ਦਾ। ਕਿਆ ਬਾਤ ਆ ਜੀ, ਬੋਮ ਜੱਟੀ ਉਹਨਾਂ ਨੂੰ ਗਾਣਾ ਡੈਡੀਕੇਟ ਕੀਤਾ। ਲਓ ਜੀ ਫਿਰ ਫਰਮਾਇਸ਼ ਤੁਹਾਡੀ ਅਸੀਂ ਨੋਟ ਕਰ ਲਈਆ, ਤੇ ਇਹ ਗਾਣਾ ਤੁਹਾਡੇ ਦੋਸਤ ਨੂੰ ਜ਼ਰੂਰ ਤੁਹਾਡੇ ਵੱਲੋਂ ਡੈਡੀਕੇਟ ਜ਼ਰੂਰ ਕਰ ਦੇਵਾਂਗੇ। ਤੇ ਅੱਗੇ ਸਾਡੇ ਨਾਲ ਇੱਧਰ ਜੀ ਮੈਸੇਜ ਵਾਧੂ ਆ ਗਿਆ, ਮੈਨੂੰ ਲੱਗਦਾ ਸਾਰਿਆਂ ਨੂੰ ਪਤਾ ਵਾ ਜੀ ਕੀ ਹੋ ਰਿਹਾ। ਤੇ ਇੱਧਰ ਦੀਪ ਪਲਾਹੀ ਜੀ ਵੀ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕੇ ਆ, ਕਹਿੰਦੇ ਕਿ ਸਤਿ ਸ਼੍ਰੀ ਅਕਾਲ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਤੇ ਬਾਕੀ, ਕਹਿੰਦੇ ਪ੍ਰੋਗਰਾਮ ਸੁਣ ਰਹੇ ਆ ਤੇ ਸੁਣ ਕੇ ਹੀ ਦੱਸਾਂਗੇ ਕਿ ਕਿੱਦਾਂ ਦਾ ਲੱਗਾ। ਤੇ ਗਾਣਾ ਇਹਨਾਂ ਨੇ ਵੀ ਸੁਣਨਾ ਚਾਹਿਆ ਵਾ ਜੀ ਕਰਮਜੀਤ ਅਨਮੋਲ ਦਾ ਜਾਵੇ ਨਾ, ਤੇ ਦੇਖਦੇ ਹਾਂ ਜੀ ਇਹਨਾਂ ਨੇ ਆਪਣੀ ਪਸੰਦ ਦਾ ਗਾਣਾ ਸੁਣ ਲਿਆ। ਤੇ ਹੁਣ ਤੁਸੀਂ ਰੇਡੀਓ ਛੱਡ ਕੇ ਨਾ ਜਾਇਓ, ਕਿਉਂਕਿ ਤੁਹਾਡੇ ਫਰੈਂਡ ਕੁਲਵਿੰਦਰ ਢਿੱਲੋਂ ਨੇ ਤੁਹਾਡੇ ਲਈ ਇੱਕ ਗਾਣਾ ਡੈਡੀਕੇਟ ਕੀਤਾ ਵਾ ਅੱਜ ਦੇ ਸਪੈਸ਼ਲ ਡੇ ਦੇ। ਤੇ ਗਾਣਾ ਤੁਸੀਂ ਜ਼ਰੂਰ ਸੁਣਿਓ, ਤੇ ਦੇਖਦੇ ਹਾਂ ਜੀ ਅੱਗੇ ਪ੍ਰੋਗਰਾਮ ਦੇ ਵਿੱਚ ਹੋਰ ਕੌਣ ਕੌਣ ਆਇਆ। ਜੋਧਾ ਧਾਲੀਵਾਲ ਉਹਨਾਂ ਨੇ ਸਾਨੂੰ ਲਿਖ ਕੇ ਭੇਜਿਆ ਵਾ ਜੀ, ਕਹਿੰਦੇ ਕਿ ਕਿਆ ਹੰਸ ਕਿਆ ਬਗਲਾ ਜਾ ਕੇ ਉਹ ਨਦਰ ਤਰੀ ਜੇ ਤੁਸ ਭਾਵੇ ਨਾਨਕਾ ਕਬ ਉਹ ਹੰਸ ਕਰੇ। ਸੋ ਵਾਕਈ ਜੀ ਉਸ ਰੱਬ ਦੇ ਸਭ ਕੁਛ ਆ, ਉਸਦੇ ਹੱਥ ਵਿੱਚ ਵੀ ਸਭ ਕੁਛ ਆ, ਜੇ ਉਹ ਚਾਹੇ ਤਾਂ ਜਿਹੜੇ ਹੰਸ ਆ ਉਹਨਾਂ ਨੂੰ ਕਾਂ ਬਣਾ ਸਕਦਾ ਤੇ ਜੇ ਕਾਂ ਉਹਨਾਂ ਨੂੰ ਹੰਸ ਵੀ ਬਣਾ ਸਕਦਾ ਵਾ। ਸੋ ਉਹ ਕਰਨ ਕਰਾਵਣ ਆਪੇ ਹਾਰ, ਇੰਨਾ ਜ਼ਰੂਰ ਕਹਾਂਗੇ ਕਿ ਉਸਦੀ ਮਰਜ਼ੀ ਤੋਂ ਬਿਨਾਂ ਕੁਛ ਵੀ ਨਹੀਂ ਹੋ ਸਕਦਾ। ਤੇ ਅਸੀਂ ਜਿੰਨੀਆਂ ਮਰਜ਼ੀ ਉਹ ਕਰੀ ਜਾਈਏ, ਜੋ ਮਰਜ਼ੀ ਕਹੀ ਜਾਈਏ, ਹਾਂ ਅਸੀਂ ਕਰ ਲਾਂਗੇ, ਕਿਉਂਕਿ ਸਾਡੇ ਵਿੱਚ ਜਿਹੜੀ ਮੈਂ ਆ ਉਹ ਮੈਂ ਨੀ ਚਾਹੁੰਦੀ। ਇੱਕ ਵਾਰੀ ਏਦਾਂ ਹੀ ਹੋਇਆ ਕਿ ਇੱਕ ਬੰਦੇ ਨੇ ਨਾ ਸ਼ਰਤ ਲਾ ਲਈ, ਕਹਿੰਦਾ ਕਿ ਵੀ ਰੱਬ ਥੋੜੋ ਕਿਸੇ ਦੇ ਮੂੰਹ ਦੇ ਵਿੱਚ ਰਿਜਕ ਪਾਉਂਦਾ ਵਾ, ਕਹਿੰਦਾ ਲੈ ਕੱਲ ਨੂੰ ਜੇ ਮੈਂ ਕੰਮ ਨਾ ਕਰੂੰਗਾ ਤਾਂ ਫਿਰ ਮੈਂ ਦੇਖਦਾ ਵੀ ਰੱਬ ਆ ਜਿਹੜਾ ਉਹ ਮੈਨੂੰ ਕਿੱਦਾਂ ਮੇਰੇ ਮੂੰਹ ਦੇ ਵਿੱਚ ਕਿਸੇ ਅੰਨ ਦਾ ਦਾਣਾ ਜਾਂ ਦਾਲ ਸਬਜ਼ੀ ਜਾਂ ਰੋਟੀ ਜੋ ਵੀ ਮੇਰੇ ਹਿੱਸੇ ਦੇ ਵਿੱਚ ਹੈਗਾ ਵਾ ਉਹ ਮੈਨੂੰ ਕਿੱਦਾਂ ਭੇਜਦਾ। ਤੇ ਵੀ ਉਹਨੇ ਏਦਾਂ ਕੀਤਾ, ਆਪਣੇ ਆਪ ਨੂੰ ਨਾ ਉਹਨੇ ਕਮਰੇ ਦੇ ਵਿੱਚ ਬੰਦ ਕਰ ਲਿਆ, ਕਮਰੇ ਦੇ ਵਿੱਚ ਬੰਦ ਕਰਕੇ ਬੈਠਾ ਰਿਹਾ, ਸਾਰਾ ਦਿਨ ਬੈਠਾ ਰਿਹਾ। ਤੇ ਜਦੋਂ ਸ਼ਾਮ ਦਾ ਟਾਈਮ ਹੋਇਆ, ਕਹਿੰਦਾ ਵੀ ਚੱਲ ਮੈਂ ਉੱਪਰ ਕੋਠੇ ਤੇ ਜਾ ਕੇ ਦੇਖਦਾ ਮੈਂ ਵੀ ਸੂਰਜ ਡੁੱਬਣ ਵਾਲਾ ਹੀ ਆ, ਤੇ ਜੇ ਸੂਰਜ ਡੁੱਬ ਗਿਆ ਇਹਦਾ ਮਤਲਬ ਮੈਂ ਆਪਦੀ ਸ਼ਰਤ ਜਿੱਤ ਗਿਆ। ਲੋਕਾਂ ਨੇ ਬਥੇਰਾ ਕਿਹਾ ਵੀ ਭਾਈ ਤੂੰ ਰੱਬ ਦੇ ਨਾਲ ਪੰਗਾ ਨਾ ਲੈ, ਵੀ ਉਹਦੀ ਕਰਨੀ ਤੋਂ ਬਿਨਾਂ ਕੁਛ ਵੀ ਨਹੀਂ ਹੋ ਸਕਦਾ। ਪਰ ਕਿੱਥੋਂ ਮੇਰੇ ਅਰਗਾ ਠੀਕ ਸੀ ਨਹੀਂ ਮੁੜਿਆ ਤੇ ਚਲਾ ਗਿਆ। ਚਲੋ ਬੈਠਾ ਰਿਹਾ ਸਾਰਾ ਦਿਨ, ਸਾਰਾ ਦਿਨ ਲੰਘ ਗਿਆ। ਜਦੋਂ ਸ਼ਾਮ ਦਾ ਟਾਈਮ ਹੋਇਆ ਤਾਂ ਉਹਨੇ ਕਿਹਾ ਚਲੋ ਵੀ ਹੁਣ ਮੈਂ ਕੋਠੇ ਤੇ ਚੜ੍ਹ ਕੇ ਦੇਖਦਾ ਵਾਂ ਕਿ ਸੂਰਜ ਤਾਂ ਡੁੱਬਣ ਵਾਲਾ ਵਾ ਤੇ ਫਿਰ ਮੇਰੀ ਗੱਲ ਵੀ ਪੂਰੀ ਹੋ ਜਾਣੀ ਆ। ਜਦੋਂ ਕੋਠੇ ਤੇ ਚੜ੍ਹ ਕੇ ਅੱਧ ਡੁੱਬੇ ਸੂਰਜ ਦਾ ਡੁੱਬਣਾ ਵੇਖਦਾ ਸੀ ਨਾ, ਤਾਂ ਉਹਨੇ ਆਪਣੀਆਂ ਅੱਡੀਆਂ ਹੋਰ ਤਾਂ ਚੁੱਕੀਆਂ, ਤਾਂ ਹੇਠਾਂ ਡਿੱਗ ਪਿਆ ਗਲੀ ਦੇ ਵਿੱਚ ਜਾ ਕੇ, ਤੇ ਸਾਰੇ ਕਿਤੇ ਗਲੀ ਦੇ ਵਿੱਚ ਰੌਲਾ ਪੈ ਗਿਆ ਕਿ ਹਾਏ ਉਹ ਬੰਦਾ ਡਿੱਗ ਪਿਆ ਡਿੱਗ ਪਿਆ। ਤੇ ਆਂਢ ਗੁਆਂਢ ਦੇ ਵਿੱਚੋਂ ਲੋਕੀ ਭੱਜੇ ਆਈ ਕਿਉਂਕਿ ਹੁਣ ਕੋਠੇ ਤੋਂ ਬੰਦਾ ਥੱਲੇ ਡਿੱਗਿਆ, ਤਰੇਲੀਆਂ ਤਾਂ ਉਹਨੂੰ ਆਉਣੀਆਂ ਹੀ ਆਉਣੀਆਂ ਸੀ ਤੇ ਸੱਟ ਫਿੱਟ ਵੀ ਲੱਗਣੀ ਸੀ, ਤੇ ਕਿਸੇ ਨੇ ਉਹਦੇ ਤੇਲ ਲਿਆ ਕੇ ਪੈਰਾਂ ਤੇ ਮਲਣਾ ਸ਼ੁਰੂ ਕਰ ਦਿੱਤਾ, ਕਿਸੇ ਨੇ ਉਹਨੂੰ ਗਰਮ ਗਰਮ ਦੁੱਧ ਪਿਲਾ ਦਿੱਤਾ, ਕੋਈ ਬਦਾਮਾਂ ਦੀਆਂ ਗਿਰੀਆਂ ਲੈ ਆਇਆ, ਤੇ ਫਿਰ ਕੀ ਸੀ ਜਦੋਂ ਬੰਦੇ ਦੀ ਸੁਰਤ ਸੰਭਲੀ ਤਾਂ ਉਹਦੇ ਮੂੰਹ ਹੀ ਇਹੀ ਨਿਕਲਿਆ, ਕਹਿੰਦਾ ਕਿ ਸੱਚੇ ਪਾਤਸ਼ਾਹ ਤੂੰ ਦਿੰਦਾ ਜ਼ਰੂਰ ਹੈ ਪਰ ਸਾਥੋਂ ਇਉਂ ਹਰ ਰੋਜ਼ ਹੱਡੀਆਂ ਨਹੀਂ ਤੜਵਾਈਆਂ ਜਾਣੀਆਂ। ਸੋ ਇਹ ਗੱਲ ਹੈ ਜੀ, ਉਹ ਦਿੰਦਾ ਜ਼ਰੂਰ ਹੈ ਪਰ ਉਹਦੀ ਕਰਨੀ ਤੇ ਸ਼ੱਕ ਨਾ ਕਰੋ, ਤੇ ਜੇ ਕਰਨੀ ਤੇ ਸ਼ੱਕ ਕਰੋਗੇ ਤਾਂ ਫਿਰ ਹੱਡੀਆਂ ਵਾ ਜਿਹੜੀਆਂ ਉਹ ਤੜਵਾਉਣੀਆਂ ਹੀ ਪੈਣੀਆਂ ਵਾ। ਤੇ ਲਓ ਫਿਰ ਆਪਾਂ ਅੱਗੇ ਸਾਡੇ ਨਾ ਜੀ ਪ੍ਰੋਗਰਾਮ ਦੇ ਵਿੱਚ, ਓਹੋ ਮੈਸੇਜ ਬਹੁਤ ਆ ਗਿਆ ਮੈਨੂੰ ਲੱਗਦਾ ਅੱਜ ਇਸ ਤੋਂ ਅੱਧੇ ਕੁ ਮੈਸੇਜ ਰਹਿ ਜਾਣੇ ਆ। ਚਲੋ ਕੋਈ ਗੱਲ ਨੀ, ਹਨਾ, ਤੁਸੀਂ ਗੁੱਸਾ ਨਾ ਕਰਿਓ ਪਰ ਮੈਂ ਕੋਸ਼ਿਸ਼ ਕਰੂੰਗੀ ਕਿ ਮੈਸੇਜ ਕਿਸੇ ਦਾ ਵੀ ਨਾ ਰਵੇ। ਅਮਰ ਸਿੰਘ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ। ਤੇ ਲਓ ਜੀ ਫਿਰ ਹੋਰ ਸੁਣਾਓ ਕਿੱਦਾਂ। ਇੱਕ ਗੱਲ ਸੱਚ ਮੈਂ ਤੁਹਾਨੂੰ ਹੋਰ ਦੱਸ ਦੇਵਾਂ, ਸਾਡੇ ਬ੍ਰਿਸਬਨ ਦੇ ਵਿੱਚ ਇੰਨਾ ਬੁਰਾ ਹਾਲ ਆ, ਇੰਨਾ ਪਾਣੀ ਆ ਗਿਆ, ਹਾਲੇ ਤੱਕ ਹਵਾ ਚੱਲੀ ਜਾਂਦੀ ਆ, ਹਨਾ, ਤੇ ਜਿਹੜਾ ਮੌਸਮ ਆ ਹਲੇ ਵੀ ਥੋੜੀ ਹੁਣ ਧੁੱਪ ਨਿਕਲੀ ਜ਼ਰੂਰ ਆ ਪਰ ਅੱਜ ਵੀ ਜਿਹੜਾ ਮੌਸਮ ਆ ਦੱਸਿਆ ਕਿ ਬਾਰਿਸ਼ ਹੋਊਗੀ, ਤੇ ਤੁਸੀਂ ਕਿਸੇ ਨੇ ਸਾਨੂੰ ਹਾਲ ਵੀ ਨਹੀਂ ਪੁੱਛਿਆ ਕਿ ਬ੍ਰਿਸਬਨ ਵਾਲੇ ਉਹ ਕਿੱਦਾਂ ਆਉ, ਹਨਾ। ਚਲੋ ਕੋਈ ਗੱਲ ਨੀ, ਤੇ ਮੈਂ ਸਰਬਜੀਤ ਭਾਜੀ ਨੂੰ ਨਾ ਪੁੱਛਿਆ, ਮੈਂ ਕਿਹਾ ਭਾਜੀ ਤੁਸੀਂ ਤਾਂ ਰੋਡ ਚੱਲੇ ਸੀਗੇ, ਤੁਸੀਂ ਸਾਡਾ ਹਾਲ ਚਾਲ ਤਾਂ ਪੁੱਛ ਲਓ। ਤਾਂ ਮੈਨੂੰ ਅੱਗੋਂ ਕਹਿੰਦੇ ਹਾਂਜੀ, ਕਹਿੰਦੇ ਤੁਸੀਂ ਰੁੜੇ ਨੀ। ਮੈਂ ਕਿਹਾ ਨਹੀਂ ਜੀ, ਅਸੀਂ ਤਾਂ ਪਹਾੜੀ ਤੇ ਬੈਠੇ ਹਾਂ, ਅਸੀਂ ਤਾਂ ਸਭ ਤੋਂ ਐਂਡ ਚ ਰੁੜਾਂਗੇ, ਪਹਿਲਾਂ ਤਾਂ ਬਾਕੀ ਰੁੜਨਗੇ। ਸੋ ਇੱਦਾਂ ਦਾ ਹਾਲ ਹੀ ਪੁੱਛ ਲੈਂਦੇ, ਸਾਨੂੰ ਲੱਗਦਾ ਤਾਂ ਸਹੀ, ਚੱਲ ਤੁਸੀਂ ਸਾਡੀ ਫਿਕਰ ਕਰਦੇ ਹੋ, ਹਨਾ। ਚਲੋ ਕੋਈ ਗੱਲ ਨੀ ਜੀ, ਹੁਣ ਨਾ ਪੁੱਛਿਓ ਕਿਉਂਕਿ ਹੁਣ ਤਾਂ ਮੈਨੂੰ ਪਤਾ ਹੀ ਆ, ਤੇ ਆਪਾਂ ਤੁਹਾਨੂੰ ਦੱਸ ਹੀ ਦਿੱਤਾ। ਅੱਗੇ ਸਾਡੇ ਨਾਲ ਵਰਿੰਦਰ ਚੀਮਾ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ। ਅੱਗੇ ਕਹਿ ਰਹੇ ਇਹਨਾਂ ਨੇ ਨਾ ਇੱਕ ਵਿਆਹ ਦਾ ਕਾਰਡ ਭੇਜਿਆ ਵਾ, ਹੁਣ ਤੁਸੀਂ ਸੁਣ ਲਓ ਵਿਆਹ ਦੇ ਕਾਰਡ ਦੇ ਵਿੱਚ ਕੀ ਆ। ਕਹਿੰਦੇ ਸ਼੍ਰੀਮਤੀ ਮੱਠੀ ਰਾਣੀ ਤੇ ਸ਼੍ਰੀ ਲੱਡੂ ਰਾਮ ਆਪ ਜੀ ਨੂੰ ਬੇਨਤੀ ਕਰਦੇ ਆ ਕਿ ਉਹਨਾਂ ਦੀ ਸਪੁੱਤਰੀ ਬੀਬੀ ਬਰਫੀ ਦਾ ਸ਼ੁਭ ਵਿਆਹ ਕਾਕਾ ਰਸਗੁੱਲਾ ਸਿੰਘ ਦੇ ਨਾਲ, ਸਪੁੱਤਰ ਸ਼੍ਰੀ ਗੁਲਾਬ ਜਾਮਣ ਪਿੰਡ ਜਲੇਬੀ ਕਲਾਂ ਦੇ ਨਾਲ ਹੋਣਾ ਨਿਸ਼ਚਿਤ ਹੋਇਆ ਹੈ। ਕਠੋਰ ਦਿਲਾਂ ਨੂੰ ਵੱਧ ਅਸੀਸਾਂ ਦੇਣ ਲਈ ਤੁਸੀਂ ਟੱਬਰ ਸਮੇਤ ਆਪਣੀਆਂ ਕੱਦੂ ਵਰਗੀਆਂ ਸ਼ਕਲਾਂ ਦਿਖਾਉਣ ਦੀ ਕਿਰਪਾਲਤਾ ਕਰਨੀ, ਅਸੀਂ ਨਾ ਚਾਹੁੰਦੇ ਹੋਏ ਵੀ ਮੱਥੇ ਵੱਟ ਪਾ ਕੇ ਤੁਹਾਡੀ ਉਡੀਕ ਕਰਾਂਗੇ। ਕਿਆ ਬਾਤ, ਆਹ ਤਾਂ ਬੜਾ ਵਧੀਆ ਲੌਜਿਕ ਦਿੱਤਾ ਹੈ ਤੁਸੀਂ। ਕਹਿੰਦੇ ਪ੍ਰੋਗਰਾਮ ਕਦੋਂ ਆ, 32 ਤਰੀਕ ਦੱਸਿਆ ਜੀ, 32 ਮਹੀਨਾ 13ਵਾਂ ਤੇ ਸਾਲ ਦੱਸਿਆ 2012। ਓਹੋ ਸੱਤ ਵੀ ਲਿਆ ਤੇ ਕਿਆ ਤਰੀਕ ਲੱਭੀ ਆ। ਕਹਿੰਦੇ ਕਿ ਬਰਾਤ ਦੀ ਡੰਡਾ ਪਰੇਡ 10 ਵਜੇ ਸਵੇਰੇ ਹੋਣੀ ਆ, ਤੇ ਮੁੰਡੇ ਨੂੰ ਫਾਹੇ ਫਾਂਸੀ ਚੜਾਉਣ ਦਾ ਸਮਾਂ ਵਾ ਜੀ 5:30 ਵਜੇ, ਤੇ ਬਰਾਤੀਆਂ ਨੂੰ ਦਫ਼ਾ ਕਰਨ ਦਾ ਸਮਾਂ ਵਾ ਜੀ 7 ਵਜੇ ਸ਼ਾਮ ਨੂੰ। ਤੇ ਕਹਿੰਦੇ ਦਾਸ਼ਨ ਬਲਾਸ਼ੀ ਕੌਣ ਕੌਣ ਨੇ ਜੀ, ਪਕੌੜਾ ਰਾਮ, ਸ਼ਕਰਪਾਰਾ, ਚਟਨੀ ਦੇਵੀ, ਸਾਡੀ ਭੂਆ ਦੇ ਵਿਆਹ ਤੇ ਜ਼ਰੂਰ ਜ਼ਰੂਰ ਆਣਾ। ਅੱਗੇ ਦਿੱਤਾ ਭਿੰਡੀ ਤੇ ਟਿੰਡੇ। ਲਓ ਜੀ ਵਿਆਹ ਦਾ ਕਾਰਡ ਬੜਾ ਵਧੀਆ ਸੀ, ਹਨਾ, ਕਿੱਦਾਂ ਦਾ ਲੱਗਿਆ। ਤੇ ਲਓ ਫਿਰ ਵਿਆਹ ਦਾ ਕਾਰਡ ਤਾਂ ਠੀਕ ਆ, ਤੇ ਇਧਰੋਂ ਬਾਈ ਅਮਰਜੀਤ ਹੋਰ ਹੀ ਕੁਛ ਕਹੀ ਜਾਂਦੇ ਆ, ਉਹ ਕਹਿੰਦੇ ਮੈਂ ਨੀ ਮੰਨਦੀ। ਹੁਣ ਉਹ ਕਾਹਤੋਂ ਨੀ ਮੰਨਦੀ ਹੈ ਤੁਸੀਂ ਸੁਣ ਲਓ, ਪਰ ਉਸ ਤੋਂ ਬਾਅਦ ਤੁਹਾਡੀਆਂ ਫਰਮਾਇਸ਼ਾਂ ਦੇ ਗੀਤ ਵੀ ਮੈਨੂੰ ਪਤਾ। ਉਸ ਤੇ ਲਓ ਜੀ ਫਿਰ ਕੀ ਕਹਿੰਦੇ ਹੁੰਦੇ ਆ ਨਾ ਕਿ ਹੁਣ ਵਿਆਹ ਦੇ ਕਾਰਡ ਤੋਂ ਬਾਅਦ ਆਪਾਂ ਤੁਹਾਨੂੰ ਗਾਣਾ ਵੀ ਸੁਣਾ ਦਿੰਦੇ ਕਿਉਂਕਿ ਬਾਈ ਅਮਰਜੀਤ ਗਾਣਾ ਗਾ ਰਹੇ ਆ। ਕਹਿੰਦੇ ਕਿ ਮੈਂ ਨੀ ਮੰਨਦੀ, ਹੁਣ ਉਹ ਕਾਹਤੋਂ ਨੀ ਮੰਨਦੀ ਇਹ ਨੀ ਮੈਨੂੰ ਪਤਾ, ਤੁਸੀਂ ਗਾਣਾ ਤਾਂ ਸੁਣਿਆ ਹੋ ਪਰ ਗਾਣੇ ਦੀ ਵੀਡੀਓ ਦੇਖਿਓ, ਬਾਹਲੀ ਸੋਹਣੀ ਵੀਡੀਓ ਆ। ਤੇ ਜਿੱਦਾਂ ਦੇ ਤੁਸੀਂ ਕਾਰਡ ਭੇਜਿਆ ਨਾ, ਮੈਨੂੰ ਲੱਗਦਾ ਇਹ ਸਿਮਿਲਰ ਗਾਣਾ ਇਸ ਕਾਰਡ ਦੇ ਨਾਲ ਥੋੜਾ ਥੋੜਾ ਤਾਂ ਢੁੱਕਦਾ ਹੀ ਆ, ਕਿਉਂਕਿ ਹੁਣ ਛਿੱਤਰ ਪਰੇਡ ਕਰਾਉਣ ਕੌਣ ਜਾਊਗਾ, ਹਨਾ, ਇਹ ਤਾਂ ਬਾਹਲਾ ਹੀ ਔਖਾ ਹੋ ਜਾਂਦਾ ਵਾ। ਤੇ ਮੁੰਡੇ ਨੂੰ ਫਾਂਸੀ ਚੜਾਉਣ ਦਾ ਸਮਾਂ ਵੀ ਦੱਸ ਦਿੱਤਾ ਵਾ ਇਹਨਾਂ ਨੇ, ਤੋ ਕਿਆ ਬਾਤ ਆ ਜੀ। ਕਾਰਡ ਛਪਵਾਇਆ ਕਿੱਥੋਂ ਸੀ, ਮੈਨੂੰ ਜਿਹੜਾ ਪ੍ਰਿੰਟਿੰਗ ਪ੍ਰੈਸ ਵਾਲੇ ਹੁੰਦੇ ਨਾ, ਜਿਹੜੇ ਜਿੱਥੋਂ ਪ੍ਰਿੰਟ ਕਰਾਇਆ ਸੀ, ਮੈਨੂੰ ਵੀ ਉਹਦਾ ਐਡਰੈਸ ਜ਼ਰੂਰ ਭੇਜ ਦਿਓ ਜੀ, ਕੀ ਪਤਾ ਕੋਈ ਵਧੀਆ ਹੋਰ ਆਈਡੀਆ ਮਿਲ ਜਾਵੇ। ਤੇ ਲਓ ਫਿਰ ਆਪਾਂ ਗਾਣੇ ਵੱਲ ਹੋਈਏ ਜੀ, ਦੇਖਦੇ ਹਾਂ ਆਪਾਂ ਹੁਣ ਗਾਣਾ ਬਾਈ ਅਮਰਜੀਤ ਦਾ ਸੁਣਦੇ ਹਾਂ, ਦੇਖਿਓ ਉਹਨਾਂ ਦਿਖਾਉਣਾ ਨੀ ਗਾਣਾ ਤੁਹਾਨੂੰ, ਅਸੀਂ ਸਿਰਫ ਗਾਣਾ ਸੁਣਾਉਣਾ ਹੀ ਆ। ਤੇ ਫਿਰ ਤੁਹਾਡੀਆਂ ਫਰਮਾਇਸ਼ਾਂ ਦੇ ਜਿਹੜੇ 3 ਤੇ 4 ਗੀਤ ਆਇਆ, ਤੇ ਇੱਕ ਗਾਣਾ ਡੈਡੀਕੇਟ ਕੀਤਾ ਸੀਗਾ ਜੀ ਕੁਲਵਿੰਦਰ ਢਿੱਲੋਂ ਨੇ ਬੋਮ ਜੱਟੀ ਦੀਪ ਪਲਾਹੀ ਦੇ ਲਈ। ਪਹਿਲਾਂ ਆਪਾਂ ਸੁਣਦੇ ਹਾਂ ਬਾਈ ਅਮਰਜੀਤ ਦਾ ਗਾਣਾ, ਤੇ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਆਪਾਂ ਇਹ ਗਾਣਾ ਸੁਣਾਂਗੇ, ਦੇਖਦੇ ਹਾਂ ਜੀ ਇਸ ਗਾਣੇ ਦੇ ਵਿੱਚ ਕੀ ਆ, ਤੇ ਫਿਰ ਦੇਖਾਂਗੇ ਇਸ ਗਾਣੇ ਚ ਕੋਈ ਨਾ ਕੋਈ ਗੱਲ ਤਾਂ ਲੱਭੂਗੀ ਨਾ। ਤੇ ਲਓ ਜੀ ਹਾਲੇ ਨਾ ਥੋੜੀ ਜੀ ਉਧਰੋਂ ਨਾ ਦੇਰੀ ਹੋ ਰਹੀ ਆ, ਜਿੰਨਾ ਚਿਰ ਉਹ ਦੇਰੀ ਹੋ ਰਹੀ ਆ ਆਪਾਂ ਤੁਹਾਡੇ ਮੈਸੇਜ ਪੜ੍ਹ ਲੈਂਦੇ ਹਾਂ, ਪਰ ਗਾਣਾ ਮੈਂ ਤੁਹਾਨੂੰ ਜ਼ਰੂਰ ਸੁਣਾਊਂਗੀ ਕਿਉਂਕਿ ਗਾਣਾ ਹੈ ਹੀ ਬੜਾ ਵਧੀਆ। ਹੋਰ ਵਰਿੰਦਰ ਚੀਮਾ ਜੀ ਦੱਸਿਓ ਜ਼ਰੂਰ ਕਿ ਆ ਕਾਰਡ ਛਪਵਾਇਆ ਕਿੱਥੋਂ ਸੀ, ਇਹ ਕਿਤੇ ਹੱਡ ਬੀਤੀ ਜੱਗ ਬੀਤੀ ਕਿੱਥੋਂ ਲਿਆ ਸੀ, ਮਾੜਾ ਜਿਹਾ ਜਰੂਰ ਚਾਨਣਾ ਪਾਇਓ, ਪਰ ਕਾਰਡ ਬਹੁਤ ਵਧੀਆ ਸੀ। ਅੱਗੇ ਜੀ ਸੱਤੀ ਸਿੰਘ ਓਬਜ਼ਰਵਰ ਤੋਂ ਕਹਿੰਦੇ ਕਿ ਅੱਜ ਦਾ ਦਿਨ ਪੰਜਾਬ ਦੇ ਵਿੱਚ ਕਿਆ ਬਾਤ ਆ, ਸਾਰਿਆਂ ਨੂੰ ਪਤਾ, ਮੈਂ ਆਪਾਂ ਸੋਚਿਆ ਭੁੱਲ ਗਏ ਹੋਵੋਗੇ, ਹਨਾ ਆਏ ਕਿੱਥੋਂ ਭੁੱਲਦੇ ਹੋ ਤੁਸੀਂ, ਹਨਾ ਨਹੀਂ ਭੁੱਲਦੇ, ਨਹੀਂ ਭੁੱਲਦੇ, ਵੈਸੇ ਉਹ ਦਿਨ ਵੀ ਨਹੀਂ ਭੁੱਲਦੇ ਕਿਉਂਕਿ ਕਿਸੇ ਨੇ ਤਾਂ ਨੌਵੀਂ ਕਲਾਸ ਤੱਕ ਹਨਾ ਉਸ ਦਿਨ ਨੂੰ ਐਵਰੀ ਮਤਲਬ ਹਰੇਕ ਸਾਲ ਦੇ ਵਿੱਚ ਦੁਹਰਾਉਂਦੇ ਸੀਗੇ ਨਾ। ਚਲੋ ਕੋਈ ਗੱਲ ਨੀ ਜੀ, ਤੇ ਨਾਲ ਹੀ ਇਹਨਾਂ ਨੇ ਮੇਰੀ ਬੁਜ਼ਾਰਤ ਦਾ ਜਵਾਬ ਵੀ ਦੇ ਦਿੱਤਾ ਵਾ, ਤੇ ਬੁਜ਼ਾਰਤ ਦਾ ਜਵਾਬ ਸੱਤੀ ਜੀ ਤੁਸੀਂ ਬਿਲਕੁਲ ਸਹੀ ਦਿੱਤਾ, ਪਰ ਮੈਂ ਹਾਲੇ ਨਹੀਂ ਦੱਸੂਗੀ ਕਿਉਂਕਿ ਦੇਖ ਲਈਏ ਬਾਕੀਆਂ ਨੇ ਪਤਾ ਨੀ ਕੀ ਦੱਸਿਆ ਹੋਊਗਾ ਉਸ ਬੁਜ਼ਾਰਤ ਦਾ ਜਵਾਬ। ਗਾਣਾ ਵੀ ਮਿਲ ਗਿਆ ਵਾ ਜੀ, ਬਾਈ ਅਮਰਜੀਤ ਤਾਂ ਮੈਂ ਨੀ ਮੰਨਦੀ, ਤੇ ਨਹੀਂ ਮੰਨਦੀ ਤੇ ਨਾ ਮੰਨ ਅਸੀਂ ਕੀ ਕਰਾਉਣਾ ਹਨਾ ਮੰਨ ਕੇ। ਚਲੋ ਗਾਣਾ ਸੁਣ ਲੈਂਦੇ ਆ ਤੇ ਫਿਰ ਮਿਲਦੇ ਆ ਤੁਹਾਨੂੰ।
ਬੜੀ ਦੂਰ ਵੇ
ਲਓ ਜੀ ਗਾਣਾ ਸੁਣ ਲਿਆ ਤੁਸੀਂ ਅਮਰਜੀਤ ਬਾਈ ਦਾ, ਇਹ ਤਾਂ ਨੀ ਮੰਨਦੀ ਪਾਲੀ ਡਾਡੀ ਆ। ਹੁਣ ਚਲੋ ਕੋਈ ਨਾ ਤੁਸੀਂ ਦੇਖ ਲੋ, ਜੇ ਮੰਨਦੀ ਆ ਤਾਂ ਮਨਾ ਲਿਓ, ਹੋਣਾ ਨਹੀਂ ਤਾਂ ਫਿਰ ਪਤਾ ਨੀ ਕੀ ਹੋਣਾ। ਨਹੀਂ ਤਾਂ ਫਿਰ ਆਪਾਂ ਇੰਨੇ ਕਹਿ ਸਕਦੇ ਹਾਂ ਕਿ ਮੈਨੇ ਪੱਥਰ ਸੇ ਜਿਸਕੋ ਬਣਾਇਆ ਸਨਮ ਵੋ ਖੁਦਾ ਹੋ ਗਏ, ਦੇਖਤੇ ਦੇਖਤੇ। ਹੁਣ ਜੇ ਗੱਲ ਨਾ ਮੰਨੋ ਤਾਂ ਖੁਦਾ ਹੀ ਹੋਊਗੀ ਨਾ, ਹੁਣ ਰੱਬ ਹੀ ਹੁੰਦਾ ਵਾ ਜਿਹੜਾ ਆਪਣੀ ਮਰਜ਼ੀ ਆਪ ਕਰਦਾ। ਤਾਂ ਚਲੋ ਕੋਈ ਨਾ ਤੁਸੀਂ ਨਾ ਰੁਸਣ ਦਿਓ, ਹਨਾ ਰੋਟੀ ਪਾਣੀ ਵੀ ਖਾਣਾ ਹੁੰਦਾ ਵਾ। ਮੈਂ ਤਾਂ ਐਵੇਂ ਕਹਿੰਦੀ ਰਹਿੰਦੀ ਹਾਂ, ਮੁੜ ਕੇ ਕਹੂੰਗੀ ਕਿ ਉਹ ਕਹਿੰਦੇ ਹੁੰਦੇ ਆ ਨਾ ਕਿ ਕਰ ਫੂਕ ਤਮਾਸ਼ਾ ਦੇਖ, ਹਨਾ। ਤੇ ਐਵੇਂ ਮੇਰੇ ਪਿੱਛੇ ਲੱਗ ਕੇ ਨਾ ਕੁਛ ਏਦਾਂ ਦਾ ਕਰ, ਏਦਾਂ ਦੀ ਹਰਕਤ ਕਰ ਲਿਓ ਕਿ ਬਾਅਦ ਦੇ ਵਿੱਚ ਹਨਾ ਕੁਛ ਸਤਾਉਣਾ ਵੀ ਪਵੇ ਤੇ ਰਾਤ ਨੂੰ ਰੋਟੀ ਤੋਂ ਵੀ ਬਚਣਾ ਪਵੇ। ਮਨਾ ਲਿਓ, ਕੁਛ ਨੀ ਹੁੰਦਾ, ਮੰਨ ਜਾਊਗੀ, ਹਨਾ। ਅੱਗੇ ਜੀ ਸਾਡੇ ਨਾਲ ਭੁੱਲਰ ਕਹਿੰਦੇ ਕਿ ਸਤਿ ਸ੍ਰੀ ਅਕਾਲ, ਕਹਿੰਦੇ ਅੱਜ ਦਾ ਦਿਨ ਦੱਸ ਵੀ ਇਹ ਵੀ ਸਾਰਿਆਂ ਨੂੰ, ਹੁਣ ਸਾਰਿਆਂ ਨੂੰ ਪਤਾ ਤਾਂ ਹੈਗਾ, ਨਾਲੇ ਹੱਸੀ ਜਾਂਦੇ ਆ ਨਾਲੇ ਰੋਈ ਜਾਂਦੇ ਆ, ਦੱਸ ਹੀ ਦਿੰਦੇ ਆ। ਕਹਿੰਦੇ ਕਿ ਅੱਜ ਦਾ ਦਿਨ ਸ਼ਰਾਬ ਦੇ ਠੇਕੇ ਆ ਨਾ ਜਿਹੜੇ ਉਹ ਟੁੱਟਦੇ ਆ, ਜਾਣੀ ਕਿ ਸ਼ਰਾਬ ਸਸਤੀ ਹੋ ਜਾਂਦੀ ਆ, ਸ਼ਰਾਬ ਤਾਂ ਸਸਤੀ ਹੋ ਜਾਂਦੀ ਆ ਤੇ ਪੀ ਪੀ ਕੇ ਜਿਹੜਾ ਸ਼ਾਮ ਨੂੰ ਸ਼ਰਾਬ ਤੇ ਜਿਹੜਾ ਬੁਰਾ ਹਾਲ ਹੁੰਦਾ ਵਾ ਨਾ, ਉਹ ਤਾਂ ਫੇਰ ਰੱਬ ਹੀ ਜਾਣਦਾ ਵਾ ਕੀ ਹੁੰਦਾ। ਕਈ ਤਾਂ ਹੱਡ ਗੋਡੇ ਵੀ ਤੜਾ ਲੈਂਦੇ ਆ, ਤੇ ਇਸ ਲਈ ਤਾਂ ਕਹਿੰਦੇ ਨਾ ਕਿ ਖਿਆਲ ਰੱਖਿਓ, ਠੇਕੇ ਟੁੱਟ ਕੇ ਤਾਂ ਦੂਜੇ ਦਿਨ ਖੁੱਲ ਜਾਣਗੇ, ਪਰ ਪੀ ਕੇ ਜਿਹੜੀਆਂ ਲੱਤਾਂ ਮਾਹਾਂ ਟੁੱਟੀਆਂ ਨਾ ਤਾਂ ਪਲਾਸਤਰ ਆ ਜਿਹੜਾ ਉਹ ਫਿਰ ਛੇ ਛੇ ਮਹੀਨੇ ਨੀ ਖੁੱਲਦਾ। ਸੋ ਬੀ ਕੇਅਰਫੁਲ, ਧਿਆਨ ਦੇ ਨਾਲ, ਹਨਾ। ਪਰ ਆਪਾਂ ਤੁਹਾਨੂੰ ਇਹ ਦੱਸਦੇ ਕਿ ਅਸੀਂ ਕਿਸੇ ਨੂੰ ਪੀਣ ਲਈ ਨੀ ਕਹਿੰਦੇ ਹੈਗੇ, ਕਿਉਂਕਿ ਹਰਮਨ ਰੇਡੀਓ ਤੇ ਨਸ਼ੇ ਦੇ ਬਾਰੇ ਦੇ ਵਿੱਚ ਤਾਂ ਅਸੀਂ ਕਿਸੇ ਨੂੰ ਉਹ ਕਰਦੇ ਹੀ ਨੀ, ਕਿਉਂਕਿ ਅਸੀਂ ਤਾਂ ਨਸ਼ੇ ਦੇ ਅਗੇਂਸਟ ਆ। ਸਮ ਟਾਈਮ ਜਸਟ ਫਾਰ ਐਂਟਰਟੇਨਮੈਂਟ ਆਪਾਂ ਤੁਹਾਨੂੰ ਯਾਦ ਕਰਾ ਦਿੰਦੇ ਹਾਂ ਕੁਝ ਨਾ ਕੁਝ ਗੱਲਾਂ ਤੇ, ਪਰ ਤੁਸੀਂ ਇਹ ਨਾ ਸਮਝ ਲਓ ਕਿ ਅਸੀਂ ਕਿਸੇ ਵੀ ਤਰ੍ਹਾਂ ਸ਼ਰਾਬ, ਦਾਰੂ ਜਾਂ ਕਿਸੇ ਵੀ ਨਸ਼ੇ ਨੂੰ ਪ੍ਰਮੋਟ ਕਰਦੇ ਹਾਂ। ਨਾ ਜੀ ਨਾ, ਅਸੀਂ ਤਾਂ ਇਹ ਗੱਲ ਕਰਦੇ ਹੀ ਨਹੀਂ। ਤੇ ਲਓ ਜੀ ਫਿਰ ਇਹਨਾਂ ਨੇ ਸੌਂਗ ਸੁਣਨਾ ਚਾਹਿਆ ਵਾ ਰਾਜ ਕੁਰਾੜ ਦਾ 31 ਮਾਰਚ। ਓਹੋ 31 ਮਾਰਚ, ਮੈਂ ਤਾਂ ਤੁਹਾਡੇ ਲਈ ਇੱਕ ਹੋਰ ਗਾਣਾ ਲੱਭਿਆ ਸੀ। ਚਲੋ ਕੋਈ ਨਾ, ਆਪਾਂ 31 ਮਾਰਚ ਗਾਣਾ ਵੀ ਜ਼ਰੂਰ ਸੁਣਾਂਗੇ। ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਕਹਿੰਦੇ ਕਿ ਘਰ ਬਣਾਨੇ ਮੇਂ ਵਕਤ ਲੱਗਤਾ ਹੈ ਪਰ ਮਿਟਾਨੇ ਮੇਂ ਪਲ ਨਹੀਂ ਲੱਗਤਾ। ਦੋਸਤੀ ਬੜੀ ਮੁਸ਼ਕਲ ਸੇ ਬਣਤੀ ਹੈ ਪਰ ਦੁਸ਼ਮਨੀ ਮੇਂ ਵਕਤ ਨਹੀਂ ਲੱਗਤਾ। ਗੁਜ਼ਰ ਜਾਤੀ ਹੈ ਉਮਰ ਰਿਸ਼ਤੇ ਬਣਾਨੇ ਸੇ ਪਰ ਵਿਗੜਨੇ ਮੇਂ ਵਕਤ ਨਹੀਂ ਲੱਗਤਾ। ਜੋ ਕਮਾਤਾ ਹੈ ਮਹੀਨੋ ਮੇਂ ਆਦਮੀ ਉਸੇ ਗਵਾਨੇ ਮੇਂ ਵਕਤ ਨਹੀਂ ਲੱਗਤਾ। ਪਲ ਪਲ ਕਰ ਉਮਰ ਪਾਤੀ ਹੈ ਜ਼ਿੰਦਗੀ ਪਰ ਮਿਟ ਜਾਣੇ ਮੇਂ ਵਕਤ ਨਹੀਂ ਲੱਗਤਾ। ਜੋ ਉੜਤੇ ਹੈ ਅਹਿਮ ਮੇਂ ਅਸਮਾਨੋ ਮੇਂ ਜ਼ਮੀਂ ਪਰ ਆਨੇ ਮੇਂ ਵਕਤ ਨਹੀਂ ਲੱਗਤਾ। ਹਰ ਤਰ੍ਹਾਂ ਕਾ ਵਕਤ ਆਤਾ ਹੈ ਜ਼ਿੰਦਗੀ ਮੇਂ ਵਕਤ ਕੇ ਗੁਜ਼ਰਨੇ ਮੇਂ ਵਕਤ ਨਹੀਂ ਲੱਗਤਾ। ਕਿਆ ਬਾਤ ਆ ਜੀ, ਇਹਨਾਂ ਚੰਦ ਲਾਈਨਾਂ ਦੇ ਵਿੱਚ ਤੁਸੀਂ ਬਹੁਤ ਕੁਛ ਸਮਝਾ ਦਿੱਤਾ ਤੇ ਬਹੁਤ ਕੁਛ ਪਤਾ ਵੀ ਲੱਗ ਗਿਆ। ਸੋ ਵਾਕਈ ਜੀ ਜਿਹੜੀ ਜ਼ਿੰਦਗੀ ਆ ਉਸ ਨੂੰ ਗੁਜ਼ਰਨ ਦੇ ਵਿੱਚ ਟਾਈਮ ਨਹੀਂ ਲੱਗਦਾ। ਸੋ ਇਸੇ ਤਰ੍ਹਾਂ ਦੀ ਨਾ ਇਹਨਾਂ ਨੇ ਇੱਕ ਸਾਡੇ ਨਾਲ ਸਾਂਝੀ ਕੀਤੀ ਸੀਗੀ ਇੱਕ ਸਟੋਰੀ ਕਿ ਇੱਕ ਵਾਰੀ ਕੀ ਹੁੰਦਾ ਵਾ, ਇੱਕ ਬੰਦਾ ਉਹ ਆਪਦੀ ਉਮਰ ਨੂੰ ਦੇਖਦਾ ਕਿ ਹੁਣ ਤਾਂ ਮੈਂ ਬਹੁਤ ਬੁੱਢਾ ਹੋ ਗਿਆ ਤੇ ਮੈਂ ਬੜੀ ਧੰਨ ਦੌਲਤ ਵੀ ਇਕੱਠੀ ਕਰ ਲਿਆ ਤੇ ਕਹਿੰਦੇ ਕਿ ਵੀ ਚੱਲ ਹੁਣ ਮੈਂ ਇੱਦਾਂ ਕਰਦਾ ਵਾ ਵੀ ਜਿਹੜਾ ਪੈਸਾ ਮੈਂ ਇਕੱਠਾ ਕੀਤਾ ਹੁਣ ਮੈਂ ਉਹਨੂੰ ਮੰਨਣਾ ਸ਼ੁਰੂ ਕਰਦਾ ਵਾ, ਮਤਲਬ ਕਿ ਮੈਂ ਆਪਦੀ ਹਰ ਖੁਸ਼ੀ ਹਰ ਗੱਲ ਜੋ ਮੇਰੇ ਮਨ ਚ ਸ਼ੁਰੂ ਤੋਂ ਸੀਗੀ ਮੈਂ ਉਹਨੂੰ ਪੂਰੀ ਕਰਦਾ ਵਾ। ਤੇ ਉਹ ਸੋਚਦਾ ਹੀ ਹੁੰਦਾ ਵਾ ਕਿ ਅਚਾਨਕ ਬੂਹਾ ਖੜਕਦਾ ਤੇ 2 ਜਾਣੇ ਅੰਦਰ ਲੰਘੇ ਆਉਂਦੇ। ਪਹਿਲਾਂ ਕਹਿੰਦਾ ਕਿ ਬਾਪੂ ਜੀ ਚਲੋ ਤੁਹਾਡਾ ਟਾਈਮ ਹੋ ਗਿਆ, ਤੁਰੋ ਸਾਡੇ ਨਾਲ। ਤੇ ਉਹ ਕਹਿੰਦਾ ਅਜੇ ਤਾਂ ਮਾਰ ਮਾਰ ਕੇ, ਬਾਬਾ ਕਹਿੰਦਾ ਜਿਹਨੇ ਜੀਤੀ ਉਹ ਦੌਲਤ ਸੀ, ਕਹਿੰਦਾ ਮੈਂ ਤਾਂ ਮਾਰ ਮਾਰ ਕੇ ਦੌਲਤ ਇਕੱਠੀ ਕੀਤੀ ਸੀ ਵੀ ਮੈਂ ਤਾਂ ਹਜੇ ਇਹਦਾ ਕੋਈ ਸੁੱਖ ਹੀ ਨੀ ਪਾਇਆ ਤੇ ਵੀ ਮੈਂ ਹਜੇ ਨੀ ਜਾਣਾ ਹੈਗਾ। ਤਾਂ ਉਹ ਕਹਿੰਦੇ ਵੀ ਫਿਰ ਇਹ ਤਾਂ ਤੇਰੀ ਗਲਤੀ ਆ, ਇਹਦੇ ਲਈ ਤੂੰ ਸਾਨੂੰ ਨਾ ਜ਼ਿੰਮੇਵਾਰ ਕਹਿ। ਉਹ ਥੋੜਾ ਜਿਹਾ ਡਰ ਜਾਂਦਾ। ਫਿਰ ਕਹਿੰਦਾ ਐਂ ਕਰੋ ਵੀ ਚਲੋ ਤੁਸੀਂ ਮੈਨੂੰ 3 ਕੁ ਸਾਲ ਹੋਰ ਦੇ ਦਿਓ ਕਿਸੇ ਤਰ੍ਹਾਂ। ਉਹ ਇੱਕ ਦੇ ਗੋਡੇ ਫੜ ਲੈਂਦਾ, ਕਹਿੰਦਾ ਚੱਲ 3 ਮਹੀਨੇ ਦੇ ਦਿਓ ਤਾਂ ਜੋ ਮੈਂ ਆਪਣੇ ਸੱਜਣ ਬੇਲੀਆਂ ਨੂੰ ਮਿਲ ਆਵਾਂ। ਤੇ ਉਹ ਕਹਿੰਦੇ ਨਾ ਨਾ ਨਾ, ਕੋਈ ਗੁੰਜਾਇਸ਼ ਨਹੀਂ। ਤੇ ਫਿਰ ਉੱਚੀ ਉੱਚੀ ਰੋਣ ਲੱਗ ਜਾਂਦਾ, ਸਾਰੀ ਜ਼ਿੰਦਗੀ ਦੀ ਕਮਾਈ ਆ ਨਾ ਜਿਹੜੀ ਉਹਨਾਂ ਦੇ ਮੂਹਰੇ ਲਿਆ ਕੇ ਢੇਰੀ ਕਰ ਦਿੰਦਾ। ਕਹਿੰਦਾ ਕਿ ਰੱਬ ਦਾ ਵਾਸਤਾ 3 ਮਿੰਟ ਹੀ ਦੇ ਦਿਓ, ਇਹਨਾਂ ਬਦਲੇ ਬੱਚਿਆਂ ਵਾਸਤੇ ਇੱਕ ਸੁਨੇਹਾ ਤਾਂ ਲਿਖਾਂ ਵਾ। ਤਾਂ ਉਹਨਾਂ ਵਿੱਚੋਂ ਇੱਕ ਬੰਦੇ ਨੂੰ ਤਰਸ ਆ ਜਾਂਦਾ, ਕਹਿੰਦਾ ਚੱਲ ਯਾਰ ਇਹਨਾਂ ਵੀ ਰੱਬ ਦਾ ਵਾਸਤਾ ਦਿੱਤਾ, ਇਹਨੂੰ ਆਪਾਂ 3 ਮਿੰਟ ਦੇ ਦਿੰਦੇ, 3 ਮਿੰਟਾਂ ਦੇ ਵਿੱਚ ਆਪਦੇ ਬੱਚਿਆਂ ਲਈ ਜੋ ਲਿਖਣਾ ਚਾਹੁੰਦਾ ਵਾ ਲਿਖ ਆਊਗਾ। ਕਹਿੰਦੇ ਕਿ ਚੱਲ ਫਿਰ ਤੁਸੀਂ ਰੱਬ ਦਾ ਵਾਸਤਾ ਪਾਇਆ, ਕੀ ਯਾਦ ਕਰੇਗਾ, ਤੈਨੂੰ 3 ਮਿੰਟ ਦਿੱਤੇ। ਉਹ ਜਾਂਦਾ ਛੇਤੀ ਨਾਲ ਕਾਗਜ਼ ਕੱਢਦਾ ਤੇ ਉੱਤੇ ਲਿਖ ਕੇ ਜਹਾਨ ਨੂੰ ਮਤਲਬ ਇਸ ਸੰਸਾਰ ਨੂੰ ਚਲਾ ਜਾਂਦਾ ਵਾ ਛੱਡ ਕੇ। ਤਾਂ ਫਿਰ ਕੀ ਹੁੰਦਾ ਵਾ, ਉਸ ਕਾਗਜ਼ ਤੇ ਕੀ ਉਹ ਮੈਸੇਜ ਲਿਖ ਕੇ ਜਾਂਦਾ, ਉਹ ਲਿਖ ਕੇ ਜਾਂਦਾ ਆਪਣੇ ਬੱਚਿਆਂ ਲਈ ਕਿ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਵੱਡੀ ਖੁਸ਼ੀ ਦੇ ਇੰਤਜ਼ਾਰ ਦੇ ਵਿੱਚ ਨਿੱਕੀਆਂ ਖੁਸ਼ੀਆਂ ਕੁਰਬਾਨ ਨਾ ਕਰਿਓ, ਨਹੀਂ ਤਾਂ ਮੇਰੇ ਵਾਂਗ ਮੇਰੇ ਵਾਲਾ ਹਾਲ ਹੋਊਗਾ। ਮੈਂ ਬਦਕਿਸਮਤ ਸੀ, 100-100 ਪਾਪੜ ਵੇਲ ਕੇ ਦੌਲਤ ਕਮਾਈ ਤੇ ਅਖੀਰ ਵਿੱਚ ਜ਼ਿੰਦਗੀ ਦੇ 3 ਮਿੰਟ ਵੀ ਖਰੀਦ ਨਾ ਸਕਿਆ। ਸੋ ਇਸੇ ਲਈ ਕਹਿੰਦੇ ਹਾਂ ਜੀ, ਹੱਸਦੇ ਖਸਦੇ ਹੱਸਦੇ ਵੱਸਦੇ ਰਿਹਾ ਕਰੋ, ਦਿਲ ਦੀ ਹਰ ਖੁਸ਼ੀ ਨੂੰ ਪੂਰੀ ਕਰੋ, ਜ਼ਿੰਦਗੀ ਨੂੰ ਪੂਰੀ ਉਮੰਗ ਦੇ ਨਾਲ ਜੀਓ, ਪੂਰੇ ਚਾਅ ਦੇ ਨਾਲ ਜੀਓ, ਕਿਉਂਕਿ ਕੱਲ ਦਾ ਕੀ ਪਤਾ ਕੱਲ ਹੋ ਨਾ ਹੋ। ਸੋ ਕੱਲ ਹੋ ਨਾ ਹੋ ਵਾਲਾ ਸਿਲਸਿਲਾ ਵਾ ਜਿਹੜਾ ਦਿਮਾਗ ਵਿੱਚ ਰਹਿ ਅੱਜ ਨੂੰ ਪੂਰੇ ਚਾਹ ਦੇ ਨਾਲ ਪੂਰੇ ਜੀ ਜਾਨ ਦੇ ਨਾਲ ਜੀਓ, ਇਹੀ ਜ਼ਿੰਦਗੀ ਆ। ਕਿਉਂਕਿ ਵਕਤ ਕਿਸੇ ਲਈ ਨਹੀਂ ਖੜਦਾ ਤੇ ਵਕਤ ਦੇ ਨਾਲ ਚੱਲਣਾ ਹੀ ਪੈਣਾ ਵਾ, ਤੇ ਵਕਤ ਵਕਤ ਦੇ ਨਾਲ ਆਪਣੀ ਹਰ ਖੁਸ਼ੀ ਨੂੰ ਪੂਰਾ ਕਰ ਲਓ ਤੇ ਲਓ। ਤੁਸੀਂ ਕਹੋਗੇ ਕਹਿ ਕੇ ਫੇਰ ਭੁੱਲ ਜਾਂਦੀ ਆ, ਗਾਣਾ ਸੁਣਦੇ ਆ ਜੀ। ਵੈਸੇ ਅੱਜ ਪ੍ਰੋਗਰਾਮ ਦੇ ਵਿੱਚ ਪਹਿਲੀ ਵਾਰ ਕਿਸੇ ਨੇ ਕਿਸੇ ਨੂੰ ਗਾਣਾ ਡੈਡੀਕੇਟ ਕੀਤਾ ਤੇ ਮੈਂ ਵੀ ਬੜੀ ਐਕਸਾਈਟਡ ਆ ਸੁਣ ਲਈ ਤੇ ਗਾਣੇ ਦੇ ਵਿੱਚ ਹੈ ਕੀ। ਸੁਣ ਲਿਆ ਜੀ ਤਲਵਿੰਦਰ ਢਿੱਲੋਂ ਨੇ ਜਿਹੜਾ ਕਿ ਗਾਣਾ ਡੈਡੀਕੇਟ ਕੀਤਾ। ਫਿਰ ਮਿਲਦੇ ਆ ਇਸ ਗੀਤ ਤੋਂ ਬਾਅਦ। ਪੌਂ ਚੱਟੀ
ਕਹਿਣ ਦੀ ਨੀ ਗੱਲ, ਮੈਨੂੰ ਜੱਗ ਸਾਰਾ ਜਾਣਦਾ, ਕਾਰਾ ਦਾ ਨੀ ਸ਼ੌਂਕ ਥੱਲੇ ਚੌਂਕਾ ਏ ਨਿਸਾਨ ਦਾ, ਚਲਾਵੇ ਜਾਮ ਪੈਂਦੇ ਗੇੜੀਆਂ, ਹੱਟੀਆਂ ਹੀ ਫੈਨ ਨੇ ਫਰਿੰਦਾ ਫੇਰੀਆਂ, ਚਲਾਵੇ ਜਾਮ ਪੈਂਦੇ ਗੇੜੀਆਂ।
ਜੱਚਦੀ ਏ ਬਾਲੀ ਵੇ ਲਈ ਏ ਮਿਲਾਨ ਤੋਂ ਰੋਬੇਰ ਤੋਂ ਕਵਾਲੀ ਵੇ, ਮੇਰੇ ਲਈ ਤੂੰ ਕਰਦਾ ਏ ਜੋਗਿੰਗ ਸਵੇਰੇ ਤੇ ਪਿਛਲੇ ਦਸੰਬਰ ਦਾ ਮਰਦਾ ਏ ਮੇਰੇ ਤੇ, ਮੇਰੇ ਲਈ ਤੂੰ ਕਰਦਾ ਏ ਜੋਗਿੰਗ ਸਵੇਰੇ ਤੇ ਪਿਛਲੇ ਦਸੰਬਰ ਦਾ ਮਰਦਾ ਏ ਮੇਰੇ ਤੇ, ਨਾ ਏ ਖੰਗ ਵੇ
ਕਰਿਓ ਮਾੜਾ ਜਿਹਾ ਇੱਧਰ।
ਸੁਣ ਸੋਹਣਿਆ ਵੇ ਗੱਲ ਸੁਣ ਸੋਹਣਿਆ, ਗੱਲਾਂ ਨਾਲ ਸਾਰਦੇ ਜੋ ਹੋਰ ਹੋਣਿਆ, ਦਿਲ ਸਾਡਾ ਮੰਗਦਾ ਦੀਦਾਰ ਤੇਰੇ ਜਿਹੜੇ ਦਾ, ਇਸ ਮਿਕ ਹੋ ਜੀਏ ਕੀ ਰੌਲਾ ਤੇਰੇ ਮੇਰੇ ਦਾ,
ਕੋਈ ਚੱਕਰ ਹੀ ਨਹੀਂ।
ਅਸੀਂ ਵੀ ਇਰਾਦਿਆਂ ਨੂੰ ਪੱਕਾ ਕਰੀ ਬੈਠਿਆ, ਦਿਲ ਅਸੀਂ ਤੇਰੇ ਕਦਮਾਂ 'ਚ ਧਰੀ ਬੈਠਿਆ, ਸਾਨੂੰ ਜਾਣੀ ਨਾ ਤੂੰ ਬੋਲੀ ਮਾਫ ਦਿਲ ਜਾਣ ਕੇ ਨਾ ਤੋੜੀਏ, ਤੱਕਦਾ ਕਿੱਲਾ ਮੁੰਡ ਜੱਟ ਦਾ ਨਿਸ਼ਾਨਾ ਪੂਰਾ ਕਾਇਮ ਹੈ ਤੇਰਾ ਵੀ ਅੱਖਦਾ,
ਖੰਗ ਵੇ ਹੱਥ ਮੇਰਾ ਮੰਗ ਵੇ ਜੱਟੀ ਵਰ ਨੇੜੇ ਤੂੰ ਵੀ ਜੱਟਾ ਪੰਬ ਵੇ, ਨਿਸ਼ਾਨਾ ਪੂਰਾ ਕਹਿ ਮਨ ਤੇਰੀ ਅੱਖ ਦਾ,
ਹੋ ਮੈਨੂੰ ਲੱਗਦਾ ਕਿੱਲਾ ਮੁੰਡ ਜੱਟ ਦਾ ਨਿਸ਼ਾਨਾ ਪੂਰਾ ਕਹਿ ਮੇਰਾ ਵੀ ਅੱਖ ਦਾ।
ਚਲੋ ਜੀ ਅੰਮ੍ਰਿਤ ਮਾਨ ਦੀ ਆਵਾਜ਼ ਦੇ ਵਿੱਚ ਗਾਣਾ ਤੁਸੀਂ ਲਓ, ਫਿਰ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਢੁੱਡੀਕਿਆਂ ਵਾਲੇ ਜਗਤਾਰ ਸਿੰਘ ਹਾਂਗਕਾਂਗ ਵਾਲੇ। ਕਹਿੰਦੇ ਕਿ ਜ਼ਿੰਦਗੀ ਹਸੀਨ ਹੈ, ਇਸ ਦਾ ਬੀਤਿਆ ਹਰ ਸੈਕਿੰਡ ਮਿੰਟ ਘੰਟੇ ਤੇ ਦਿਨ ਵਾਪਸ ਨਹੀਂ ਆਉਂਦਾ, ਸੋ ਗਿਲੇ ਸ਼ਿਕਵੇ ਭੁੱਲ ਕੇ ਇਸ ਨੂੰ ਮਾਨਣ ਦੀ ਕੋਸ਼ਿਸ਼ ਕਰੋ ਤੇ ਸ਼ੁਭ ਸ਼ਵੇਤ ਦੋਸਤੋ। ਕਿਆ ਬਾਤ ਆ ਜੀ, ਪਰ ਇਹਨਾਂ ਨੇ ਇੱਕ ਗੱਲ ਮੈਨੂੰ ਹੋਰ ਯਾਦ ਕਰਾ ਦਿੱਤੀ ਆ, ਉਹ ਯਾਦ ਇੱਦਾਂ ਕਰਵਾਈ ਆ ਕਿਉਂਕਿ ਲਾਸਟ ਈਅਰ ਇੱਕ ਮੈਂ ਸ਼ੋ ਆਇਆ ਸੀਗਾ ਅਪ੍ਰੈਲ ਦੇ ਵਿਚ, ਉਸ ਦਿਨ ਕੁਛ ਹੋਇਆ ਸੀ, ਤੁਹਾਨੂੰ ਯਾਦ ਆ ਕੀ ਹੋਇਆ ਸੀ? ਵੈਸੇ ਮੈਨੂੰ ਤਾਂ ਬੜਾ ਫੀਲ ਹੋਇਆ ਹੁਣ ਇਹਨਾਂ ਦਾ ਮੈਸੇਜ ਪੜ੍ਹ ਕੇ, ਓਹੋ ਇੱਕ ਦਿਨ ਦਾ ਤਾਂ ਉਹ ਫਰਕ ਸੀ, ਕੀ ਹੁੰਦਾ ਸੀ ਜੇਕਰ ਫਰਾਈਡੇ ਆ ਜਾਂਦਾ ਤਾਂ ਕਿੰਨੀ ਵਧੀਆ ਗੱਲ ਹੋਣੀ ਸੀ, ਹੈਨਾ? ਸੱਚੀ ਕਿੰਨੀ ਮਨ ਹੀ ਹੋਰ ਤਰ੍ਹਾਂ ਹੋ ਗਿਆ, ਨਹੀਂ ਤਾਂ ਕਿਆ ਬਾਤ ਸੀ, ਇੰਨੀ ਤਕੜੀ ਪਲੈਨਿੰਗ ਬਣਾਉਣੀ ਸੀਗੀ ਨਾ ਕਿ ਤੁਹਾਨੂੰ ਪਤਾ ਹੀ ਨਹੀਂ ਸੀ ਲੱਗਣਾ ਕਿ ਇਹ ਹੋ ਕੀ ਰਿਹਾ ਵਾ। ਸਾਰੇ ਜਾਣਿਆਂ ਨੂੰ ਚੱਕਰਾਂ ਚ ਹੀ ਪਾਈ ਰੱਖਣਾ ਸੀ ਮੈਂ, ਤੇ ਲਓ ਫਿਰ ਉਹ ਚੱਕਰ ਜਿਹੜਾ ਸੀ ਜਿਹੜਾ ਲਾਸਟ ਈਅਰ ਪਿਆ ਸੀਗਾ, ਦੱਸ ਦੋ ਜੀ, ਨਹੀਂ ਫਿਰ ਮੈਂ ਦੱਸ ਦੂੰਗੀ, ਕੀ ਪਤਾ ਤੁਹਾਨੂੰ ਸਾਰਿਆਂ ਨੂੰ ਯਾਦ ਆ ਜੇ ਕਿ ਚੱਕਰ ਪੇ ਚੱਕਰ ਕਿਹਾ ਸੀ ਪਿਛਲੇ ਵਾਰ। ਚਲੋ ਕੋਈ ਨਾ ਜੀ, ਦੱਸੋ ਫਿਰ ਕਿਹੜਾ ਚੱਕਰ ਸੀ ਤੇ ਉਹਨਾਂ ਚਿਹਰਾ। ਹੁਣ ਤੁਸੀਂ ਕਹੋਗੇ ਕਿ ਕੁੜੀ ਅੱਜ ਸਵਾਲ ਤੇ ਸਵਾਲ, ਸਵਾਲ ਤੇ ਸਵਾਲ ਹੀ ਕਰੀ ਜਾਂਦੀ ਹੈ, ਤੇ ਸਵਾਲ ਤੇ ਸਵਾਲ ਤਾਂ ਹੋਣਗੇ ਜੀ, ਕਿਉਂਕਿ ਚਾਹ ਤੁਹਾਡੀਆਂ ਗੱਲਾਂ ਦੇ ਵਿੱਚੋਂ ਹੀ ਆਉਂਦੇ ਨੇ। ਇਸੇ ਲਈ ਮੈਂ ਕਹਿੰਦੀ ਹੁੰਦੀ ਹਾਂ ਕਿ ਇਸੇ ਤਰ੍ਹਾਂ ਗੱਲਾਂ ਦਾ ਸਿਲਸਿਲਾ ਚੱਲਦਾ ਰਹੂਗਾ ਤਾਂ ਸੰਵਾਦ ਵੀ ਚੱਲਦਾ ਰਹੂ ਤੇ ਵਿੱਚੋਂ ਗੱਲਾਂ ਚੋਂ ਗੱਲਾਂ ਵੀ ਨਿਕਲਦੀਆਂ ਰਹਿਣਗੀਆਂ। ਤੇ ਕਹਿ ਰਹੀ ਆ ਕਿ ਢੁੱਡੀਕਿਆਂ ਵਾਲੇ ਕਹਿੰਦੇ ਸਤਿ ਸ਼੍ਰੀ ਅਕਾਲ, ਰਾਤ ਲੇਟ ਨਾਈਟ ਪੰਜਾਬ ਤੋਂ ਖਬਰ ਸੁਣਨ ਨੂੰ, ਬੜੇ ਬਾਦਲ ਸਾਹਿਬ ਨੇ ਆਪਣੀ ਜਾਇਦਾਦ ਨੂੰ ਕਿਸੇ ਟਰੱਸਟ ਦੇ ਨਾਮ ਕਰਨ ਦਾ ਫੈਸਲਾ ਕੀਤਾ ਤੇ ਕਰਮਚਾਰੀਆਂ ਨੂੰ ਲਾਇਆ ਹੁਕਮ ਯੋਗ ਟਰੱਸਟ ਲੱਭਣ ਦਾ, ਤੇ ਇਹਨਾਂ ਨੇ ਮੇਰੀ ਵਜ਼ਾਰਤ ਦਾ ਜਵਾਬ ਦੱਸ ਦਿੱਤਾ। ਬਿਲਕੁਲ ਸਹੀ ਆ ਭਾਜੀ ਜਵਾਬ ਤੁਹਾਡਾ, ਤੇ ਕਹਿੰਦੇ ਕਿ ਉਹਨਾਂ ਦਾ ਮੰਨਣਾ ਹੁੰਦਾ ਤਾਂ ਓਹੋ ਉਹਨਾਂ ਨੇ ਮੱਖਣੀ ਵਾਲਾ ਵੀ ਜਵਾਬ ਦੇ ਦਿੱਤਾ ਵਾ। ਮੈਨੂੰ ਪਤਾ ਸੀ ਤੁਸੀਂ ਜ਼ਰੂਰ ਦੱਸੋਗੇ, ਪਰ ਹਲੇ ਨੀ ਦੱਸਦੀ, ਹਲੇ ਆਪਾਂ ਪੁੱਛ ਲਈਏ, ਨਹੀਂ ਤਾਂ ਤੁਹਾਡੀ ਕਾਪੀ ਕਰਕੇ ਪੇਸਟ ਕਰਕੇ ਸਾਰਿਆਂ ਨੇ ਭੇਜ ਦੇਣਾ ਵਾ, ਸਪੈਸ਼ਲੀ ਅਵਤਾਰ ਜੀ ਨੇ ਤਾਂ ਭੇਜ ਹੀ ਦੇਣਾ, ਕਿਉਂਕਿ ਚੈਲੰਜ ਤਾਂ ਉਹਨਾਂ ਨੇ ਕੀਤਾ ਸੀ ਕਿ ਜਿੰਨੀ ਮਰਜ਼ੀ ਔਖੀ ਗੱਲ ਪਾ ਦੂ, ਮੈਂ ਤਾਂ ਬਾਲੀ ਸੌਖੀ ਜੀ ਗੱਲ ਪਾਈ ਆ, ਹੁਣ ਇੱਧਰੋਂ ਉੱਧਰੋਂ ਕਾਪੀ ਕਰਦੇ ਫਿਰਦੇ ਹੋਣਗੇ, ਫੇਰ ਹੀ ਪੇਸਟ ਕਰਨਗੇ ਨਾ। ਚਲੋ ਕੋਈ ਗੱਲ ਨੀ, ਹਾਲੇ ਨੀ ਮੈਂ ਦੱਸਦੀ, ਜਵਾਬ ਤੁਹਾਡਾ ਬਿਲਕੁਲ ਸਹੀ ਆ ਕਿ ਮੱਖਣੀ ਆ ਜਿਹੜੀ ਇੱਥੇ ਤਾਲੂਏ ਦੇ ਉੱਪਰ ਕਿਉਂ ਲਾਈ ਜਾਂਦੀ ਆ। ਅੱਗੇ ਸਾਡੇ ਨਾਲ ਜਗਰੂਪ ਸਮਰਾ ਮੈਲਬੋਰਨ ਵਾਲੇ ਕਹਿੰਦੇ, ਸਤਿ ਸ਼੍ਰੀ ਅਕਾਲ ਬੋਬੀ ਜੀ, ਪ੍ਰੋਗਰਾਮ ਇੰਜੋਏ ਕਰ ਰਹੇ ਹਾਂ ਜੀ, ਜੋਬ ਦੇ ਨਾਲ ਨਾਲ ਅੱਜ ਵੈਦਰ ਵੀ ਬਹੁਤ ਵਧੀਆ ਹੈ, ਵੀਕਐਂਡ ਵੀ ਹੈ ਜੀ, ਸੌਂਗ ਦੀ ਰਿਕੁਐਸਟ ਹੈ ਜੀ, ਪਲੇ ਕਰ ਦਿਓ ਲਤਾ ਜੀ ਦਾ ਚਾਹਨੇ ਕਿਉਂ ਲੋਕ ਮੁਹੱਬਤ ਕੀਆ ਕਰਦੇ ਹੈ। ਓਹੋ ਕਿਆ ਬਾਤ ਹੈ, ਬੜਾ ਹੀ ਸੋਹਣਾ ਗਾਣਾ ਜੀ ਤੁਸੀਂ ਜਿਹੜੀ ਫਰਮਾਇਸ਼ ਕੀਤੀ ਆ, ਚਾਹਨੇ ਕਿਉਂ ਲੋਕ ਮੁਹੱਬਤ ਕੀਆ ਕਰਦੇ ਹੈ, ਦਰਦ ਦਿਲ ਕੇ ਬਦਲੇ ਮੇ ਦਿਲ ਦੀਆ ਕਰਦੇ ਹੈ, ਇਹ ਦਿਲਾਂ ਦੇ ਮਾਮਲੇ ਆ ਜਨਾਬ, ਇਹ ਤਾਂ ਉਹੀ ਜਾਣੇ ਜਿਸ ਤੇ ਦਿਲ ਤੇ ਲੱਗੇ, ਜ਼ਰੂਰ ਸੁਣਾਵਾਂਗੇ ਤੁਹਾਨੂੰ ਗਾਣਾ ਪ੍ਰੋਗਰਾਮ ਦੇ ਵਿੱਚ ਆਉਣ ਲਈ, ਬਹੁਤ ਬਹੁਤ ਸ਼ੁਕਰੀਆ। ਅੱਗੇ ਜੀ ਭੁਪਿੰਦਰ ਲਾਂਬਾ, ਉਹਨਾਂ ਨੇ ਜੀ ਦੱਸ ਦਿੱਤਾ ਵਾ ਜੀ ਕਿ ਮੱਖਣੀ ਆ ਜਿਹੜੀ ਉਹ ਕਿਉਂ ਲਾਈ ਜਾਂਦੀ ਆ, ਨਾਮ ਤਾਂ ਮੈਂ ਦੱਸੀ ਜਾਂਦੀ ਆ, ਕਿਤੇ ਦੱਸਿਓ ਨਾ, ਹੁਣ ਕਾਪੀ ਪੇਸਟ ਨਾ ਕਰ ਦਿਓ, ਮੈਨੂੰ ਪਤਾ ਇੱਧਰੋਂ ਉੱਧਰੋਂ ਨਾ, ਜਿੱਦਾਂ ਆਪਾਂ ਕਹਿੰਦੇ ਹੁੰਦੇ ਨੇ ਨਾ ਪੇਪਰ ਦੇ ਵਿੱਚ ਪਰਚੀ ਇੱਧਰ ਉੱਧਰੋਂ ਮਿਲੀ ਜਾਂਦੀ ਆ, ਤੇ ਉਹ ਪਰਚੀ ਨਾ ਲੈਣ ਲੱਗ ਜਿਓ ਹੁਣ ਤੁਸੀਂ ਸਾਰੇ। ਚਲੋ ਕੋਈ ਨਾ, ਨਹੀਂ ਤਾਂ ਫਿਰ ਅਖੀਰ ਤੇ ਮੈਂ ਤੁਹਾਨੂੰ ਦੱਸ ਹੀ ਦੇਣਾ ਵਾ ਕਿ ਇਸਦਾ ਜਵਾਬ ਕੀ ਆ ਤੇ ਕਾਹਤੋਂ ਇਹ ਹੁੰਦਾ ਵਾ, ਕਿਉਂਕਿ ਆਪਣਾ ਕਿਹੜਾ ਕੁਛ ਵੰਡਿਆ, ਘਰ ਦੀ ਗੱਲ ਘਰ ਚ ਹੀ ਰਹਿ ਜੇ ਤਾਂ ਚੰਗੀ ਗੱਲ ਹੁੰਦੀ ਆ। ਲਓ ਫਿਰ ਹੁਣ ਇੱਕ ਫਰਮਾਇਸ਼ੀ ਗਾਣਾ ਸੁਣ ਲਈਏ, ਕਿਉਂਕਿ ਟਾਈਮ ਵੀ ਥੋੜਾ ਰਹਿ ਗਿਆ, ਫਿਰ ਤੁਸੀਂ ਕਹਿਣਾ ਅਸੀਂ ਇੰਨੇ ਚਿਰ ਦੇ ਗਾਣਿਆਂ ਦੀ ਫਰਮਾਇਸ਼ ਕੀਤੀ ਸੀ ਤੇ ਸਾਡਾ ਗਾਣਾ ਹੀ ਨਹੀਂ ਲੱਭਿਆ, ਕਿਉਂਕਿ ਦੀਪ ਪਲਾਹੀ ਉਹਨਾਂ ਨੇ ਪਾਵਰ ਟਾਈਮ ਪਹਿਲਾਂ, ਜਾਣੀ ਕਿ ਪ੍ਰੋਗਰਾਮ ਖਬਰਾਂ ਤੋਂ ਪਹਿਲਾਂ ਦੇ ਗਾਣੇ ਦੀ ਫਰਮਾਇਸ਼ ਕੀਤੀ ਹੋਈ ਸੀ, ਤੇ ਆਪਾਂ ਉਹਨਾਂ ਦਾ ਗਾਣਾ ਸੁਣ ਲੈਂਦੇ, ਜਾਮੀਨਾ ਧਰਮਜੀਤ ਅਨਮੋਲ ਦਾ ਗਾਣਾ ਆਇਆ ਸੀ ਨਵਾਂ, ਦੇਖਦੇ ਹਾਂ ਗਾਣਾ ਕਿੱਦਾਂ ਦਾ ਵਾ, ਤੇ ਬਾਕੀ ਤੁਹਾਡੇ ਮੈਸੇਜ ਤੇ ਤੁਹਾਡੇ ਉਸ ਤੋਂ ਬਾਅਦ ਅਵਤਾਰ ਮਾਨ ਜੀ ਨੇ ਵੀ ਇੱਕ ਗਾਣੇ ਦੀ ਫਰਮਾਇਸ਼ ਕੀਤੀ ਸੀ, ਉਸ ਤੋਂ ਬਾਅਦ ਆਪਾਂ ਉਹ ਗਾਣਾ ਸੁਣਾਂਗੇ। ਚਲੋ ਮੈਂ ਆਪਣਾ ਗਾਣਾ ਇੱਕ ਤਲੇ ਕਰ ਦਿੰਦੀ, ਰਹਿਣ ਦਿੰਦੀ ਹਾਂ ਜਾਂ ਪ੍ਰੋਗਰਾਮ ਦੇ ਅਖੀਰ ਵਿੱਚ ਛੱਡ ਕੇ ਜਾਊਂਗੀ, ਪਰ ਪਹਿਲਾਂ ਸੁਣਦੇ ਹਾਂ ਜੀ ਦੀਪ ਲਾਹੀ ਦੀ ਫਰਮਾਇਸ਼ ਤੇ ਜਾਮੀ ਨਾ ਗਾਣਾ।
ਸੱਜਣਾ ਕੋਣਿਆ ਤੇਰੇ ਇਸ਼ਕ ਨੇ ਓਏ ਦਿੱਤਾ ਆਪਣਾ ਰੰਗ ਦਿਖਾ, ਤੇਰਾ ਨਾਂ ਲੈ ਕੇ ਦਿਲ ਧੜਕਦਾ, ਤੇਰਾ ਨਾਂ ਲੈ ਚੱਲ ਦੇ ਸਾ, ਆਪਣੇ ਵਿੱਚ ਮੈਂ ਯਾਰ ਮਹਿਸੂਸ ਕਰਦਾ, ਅੱਖਾਂ ਕਸਮ ਖੁਦਾ ਦਿਖਾ, ਮੇਰੇ ਚਾਵਾਂ ਨੂੰ ਚੜ ਗਿਆ ਚਾ ਚੰਨੀਏ, ਤੇਰੇ ਸੁਪਨੇ ਰਿਹਾ ਮੈਂ ਸਜਾ, ਲੱਗ ਜੇ ਸੋਣੀਏ ਮੇਰੀ ਵੀ ਉਮਰ ਤੈਨੂੰ, ਇਹੋ ਹਰ ਪਲ ਕਰਾਂ ਚੜਦਾ ਜ਼ਰੂਰ ਚੰਨੀਆਂ, ਤੈਨੂੰ ਵੇਖ ਵੇਖ ਹੈ ਨੀ ਵੇਖ ਵੇਖ ਸੱਚੀ ਵੇਖ ਵੇਖ ਚੜਦਾ ਜ਼ਰੂਰ ਚੰਨੀਏ
ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਜਾਵੀ ਨਾ ਤੇ ਲਓ ਫਿਰ ਕਰਮਜੀਤ ਅਨਮੋਲ ਦੀ ਆਵਾਜ਼ ਦੇ ਵਿੱਚ ਇੱਕ ਪਿਆਰਾ ਜਿਹਾ ਸੌਂਗ ਵਾਕਈ ਜੀ ਲਓ ਸਾਡੀ ਵਿਸ਼ਾ ਜੀ ਕਿ ਕੋਈ ਵੀ ਕਿਸੇ ਤੋਂ ਦੂਰ ਨਾ ਜਾਵੇ ਤੇ ਇਸੇ ਤਰ੍ਹਾਂ ਮਹਿਫਲਾਂ ਲੱਗਦੀਆਂ ਰਹਿਣ ਤੇ ਹੱਸੇ ਠੱਠੇ ਪੈਂਦੇ ਰਹਿਣ ਤੇ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਦੀਪ ਲਾਹੀ ਜੀ ਨੇ ਸਾਂਝ ਪਾਈ ਆ ਜੀ ਉਹਨਾਂ ਨੇ ਦੱਸ ਦਿੱਤਾ ਕਿ ਅੱਜ ਦੇ ਦਿਨ ਠੇਕੇ ਟੁੱਟਦੇ ਨੇ ਕਿਆ ਬਾਤ ਆ ਜੀ ਜਸਪਾਲ ਸਿਡਨੀ ਵਾਲੇ ਉਹਨਾਂ ਨੇ ਵੀ ਇਸ ਗੱਲ ਦਾ ਹੁੰਗਾਰਾ ਭਰ ਦਿੱਤਾ ਵਾ ਸਤਿ ਸ੍ਰੀ ਅਕਾਲ ਕਹਿ ਰਹੇ ਆ ਤੇ ਕਹਿੰਦੇ ਡਰਾਈਵਿੰਗ ਕਰਦੇ ਕਰਦੇ ਸੁਣਦੇ ਆ ਜੀ ਬਹੁਤ ਸੋਹਣਾ ਜੀ ਕਹਿੰਦੇ ਮੈਂ ਦੱਸਦਾ 31 ਮਾਰਚ ਨੂੰ ਕੀ ਹੋਇਆ ਸੀ ਰਾਜ ਬਰਾੜ ਦਾ ਗੀਤ ਚਲਾ ਦੂ ਕਹਿੰਦੇ ਫਟਾਫਟ ਹਾਂਜੀ ਹਾਂਜੀ ਜ਼ਰੂਰ ਰਾਜ ਬਰਾੜ ਦਾ ਗੀਤ ਸੁਣਨ ਵਾਲਿਓ ਜ਼ਰੂਰ ਸੁਣਾਵਾਂਗੇ ਅੱਗੇ ਚੋਦਾ ਸਿੰਘ ਧਾਲੀਵਾਲ ਇਹਨਾਂ ਨੇ ਤਾਂ ਹੋਰ ਹੀ ਕੁਛ ਕਹਿ ਦਿੱਤਾ ਲਓ ਜੀ ਇਹਨਾਂ ਨੇ ਨਾ ਇੱਕ ਮੈਨੂੰ ਲਿਖ ਕੇ ਭੇਜਿਆ ਵਾ ਕਿ ਪਿਆਰ ਕੀ ਹੁੰਦਾ ਵਾ ਮਤਲਬ ਕੀ ਅਸੀਂ ਲੋਕ ਸਮਝਦੇ ਹਾਂ ਤੇ ਕੀ ਇਸ ਦਾ ਵਾ ਉਹ ਤਾਂ ਮੈਂ ਥੋੜਾ ਜਿਹਾ ਰੋਕ ਕੇ ਪੜੂੰਗੀ ਜੀ ਪਰ ਇਸ ਤੋਂ ਬਾਅਦ ਚੋ ਕਹਿੰਦੇ ਕਿ ਵਰਿੰਦਰ ਚੀਮਾ ਮਲਡੂਰਾ ਵਾਲਾ ਵਿਚੋਲਾ ਇਸ ਵਿਆਹ ਦੇ ਵਿੱਚ ਸੋ ਜਿਹੜਾ ਕਹਿੰਦੇ ਤੁਸੀਂ ਕਾਰਡ ਪੜਿਆ ਕਿਆ ਬਾਤ ਆ ਵਰਿੰਦਰ ਚੀਮਾ ਮਲਡੂਰਾ ਵਾਲੇ ਉਹ ਤੁਸੀਂ ਵਿਚੋਲਗਿਰੀ ਵੀ ਕਰਦੇ ਹੋ ਫਿਰ ਤਾਂ ਬੜੀ ਵਧੀਆ ਗੱਲ ਆ ਇੰਨੀ ਵਧੀਆ ਵਿਚੋਲਗਿਰੀ ਵੈਸੇ ਕਹਿੰਦੇ ਹੁੰਦੇ ਵਿਚੋਲੇ ਦੇ ਘੁੱਟ ਜ਼ਿਆਦਾ ਵਹਿੰਦੀ ਹੁੰਦੀ ਆ ਸੋ ਬੀ ਕੇਅਰਫੁਲ ਹੈ ਨਾ ਜੇ ਹੈਲਪ ਦੀ ਲੋੜ ਪਈ ਹੋਈ ਤਾਂ ਇੱਧਰ ਆਸੇ ਪਾਸੇ ਹੀ ਕਿਉਂ ਆਪਦੇ ਇੱਧਰ ਬ੍ਰਿਸਬੇਨ ਵੱਲ ਤਾਂ ਜਮਾ ਹੀ ਨਾ ਆਇਓ ਕਿਉਂਕਿ ਕੁੱਟ ਸਾਬਦੇ ਤੋਂ ਤਾਂ ਨਹੀਂ ਖਾਧੀ ਜਾਣੀ ਹੈਗੀ ਅੱਗੇ ਜੀ ਗੁਰਪਿੰਦਰ ਦੀਪ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਏ ਨੇ ਤੇ ਸਤਿ ਸ੍ਰੀ ਅਕਾਲ ਬੁਲਾਈ ਆ ਜੀ ਉਹਨਾਂ ਨੇ ਸਾਰਿਆਂ ਨੂੰ ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ ਤਾਂ ਜੀ ਸਾਹਿਬ ਉਹਨਾਂ ਨੇ ਜੀ ਕਈ ਮੈਸੇਜ ਆਏ ਹੋਏ ਆ ਉਹਨਾਂ ਦੇ ਮੈਂ ਸਾਰੇ ਮੈਸੇਜ ਪੜ੍ਹ ਦਿੰਦੀ ਹਾਂ ਜੀ ਕਿਉਂਕਿ ਕਾਫੀ ਟਾਈਮ ਪਹਿਲਾਂ ਆਇਆ ਸੀ ਕਹਿੰਦੇ ਗੁੱਡ ਮਾਰਨਿੰਗ ਕੀ ਹਾਲ ਚਾਲ ਨੇ ਜੀ ਤੁਹਾਡੇ ਸ਼ੁਕਰ ਆ ਕਿਸੇ ਨੇ ਤਾਂ ਹਾਲ ਚਾਲ ਪੁੱਛਿਆ ਨਹੀਂ ਤਾਂ ਕਿਸੇ ਨੇ ਵੀ ਹਾਲ ਨਹੀਂ ਸੀ ਪੁੱਛਿਆ ਪਰ ਇਹਨਾਂ ਨੇ ਤਾਂ ਬਹੁਤ ਟਾਈਮ ਪਹਿਲਾਂ ਹੀ ਹਾਲ ਚਾਲ ਪੁੱਛ ਲਿਆ ਸੀਗਾ ਤੇ ਪਰ ਮੈਂ ਹੀ ਥੋੜਾ ਜਿਹਾ ਹਾਲ ਚਾਲ ਲੇਟ ਦੱਸ ਰਹੀ ਹਾਂ ਹਾਲ ਚਾਲ ਵਧੀਆ ਵਾ ਜੀ ਬਸ ਚੱਲੀ ਜਾਂਦਾ ਵਾ ਕਹਿੰਦੇ ਹੁੰਦੇ ਆ ਨਾ ਕਿ ਕੁੱਝ ਤੁਹਾਡੀਆਂ ਤੇ ਕੁੱਝ ਸਾਡੀਆਂ ਗੱਲਾਂ ਕਰਕੇ ਮਨ ਹਲਕਾ ਹੋ ਜਾਂਦਾ ਵਾ ਤੇ ਜਦੋਂ ਮਨ ਹਲਕਾ ਹੋ ਜੇ ਤਾਂ ਦਿਨ ਤਾਂ ਫਿਰ ਆਪਣੇ ਆਪ ਹੀ ਵਧੀਆ ਹੁੰਦਾ ਵਾ ਕਹਿੰਦੇ ਅੱਤ ਤੇ ਅੰਤ ਕੀ ਫਰਕ ਹੁੰਦਾ ਵਾ ਜ਼ਿਆਦਾ ਫਰਕ ਨਹੀਂ ਹੁੰਦਾ ਕਹਿੰਦੇ ਰੱਬ ਜਦੋਂ ਅੱਧਕ ਲਾ ਕੇ ਟਿੱਪੀ ਲਾ ਦੇਵੇ ਪਤਾ ਨਹੀਂ ਲੱਗਦਾ ਸੋ ਵਾਕਈ ਜੀ ਅੱਤ ਤੇ ਅੰਤ ਦੇ ਵਿੱਚ ਜ਼ਿਆਦਾ ਫਰਕ ਨਹੀਂ ਹੁੰਦਾ ਅੱਤ ਅੱਧਕ ਤੇ ਟਿੱਪੀ ਦਾ ਫਰਕ ਹੀ ਹੁੰਦਾ ਵਾ ਤੇ ਕਦੋਂ ਰੱਬ ਇਸ ਫਰਕ ਨੂੰ ਖਤਮ ਕਰ ਦੇਵੇ ਉਸਦਾ ਕਿਸੇ ਨੂੰ ਕੋਈ ਵੀ ਅੰਦਾਜ਼ਾ ਨਹੀਂ ਹੁੰਦਾ ਅੱਗੇ ਕਹਿੰਦੇ ਕਿ ਸਵਾਲ ਉਹਨਾਂ ਨੇ ਜਿਹੜਾ ਪੁੱਛਿਆ ਸੀ ਉਸਦੇ ਬਾਰੇ ਬਰਾੜ ਜੀ ਦੱਸ ਹੀ ਚੁੱਕੇ ਆ ਤੇ ਕਹਿੰਦੇ ਕਿ ਮੈਂ ਸਰਬਜੀਤ ਸਿੰਘ ਸੋਹੀ ਨੂੰ ਘਰ ਆਏ ਨਵੇਂ ਮਹਿਮਾਨ ਲਈ ਵਧਾਈ ਦਿੰਦਾ ਵਾਂ ਬ੍ਰਿਸਟਨ ਵਾਲੇ ਕਿਆ ਬਾਤ ਆ ਪਰਵਾਜ਼ ਕੌਰ ਸੋਹੀ ਵਾਹਿਗੁਰੂ ਕਿਰਪਾ ਕਰਨ ਕਹਿੰਦੇ ਕਿ ਭਲੀ ਕਰੀ ਲਓ ਜੀ ਫਿਰ ਉਹਨਾਂ ਦੇ ਘਰ ਇੱਕ ਨੰਨਾ ਸਰਬਜੀਤ ਸਿੰਘ ਸੋਹੀ ਉਹਨਾਂ ਦੇ ਘਰ ਇੱਕ ਨੰਨਾ ਜਿਹਾ ਮਹਿਮਾਨ ਆਇਆ ਵਾ ਤੇ ਉਸਦੀ ਉਹ ਵਧਾਈ ਦੇ ਰਹੇ ਨੇ ਤੇ ਸਾਡੀ ਹਰਮਨ ਰੇਡੀਓ ਦੀ ਟੀਮ ਤੇ ਸਾਰੇ ਲਿਸਨਰ ਵੱਲੋਂ ਤੁਹਾਨੂੰ ਸਰਬਜੀਤ ਜੀ ਬਹੁਤ ਬਹੁਤ ਮੁਬਾਰਕਾਂ ਤੇ ਵਾਹਿਗੁਰੂ ਹਮੇਸ਼ਾ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਲਓ ਕਹਿੰਦੇ 31 ਮਾਰਚ ਨੂੰ ਦੋ ਕੰਮ ਹੁੰਦੇ ਆ ਤੇ ਨੰਬਰ 1 31 ਮਾਰਚ ਦਾ ਦਿਨ ਵੈਸੇ ਕੋਈ ਰੋਵੇ ਤੇ ਕੋਈ ਹੱਸੇ ਬਾਕੀ ਜੀ ਕਹਿੰਦੇ ਹੁੰਦੇ ਨਾ ਕਿ 31 ਮਾਰਚ ਦਾ ਦਿਨ ਐਸਾ ਹੋਵੇਗਾ ਕੋਈ ਹੱਸੂਗਾ ਕੋਈ ਰੋਊਗਾ ਹੱਸਣਗੇ ਉਹ ਜਿਹੜੇ ਪਾਸ ਹੋਣਗੇ ਰੋਣਗੇ ਉਹ ਜਿਹੜੇ ਉੱਥੋਂ ਵੀ ਫੇਲ ਹੋਣਗੇ ਤੇ ਘਰੇ ਆ ਕੇ ਜਿਹੜੀ ਸ਼ਾਬਾਸ਼ ਮਿਲਣੀ ਆ ਜਾਣੀ ਕਿ ਪਿੱਟਾਂ ਬੰਚੇ ਜੁੱਤੀਆਂ ਦਾ ਪ੍ਰਸ਼ਾਦ ਨਹੀਂ ਕਹਿ ਸਕਦੀ ਸੋਰੀ ਮਾਫ਼ੀ ਚਾਹੂੰਗੀ ਜਿਹੜਾ ਕਿ ਜੁੱਤੀਆਂ ਦਾ ਇਨਾਮ ਮਿਲਣਾ ਵਾ ਉਹ ਤਾਂ ਵੱਖਰੀ ਹੀ ਗੱਲ ਆ ਉਹ ਤੋਂ ਜ਼ਿਆਦਾ ਕੁੱਟ ਲੱਗਦੀ ਆ ਜਿਹੜਾ ਮਾਸਟਰ ਨੇ ਰਿਜ਼ਲਟ ਦੱਸ ਦਿੱਤਾ ਉਹਦੀ ਤਾਂ ਹਜੇ ਇੰਨਾ ਫਰਕ ਨਹੀਂ ਪੈਂਦਾ ਤੇ ਲਓ ਜੀ ਫਿਰ ਕਹਿੰਦੇ ਇਸ ਦਿਨ ਠੇਕੇ ਵੀ ਟੁੱਟਦੇ ਆ ਤੇ ਬਜ਼ਾਰਤ ਦਾ ਜਵਾਬ ਦੱਸ ਦਿੱਤਾ ਵਾ ਜੀ ਉਹਨਾਂ ਨੇ ਕਹਿੰਦੇ ਕਿ ਮੋਮਬੱਤੀ ਵਾਕਈ ਜੀ ਚਲੋ ਹੁਣ ਦੱਸ ਦਿੰਦੀ ਆ ਮੈਂ ਪੜ੍ਹ ਤਾਂ ਦਿੱਤਾ ਕਿਉਂਕਿ ਹੁਣ ਟਾਈਮ ਖਤਮ ਹੋਣ ਵਾਲਾ ਵਾ ਤੇ ਪ੍ਰੋਗਰਾਮ ਵੀ ਜਿਹੜਾ ਵਾ ਬਸ 10-15 ਮਿੰਟ ਤੁਹਾਡੇ ਨਾਲ ਹੋਰ ਤੁਹਾਡੇ ਨਾਲ ਸਾਂਝ ਰਹਿਣੀ ਆ ਫਿਰ ਤਾਂ ਅਗਲੇ ਹਫ਼ਤੇ ਆ ਪਰ ਮੈਂ ਤੁਹਾਨੂੰ ਦੱਸਿਆ ਸੀ ਕਿ 10-2 ਮੇਰੇ ਦਿਲ ਦੇ ਵਿੱਚ ਗੱਲ ਰਹਿ ਜਾਣੀ ਆ ਕਿ ਅਗਲੇ ਸਾਲ ਕੀ ਹੋਇਆ ਹੋ ਸੀਗਾ ਅਪ੍ਰੈਲ ਦੇ ਵਿੱਚ ਕਿਸੇ ਨੂੰ ਯਾਦ ਆ ਕਿ ਨਹੀਂ ਪੱਕਾ ਯਾਦ ਆ ਜਾਣ ਕੇ ਨਹੀਂ ਦੱਸਦੇ ਹੈਗੇ ਜਾਣ ਲੱਗੇ ਦੱਸ ਗਏ ਤਾਂ ਮੈਂ ਵੀ ਜਾਊਂ ਕਿ ਅਗਲੇ ਸਾਲ ਕੀ ਹੋਇਆ ਸੀ ਪਰ ਅੱਜ 1 ਦਿਨ ਦਾ ਫਰਕ ਪੈ ਗਿਆ ਦੇਖ ਲਓ 1 ਦਿਨ ਦਾ ਫਰਕ ਕਾਹਤੋਂ ਪਿਆ ਮੈਂ ਸੋਚ ਸੋਚ ਕੇ ਉਦੋਂ ਦੀ ਇਸੇ ਲਈ ਪਰੇਸ਼ਾਨ ਹੋ ਜਾਂਦੀ ਆ ਨਹੀਂ ਤਾਂ ਫਿਰ ਬੜਾ ਵਧੀਆ ਹੋਣਾ ਸੀਗਾ ਹੈ ਨਾ ਚਲੋ ਕੋਈ ਗੱਲ ਨੀ ਜੀ ਤੇ ਅੱਗੇ ਇਹਨਾਂ ਨੇ ਸਾਨੂੰ ਇੱਕ ਭੇਜਿਆ ਵਾ ਕੁਛ ਨਾਲ ਧਾਨੀ ਸਾਹਿਬ ਨੇ ਸੋ ਉਸਨੂੰ ਅਸੀਂ ਜ਼ਰੂਰ ਆਡੀਓ ਨੂੰ ਦੇਖਾਂਗੇ ਤੇ ਬਾਅਦ ਦੇ ਵਿੱਚ ਅਸੀਂ ਤੁਹਾਨੂੰ ਜ਼ਰੂਰ ਸੁਣਾਵਾਂਗੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਡਾਕੀਆ ਓ ਮਾਈ ਗੋਡ ਕਹਿੰਦੇ ਕਿ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਭੈਣੇ ਮੇਰੀਏ ਸਭ ਸੁਣਨ ਵਾਲੇ ਵੀਰਾਂ ਨੂੰ ਵੀ ਸਤਿ ਸ੍ਰੀ ਅਕਾਲ ਕਿਆ ਬਾਤ ਆ ਜੀ ਬਹੁਤੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਮੇਰੇ ਖਿਆਲ ਚ ਪ੍ਰੋਗਰਾਮ ਦੇ ਵਿੱਚ ਤੁਸੀਂ ਤਾਂ ਮੇਰੇ ਨਾਲ ਪਹਿਲੀ ਵਾਰੀ ਸ਼ਾਮਿਲ ਹੋਏ ਹੋ ਤੇ ਅੱਗੇ ਕਹਿੰਦੇ ਕਿ ਲਾਟਰੀ ਬਾਪੂ ਨੇ 500 ਦਿੱਤਾ ਬਿਜਲੀ ਦਾ ਬਿੱਲ ਭਰਨ ਵਾਸਤੇ ਆਪਾਂ 500 ਦੀ ਲਾਟਰੀ ਪਾ ਕੇ ਘਰ ਆ ਗਏ ਬਾਪੂ ਨੇ ਬੜਾ ਕੁੱਟਿਆ ਅਗਲੇ ਮਹੀਨੇ ਘਰ ਦੇ ਅੱਗੇ ਨਵੀਂ ਨਕੋਰ ਸਵਿਫਟ ਡਿਜ਼ਾਈਨਰ ਖੜੋ ਗਈ ਆ ਕੇ ਤਾਂ ਸਾਰੇ ਟੱਬਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਮੇਰੇ ਕੁਝ ਜ਼ਿਆਦਾ ਹੀ ਲੰਬੇ ਸੀ ਕਿਉਂਕਿ ਇਹ ਗੱਡੀ ਬਿਜਲੀ ਮਹਿਕਮੇ ਦੇ ਕਰਮਚਾਰੀਆਂ ਦੀ ਸੀ ਜਿਹੜੀ ਸਾਡਾ ਕਨੈਕਸ਼ਨ ਕੱਟਣ ਆਏ ਸੀ ਤੇ ਬਾਪੂ ਨੇ ਫੇਰ ਪਾਲਾ ਹੀ ਕੁੱਟਿਆ ਹਾਏ ਹੁਣ ਤੁਸੀਂ ਕਹੋਗੇ ਨਾ ਕਿ ਮੈਨੂੰ ਬੜਾ ਕੁੱਟਿਆ ਤੇ ਮੈਂ ਬੜੀ ਰੋਈ ਹੈ ਨਾ ਤੁਹਾਨੂੰ ਕੱਟ ਪਈ ਤੇ ਅਸੀਂ ਪੜ੍ਹ ਕੇ ਹੱਸ ਰਹੇ ਹਾਂ ਤੇ ਫਿਰ ਡੈਂਗੜ ਤਾਂ ਹੋਣੀ ਸੀ ਜਦੋਂ ਕੰਮ ਹੀ ਉਹੋ ਜਿਹੇ ਕੀਤੇ ਆ ਲਾਟਰੀ ਦਾ ਜਿਹੜਾ ਚਸਕਾ ਹੁੰਦਾ ਵੈਸੇ ਬੜਾ ਹੀ ਜ਼ਿਆਦਾ ਮਾੜਾ ਹੁੰਦਾ ਵਾ ਹਨਾ ਪਰ ਚਲੋ ਕੋਈ ਨਾ ਪਰ ਜ਼ਰੂਰਤ ਵੀ ਕਰਨੀ ਚਾਹੀਦੀ ਹੈ ਚਲੋ ਸ਼ੌਂਕ ਪੂਰੇ ਪਰ ਜਿੱਥੇ ਜ਼ਰੂਰਤ ਪੂਰੀ ਕਰਨ ਲਈ ਪੈਸੇ ਦਿੱਤੇ ਗਏ ਆ ਉੱਥੇ ਤਾਂ ਉੱਥੇ ਹੀ ਵਰਤੇ ਜਾਣੇ ਚਾਹੀਦੇ ਆ ਨਾ ਸੰਜਮ ਤੇ ਸਹੀ ਤਰੀਕੇ ਦੇ ਨਾਲ ਨਹੀਂ ਤਾਂ ਫਿਰ ਕੁੱਟ ਤਾਂ ਪੈਣੀ ਹੋਈ ਸੀ ਕੰਮ ਤਾਂ ਆਪ ਕੁੱਟ ਵਾਲੇ ਕੀਤੇ ਆ ਲਓ ਫਿਰ ਇੱਕ ਗਾਣਾ ਸੁਣੀਏ ਜੀ ਗਾਣੇ ਤੋਂ ਬਾਅਦ ਫਿਰ ਅੱਗੇ ਨਵੀਂ ਵਿਨੀਪੈਗ ਵਾਲੇ ਵੀ ਪਹੁੰਚ ਗਏ ਆ ਬੜਾ ਟਾਈਮ ਬਾਅਦ ਆਈ ਹੋ ਜੀ ਕੀ ਗੱਲ ਹੋ ਕਿ ਕੈਨੇਡਾ ਤੋਂ ਆਸਟ੍ਰੇਲੀਆ ਪਹੁੰਚਣ ਤੇ ਇੰਨਾ ਟਾਈਮ ਲੱਗਦਾ ਵਾ ਮੈਨੂੰ ਲੱਗਦਾ ਤੁਹਾਡੇ ਕੰਮ ਦਾ ਹਨਾ ਕੰਮ ਕਰਨ ਦਾ ਟਾਈਮ ਹੀ ਉਦਾਂ ਦਾ ਸੀਗਾ ਚਲੋ ਕੋਈ ਗੱਲ ਨੀ ਦੇਰ ਆਏ ਤਰੁਸਤ ਆਏ ਦੇਖਦੇ ਆ ਜੀ ਇਹ ਕੀ ਕਹਿੰਦੇ ਆ ਚਲੋ ਕੋਈ ਨਾ ਆਪਾਂ ਨਾਲ ਨਾਲ ਹੋਰ ਵੀ ਦੇ ਦਿਆ ਪਰ ਮੈਨੂੰ ਦੱਸ ਦਿਓ ਅਗਲੇ ਸਾਲ ਕੀ ਹੋਇਆ ਪਿਛਲੇ ਸਾਲ ਨੀ ਦੇਖਿਆ ਪਿਛਲੇ ਸਾਲ ਕੀ ਹੋਇਆ ਸੀਗਾ ਅਪ੍ਰੈਲ ਦੇ ਵਿੱਚ ਕਿਉਂਕਿ ਅਗਲੇ ਸਾਲ ਦੇ ਵਿੱਚ ਵੀ ਹੋਣਾ ਉਹੀ ਕੁਛ ਆ ਜੇ ਅਗਲੇ ਪਿਛਲੇ ਦੇ ਚੱਕਰ ਚ ਪੈ ਗਏ ਜੇਕਰ ਫਰਾਈਡੇ ਆਇਆ ਤਾਂ ਹਨਾ ਤੇ ਬਾਕੀ ਫਿਰ ਤੁਸੀਂ ਦੱਸ ਦਿਓ ਪਿਛਲੇ ਸਾਲ ਕੀ ਹੋਇਆ ਸੀ ਫਰਾਈਡੇ ਵਾਲੇ ਦਿਨ ਤੇ ਮੈਂ ਤੁਹਾਨੂੰ ਸੁਣਾਉਣੀ ਆ ਇੱਕ ਗਾਣਾ ਤੁਹਾਡੀ ਫਰਮਾਇਸ਼ ਦਾ
ਵਿੱਚ ਪਰਦੇਸਾਂ ਚ ਬੜੇ ਸਾਲਾਂ ਬਾਅਦ ਚੜ੍ਹਦੀ ਜਵਾਨੀ ਵਾਲੇ ਦਿਨ ਆਏ ਯਾਰ ਵਿੱਚ ਪਰਦੇਸਾਂ ਚ ਬੜੇ ਸਾਲਾਂ ਬਾਅਦ ਚੜ੍ਹਦੀ ਜਵਾਨੀ ਵਾਲੇ ਦਿਨ ਆਏ ਯਾਰ ਚੱਲ ਮੱਲਾ ਅਜੇ ਹੋਰ ਮਿਹਨਤਾਂ ਤੂੰ ਕਰ ਮੈਨੂੰ ਹਰ ਪਲ ਕਹਿੰਦੇ ਨੇ ਹਮੇਸ਼ਾ ਟਿੱਕਰਾਂ ਦੀ ਲੁੰਗ ਜੇ ਸਵਾਦ ਲੈ ਉਹ ਦਿਨ ਮੇਰੇ ਨਾਲ ਨਾਲ ਰਹਿੰਦੇ ਨੇ ਹਮੇਸ਼ਾ ਟਿੱਕਰਾਂ ਦੀ ਲੁੰਗ ਜੇ ਸਵਾਦ ਲੈ ਉਹ ਦਿਨ ਮੇਰੇ ਨਾਲ ਨਾਲ ਰਹਿੰਦੇ ਨੇ ਹਮੇਸ਼ਾ ਵਿੱਚ ਪਰਦੇ ਸਾਂਝ ਬੜੇ ਸਾਲਾਂ ਬਾਅਦ
ਜਾ ਕੇ ਮਲਿਆਂ ਦੇ ਬੇਰ ਜਦੋਂ ਖਾਦੇ ਜਦੋਂ ਬਾਪੂ ਨਾ ਸੋਹਾ ਕੀ ਉੱਤੇ ਚੜਿਆ ਪਹਿਲੀ ਵਾਰੀ ਪੱਠੇ ਵੱਡੇ ਹੱਥੀ ਉੱਤੇ ਵੱਜੀ ਦਾਤੀ ਪੱਟੀ ਬੰਨੀ ਨਾਲੇ ਬਾਪੂ ਲੜਿਆ ਪਹਿਲੀ ਵਾਰੀ ਪੱਠੇ ਵੱਡੇ ਹੱਥੀ ਉੱਤੇ ਵੱਜੀ ਦਾਤੀ ਪੱਟੀ ਬੰਨੀ ਨਾਲੇ ਬਾਪੂ ਲੜਿਆ ਮੁੱਕ ਚੁੱਕੇ ਬਾਪੂ ਤਾਈ ਕਰ ਕਰਿਆ ਮੁੱਕ ਚੁੱਕੇ ਬਾਪੂ ਤਾਈ ਕਰ ਕਰ ਯਾਦ ਮੇਰੇ ਨੈਣਾਂ ਵਿੱਚੋਂ ਵਹਿੰਦੇ ਨੇ ਹਮੇਸ਼ਾ ਚਿੱਕਰਾਂ ਦੀ ਲੂੰਗ ਜੇ ਸਵਾਦ ਲੈ ਉਹ ਦਿਨ ਮੇਰੇ ਨਾਲ ਨਾਲ ਰਹਿੰਦੇ ਨੇ ਹਮੇਸ਼ਾ ਚਿੱਕਰਾਂ ਦੀ ਲੂੰਗ ਜੇ ਸਵਾਦ ਲੈ ਉਹ ਦਿਨ ਮੇਰੇ ਨਾਲ ਨਾਲ ਰਹਿੰਦੇ ਨੇ ਹਮੇਸ਼ਾ ਛੁੱਟੀਆਂ ਸਕੂਲ ਕੋਲੋਂ ਲੰਘਣਾ ਤਾਂ ਖਿੰਡੇ ਹੋਏ ਪੱਤੇ ਚੰਗੇ ਲੱਗਣੇ ਰਬੀਏ ਦੀ ਬਾਰਿਸ਼ ਕਦੇ ਕਦੇ ਜੋਲੀ ਆਉਣੀ ਵਿੱਚ ਦੁੱਧ ਪਾ ਕੇ ਪੱਤੇ ਚੰਗੇ ਲੱਗਣੇ ਰਬੀਏ ਦੀ ਬਾਰਿਸ਼ ਕਦੇ ਕਦੇ ਜੋਲੀ ਆਉਣੀ ਵਿੱਚ ਦੁੱਧ ਪਾ ਕੇ ਪੱਤੇ ਚੰਗੇ ਲੱਗਣੇ ਨਾਨਕਿਆਂ ਦਾ ਪਿੰਡ ਤੇ ਉਹ ਵੀ ਸਿਆਰ ਲਿਆਉਣਾ ਨਾਨਕਿਆਂ ਦਾ ਪਿੰਡ ਤੇ ਉਹ ਵੀ ਸਿਆਰ ਲਿਆਉਣਾ ਉਹੀ ਚਾਹ ਨਾਲ ਬੈਂਦੇ ਨੇ ਹਮੇਸ਼ਾ ਟਿੱਕਰਾਂ ਦੀ ਲੁੰਗ ਜੇ ਸਵਾਦ ਲੈ ਉਹ ਦਿਨ ਮੇਰੇ ਨਾਲ ਨਾਲ ਰਹਿੰਦੇ ਨੇ ਹਮੇਸ਼ਾ ਟਿੱਕਰਾਂ ਦੀ ਲੁੰਗ ਜੇ ਸਵਾਦ ਲੈ ਉਹ ਦਿਨ ਮੇਰੇ ਨਾਲ ਨਾਲ ਰਹਿੰਦੇ ਨੇ ਹਮੇਸ਼ਾ ਕੀਰੀ ਵਿੱਚ ਪਿੰਡ ਸਾਡੇ ਆਈ ਕੁੜੀ ਘੜੇ ਨੂੰ ਚਕਾਉਣਾ ਮੈਨੂੰ ਯਾਦ ਦੂਜੀ ਤੀਜੀ ਵਾਰੀ ਮਸਾਂ ਹਿੰਮਤ ਜੀ ਕਰ ਯੋਦਾ ਘੜਾ ਛਲਕਾਉਣਾ ਮੈਨੂੰ ਯਾਦ ਦੂਜੀ ਤੀਜੀ ਵਾਰੀ ਮਸਾਂ ਹਿੰਮਤ ਜੀ ਕਰ ਉਹਦਾ ਘੜਾ ਛਲਕਾਉਣਾ ਮੈਨੂੰ ਯਾਦ ਅੱਲੜ ਜੀ ਉਮਰ ਦੇ ਉਹਦੇ ਅਣ ਭੋਲ ਹੱਸੇ ਅੱਲੜ ਜੀ ਉਮਰ ਦੇ ਉਹਦੇ ਅਣ ਭੋਲ ਖਾਬਾਂ ਨਾਲ ਖਿੰਦੇ ਨੇ ਹਮੇਸ਼ਾ ਟਿੱਕਰਾਂ ਦੀ ਲੂੰਗ ਜੇ ਸਵਾਦ ਲੈ ਉਹ ਦਿਨ ਮੇਰੇ ਨਾਲ ਨਾਲ ਰਹਿੰਦੇ ਨੇ ਹਮੇਸ਼ਾ ਟਿੱਕਰਾਂ ਦੀ ਲੂੰਗ ਜੇ ਸਵਾਦ ਲੈ ਉਹ ਦਿਨ ਮੇਰੇ ਨਾਲ ਨਾਲ ਰਹਿੰਦੇ ਨੇ ਹਮੇਸ਼ਾ ਜੋ ਮੱਖਣੀ ਨਾ ਖਾਦੀਆਂ ਉਹ ਬੇਬੇ ਦੀਆਂ ਪੱਕੀਆਂ ਨਾ ਭੁੱਲੀਆਂ ਬਿਜਲੀ ਗਈ ਤੋਂ ਸਾਰੀ ਸਾਰੀ ਰਾਤ ਚੱਲੀਆਂ ਮਾਂ ਨੇ ਜੋ ਪੱਕੀਆਂ ਨਾ ਭੁੱਲੀਆਂ ਬਿਜਲੀ ਗਈ ਤੋਂ ਸਾਰੀ ਸਾਰੀ ਰਾਤ ਚੱਲੀਆਂ ਮਾਂ ਨੇ ਜੋ ਪੱਕੀਆਂ ਨਾ ਭੁੱਲੀਆਂ ਘਰ ਤਾਈ ਲੱਗੇ ਹੋਏ ਤਾਲੇ ਗੁਰਵਿੰਦਰਾ ਘਰ ਤਾਈ ਲੱਗੇ ਹੋਏ ਤਾਲੇ ਗੁਰਵਿੰਦਰਾ ਕਹਿੰਦੇ ਨੇ ਹਮੇਸ਼ਾ ਟਿੱਕਰਾਂ ਦੀ ਲੁੰਗ ਜੇ ਸਵਾਦ ਲੈ ਉਹ ਦਿਨ ਮੇਰੇ ਨਾਲ ਨਾਲ ਰਹਿੰਦੇ ਨੇ ਹਮੇਸ਼ਾ ਟਿੱਕਰਾਂ ਦੀ ਲੁੰਗ ਜੇ ਸਵਾਦ ਲੈ ਉਹ ਦਿਨ ਮੇਰੇ ਨਾਲ ਨਾਲ ਰਹਿੰਦੇ ਨੇ ਹਮੇਸ਼ਾ ਵਿੱਚ ਪਰਦੇ ਸਾਂਝ ਬੜੇ ਸਾਲਾਂ ਬਾਅਦ ਚੜ੍ਹਦੀ ਜਵਾਨੀ ਵਾਲੇ ਦਿਨ ਆਏ ਯਾਰ
ਲਓ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਆ ਤੇ ਪ੍ਰੋਗਰਾਮ ਖਤਮ ਕਰਨ ਦਾ ਟਾਈਮ ਆ ਜਿਹੜਾ ਹੋ ਚੁੱਕਾ ਵਾ ਪਰ ਤੁਹਾਡੇ ਮੈਸੇਜ ਤੇ ਤੁਹਾਡੇ ਗਾਣੇ ਮੈਂ ਪੂਰੇ ਕਰਕੇ ਜ਼ਰੂਰ ਜਾਊਂਗੀ ਤੇ ਬਲਰਾਜ ਸਿੰਘ ਸੁਰਜੀਤ ਸਿੰਘ ਤਿਹਾੜਾ ਕਹਿੰਦੇ ਕਿ ਸਟਾਰਟ ਵਰਕ ਔਨ ਹਰਮਨ ਰੇਡੀਓ ਮੇਰੇ ਖਿਆਲ ਚ ਜੀ ਉਹ ਇਹ ਕਹਿ ਰਹੇ ਆ ਕਿ ਹਰਮਨ ਰੇਡੀਓ ਸੁਣਦੇ ਸੁਣਦੇ ਉਹਨਾਂ ਨੇ ਆਪਣਾ ਜਿਹੜਾ ਅੱਜ ਦੇ ਦਿਨ ਦੀ ਸ਼ੁਰੂਆਤ ਜਾਣੀ ਕਿ ਕੰਮ ਦੀ ਜਿਹੜੀ ਸ਼ੁਰੂਆਤ ਆ ਉਹ ਕਰ ਲਈ ਆ ਤੇ ਇਸ ਤੋਂ ਇਲਾਵਾ ਜੀ ਜੇ ਕੁਛ ਹੋਰ ਕਹਿਣਾ ਚਾਹੁੰਦੇ ਹੋ ਤਾਂ ਪਲੀਜ਼ ਜ਼ਰੂਰ ਦੱਸਿਓ ਮੈਨੂੰ ਪਤਾ ਕਿ ਟਾਈਮ ਦੀ ਥੋੜੀ ਸ਼ੋਰਟੇਜ ਆ ਤੇ ਚਲੋ ਕੋਈ ਗੱਲ ਨੀ ਚੱਲਦਾ ਵਾ ਬਾਕੀ ਮੈਂ ਆਪਦਾ ਗੈਸਟ ਤਾਂ ਲਾ ਹੀ ਲੈਣੀ ਹੁੰਦੀ ਆ ਨਾ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਲਰਾਜ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਕਹਿ ਰਹੇ ਆ ਕਿ ਪ੍ਰੋਗਰਾਮ ਸਿਰਾ ਅੱਜ ਦਾ ਬੋਬੀ ਜੀ ਥੈਂਕਸ ਕਿਆ ਬਾਤ ਆ ਜੀ ਪ੍ਰੋਗਰਾਮ ਵਧੀਆ ਤੁਹਾਡੇ ਸਾਰਿਆਂ ਦੇ ਨਾਲ ਹੀ ਹੁੰਦਾ ਵਾ ਤੁਸੀਂ ਸਾਰੇ ਸਾਥ ਦਿੰਦੇ ਹੋ ਤਾਂ ਫਿਰ ਮੈਨੂੰ ਵੀ ਗੱਲਾਂ ਆਉਂਦੀਆਂ ਰਹਿੰਦੀਆਂ ਨੇ ਅੱਗੇ ਜੀ ਭਿੰਦਰ ਕਿਸ਼ਨਪੁਰੀ ਕਿਸ਼ਨਪੁਰੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ ਸਭ ਨੂੰ ਕਹਿੰਦੇ ਕਿ ਆਈ ਹੋਪ ਐਵਰੀਥਿੰਗ ਵਿਲ ਬੀ ਫਾਈਨ ਤੇ ਬੋਬੀ ਜੀ ਕਹਿੰਦੇ ਅੱਜ 31 ਮਾਰਚ ਨੂੰ ਠੇਕੇ ਦੇ ਨਾਲ ਨਾਲ ਜੀਓ ਦੇ ਸਿਮ ਵੀ ਟੁੱਟਣੇ ਨੇ ਓਹੋ ਕਿਆ ਬਾਤ ਆ ਜੀਓ ਵਾਲਿਆਂ ਦਾ ਤਾਂ ਫਿਰ ਅੱਜ ਕੀ ਹਾਲ ਬਣੂਗਾ ਹਨਾ ਤੇ ਉਹ ਮੈਂ ਦੇਖਦੀ ਸੀ ਨਾ ਉਹ ਫੇਸਬੁੱਕ ਦੇ ਵੀ ਕਿਸੇ ਨੇ ਪਾਇਆ ਸੀ ਕਿ ਵੀ ਭਾਈ ਆਪੋ ਆਪਣੇ ਨਾਲ ਦੀਆਂ ਦੇ ਜਿਹੜੇ ਜੀਓ ਦੇ ਸਿਮ ਆ ਉਹਨਾਂ ਨੂੰ ਨਾ ਰੀਚਾਰਜ ਕਰਾਉਣ ਲਈ ਹੁਣ ਕਿ ਰੈਡੀ ਹੋ ਜਾਓ ਤੇ ਇਹਨਾਂ ਨੇ ਸਾਨੂੰ ਇੱਕ ਫੋਟੋ ਭੇਜੀ ਆ ਬੜੀ ਹੀ ਵਧੀਆ ਫੋਟੋ ਆ ਜੀ ਬੜੀ ਸੋਹਣੀ ਪੱਗ ਬੰਨੀ ਹੋਈ ਆ ਤੇ ਨਾਲ ਹੀ ਜੀ ਇੱਕ ਵੀਡੀਓ ਆ ਉਹ ਅਸੀਂ ਜ਼ਰੂਰ ਬਾਅਦ ਵਿੱਚ ਪਲੇ ਕਰਦੇ ਹਾਂ ਤੇ ਕੀ ਆ ਉਸ ਵੀਡੀਓ ਦੇ ਵਿੱਚ ਅਸੀਂ ਉਹ ਵੀ ਦੇਖਾਂਗੇ ਅਸੀਂ ਤੁਹਾਨੂੰ ਤਾਂ ਸੁਣਾਵਾਂਗੇ ਪਰ ਦੇਖ ਅਸੀਂ ਸਕਦੇ ਹਾਂ ਜੀ ਮੇ ਬੀ ਗਾਣਾ ਮਾਂ ਤੇ ਗਾਣਾ ਕਿੱਦਾਂ ਦਾ ਵਾ ਉਹ ਤੁਹਾਨੂੰ ਸੁਣਾ ਦਾਂਗੇ ਕੀ ਪਤਾ ਤੁਹਾਡੇ ਲਈ ਡੈਡੀਕੇਟ ਕੀਤਾ ਹੋਵੇ ਕੋਈ ਹਨਾ ਚਲੋ ਕੋਈ ਗੱਲ ਨੀ ਦੇਖਦੇ ਹਾਂ ਜੀ ਅੱਗੇ ਸਾਡੇ ਨਾਲ ਗੁਰਪਿੰਦਰ ਦੀ ਕਹਿੰਦੇ ਜੀ ਮੇਰਾ ਨਾਮ ਗੁਰਪਰਨਦੀਪ ਆ ਓਹੋ ਫੇਰ ਗਲਤ ਕਰਤਾ ਨਾ ਮੈਂ ਫੇਰ ਗਲਤ ਪੜ੍ਹਤਾ ਆਈ ਹਾਂ ਬਸ ਹੋ ਹੀ ਜਾਂਦਾ ਵੱਡੇ ਵੱਡੇ ਸ਼ਹਿਰਾਂ ਚ ਨਿੱਕੀਆਂ ਨਿੱਕੀਆਂ ਗਲਤੀਆਂ ਹੋ ਹੀ ਜਾਂਦੀਆਂ ਬੰਦਾ ਭੁੱਲਣ ਹਾਰ ਤੇ ਤੁਸੀਂ ਬਖਸ਼ਣ ਹਾਰੋ ਮਾਫ ਕਰ ਦਿਆ ਕਰੋ ਵੈਸੇ ਨਾਮ ਦੱਸਣ ਦੇ ਲਈ ਬਹੁਤ ਬਹੁਤ ਥੈਂਕ ਯੂ ਜੀ ਤੁਹਾਡਾ ਹੁਣ ਮੈਂ ਅੱਗੇ ਤੋਂ ਤੁਹਾਡਾ ਨਾਮ ਬਿਲਕੁਲ ਸਹੀ ਪੜੂੰਗੀ ਗੁਰਪਰਨਦੀਪ ਗੁਰਪਰਨਦੀਪ ਨਾਮ ਤੁਹਾਡਾ ਵਾਕਈ ਜੀ ਬਹੁਤ ਪਿਆਰਾ ਵਾ ਬਹੁਤ ਸੋਹਣਾ ਨਾਮ ਆ ਤੇ ਲਓ ਤੁਹਾਡੇ ਮੈਸੇਜ ਵੀ ਖਤਮ ਹੋ ਗਿਆ ਤੇ ਮੈਂ ਤੁਹਾਨੂੰ ਪੁੱਛਿਆ ਸੀਗਾ ਕਿ 10 ਤੋਂ 20 ਬੱਚੇ ਦੇ ਸਿਰ ਦੇ ਵਿੱਚ ਮੱਖਣੀ ਕਿਉਂ ਲਾਈ ਜਾਂਦੀ ਆ ਸੋ ਉਸਦਾ ਜਵਾਬ ਸਾਨੂੰ ਦੇ ਦਿੱਤਾ ਸੀਗਾ ਜੀ ਬਿਲਕੁਲ ਠੀਕ ਦਿੱਤਾ ਸੀ ਇੱਕ ਸਾਨੂੰ 2 ਜਾਣਿਆਂ ਨੇ ਜਵਾਬ ਦਿੱਤਾ ਸੀ ਜਗਤਾਰ ਸਿੰਘ ਟੁਡੀਕੇ ਹਾਂਗਕਾਂਗ ਵਾਲਿਆਂ ਨੇ ਤੇ ਇੱਕ ਲਾਂਬਾ ਜੀ ਨੇ ਤੇ ਦੋਨਾਂ ਦਾ ਜਿਹੜਾ ਜਵਾਬ ਆ ਜੀ ਉਹ ਬਿਲਕੁਲ ਠੀਕ ਸੀ ਤੇ ਅੱਗੇ ਨਵੀ ਵਿਨੀਪੈਗ ਵਾਲੇ ਕਹਿ ਰਹੇ ਆ ਕਹਿੰਦੇ ਅਗਲਾ ਸਾਲ ਅਜੇ ਆਉਣਾ ਬੋਬੀ ਜੀ ਓਹੋ ਅੱਖਰਾਂ ਦੀ ਹੇਰ ਫੇਰ ਹੋ ਜਾਂਦੀ ਆ ਪਰ ਮੈਂ ਤੁਹਾਨੂੰ ਕਹਿ ਦਿੱਤਾ ਕਿ ਅਗਲੇ ਸਾਲ ਵੀ ਉਹੀ ਕੁਛ ਹੋਣਾ ਜੇ ਫਰਾਈਡੇ ਆਇਆ ਜੋ ਪਿਛਲੇ ਸਾਲ ਹੋਇਆ ਸੀ ਹੁਣ ਇਹ ਦੱਸ ਦੋ ਕਿ ਪਿਛਲੇ ਸਾਲ ਕੀ ਹੋਇਆ ਸੀ ਜੇ ਯਾਦ ਆ ਤਾਂ ਦੱਸਦਾ ਲੱਗਦਾ ਮੈਨੂੰ ਤੁਸੀਂ ਭੁੱਲ ਗਏ ਪਰ ਮੈਂ ਕਿੱਦਾਂ ਭੁੱਲ ਸਕਦੀ ਹਾਂ ਮੈਂ ਨੀ ਭੁੱਲ ਸਕਦੀ ਚਲੋ ਕੋਈ ਨਾ ਮੈਂ ਜਾਂਦੀ ਜਾਂਦੀ ਤੁਹਾਨੂੰ ਦੱਸ ਕੇ ਜਾਊਂਗੀ ਤੇ ਹੁਣ ਮੈਂ ਦੱਸ ਦੇਵਾਂ ਕਿ ਮੇਰੀ ਬੁਜ਼ਾਰਤ ਦਾ ਜਵਾਬ ਸੀ ਜੀ ਮੋਮਬੱਤੀ ਬਾਕੀ ਜੀ ਜਿਹੜੀ ਹਰ ਦਮ ਚੱਲਦੀ ਰਹਿੰਦੀ ਆ ਤੇ ਹਰ ਦਮ ਉਹਦੀ ਜਿਹੜੀ ਮੋਮ ਆ ਉਹ ਖੁਰਦੀ ਰਹਿੰਦੀ ਆ ਸੋ ਹਰ ਦਮ ਉਹਦੀਆਂ ਅੱਖਾਂ ਚੋਂ ਪਾਣੀ ਹੀ ਨਿਕਲਦਾ ਵਾ ਸੋ ਉਸਦਾ ਜਵਾਬ ਆ ਮੋਮਬੱਤੀ ਤਕਰੀਬਨ ਸਾਰੇ ਸਾਡੇ ਲਿਸਨਰ ਨੇ ਇਸਦਾ ਜਵਾਬ ਆ ਜਿਹੜਾ ਬਿਲਕੁਲ ਸਹੀ ਦਿੱਤਾ ਸੀ ਤੇ ਭੁਪਿੰਦਰ ਲਾਂਬਾ ਤੇ ਚਿੱਤਾ ਸਿੰਘ ਟੁਡੀਕੇ ਹਾਂਗਕਾਂਗ ਵਾਲਿਆਂ ਨੇ ਦੱਸਿਆ ਸੀਗਾ ਕਿ ਮੱਖਣੀ ਨੂੰ ਸਿਰ ਤੇ ਕਿਉਂ ਲਾਉਂਦੇ ਜਦੋਂ ਬੱਚੇ ਦੰਦੀਆਂ ਕੱਢਦੇ ਆ ਤਾਂ ਉਹਨਾਂ ਦੀ ਬੋਡੀ ਦਾ ਜਿਹੜਾ ਟੈਂਪਰੇਚਰ ਆ ਬਹੁਤ ਹਾਈ ਹੁੰਦਾ ਸਪੈਸ਼ਲੀ ਸਿਰ ਦਾ ਉਹਨਾਂ ਨੂੰ ਫੀਵਰ ਦੀ ਵੀ ਰਹਿੰਦੀ ਆ ਤੇ ਉਹ ਜਿਹੜੀ ਮੱਖਣੀ ਆ ਕਹਿੰਦੇ ਹੁੰਦੇ ਕਿ ਉਹਦੀ ਤਸੀਰ ਆ ਜਿਹੜੀ ਉਹ ਬਹੁਤ ਠੰਡੀ ਹੁੰਦੀ ਆ ਤੇ ਇਸੇ ਲਈ ਮੱਖਣੀ ਨੂੰ ਸਿਰ ਤੇ ਰੱਖਣ ਦੇ ਨਾਲ ਜਿਹੜਾ ਬੱਚੇ ਦੇ ਜਿਹੜੇ ਦੰਦ ਨਿਕਲਦੇ ਆ ਉਸਦਾ ਜਿਹੜਾ ਦਰਦ ਆ ਉਹਨਾਂ ਨੂੰ ਘੱਟ ਫੀਲ ਹੁੰਦਾ ਵਾ ਕਿਉਂਕਿ ਉਹ ਜਿਹੜਾ ਬੋਡੀ ਦਾ ਟੈਂਪਰੇਚਰ ਆ ਉਹ ਥੋੜਾ ਬਹੁਤ ਐਡਜਸਟ ਕਰਨ ਦੇ ਵਿੱਚ ਮੱਖਣੀ ਆ ਜਿਹੜੀ ਉਹ ਹੈਲਪ ਕਰਦੀ ਆ ਪਰ ਦੇਖ ਲਓ ਅੱਜ ਕੱਲ੍ਹ ਇੱਦਾਂ ਦਾ ਟਾਈਮ ਆ ਚੁੱਕਾ ਵਾ ਕਿ ਮੈਨੂੰ ਨੀ ਲੱਗਦਾ ਅੱਜ ਕੱਲ੍ਹ ਕੋਈ ਬੱਚੇ ਦੇ ਸਿਰ ਤੇ ਮੱਖਣੀ ਲਾਉਂਦਾ ਹੋਊ ਕਿਉਂਕਿ ਕਹਿੰਦੇ ਆ ਨਾ ਕਿ ਮੱਖਣੀ ਚ ਸਮੈਲ ਆਉਣ ਲੱਗ ਜਾਂਦੀ ਆ ਅੱਜ ਕੱਲ੍ਹ ਦਾ ਜੋ ਵਰਤਾਰਾ ਹੀ ਆ ਪਰ ਪੁਰਾਣੇ ਟਾਈਮ ਦੇ ਵਿੱਚ ਮੱਖਣੀ ਸਿਰ ਤੇ ਲਾਈ ਜਾਂਦੀ ਸੀ ਜਿਸ ਦਾ ਕਾਰਨ ਮੈਂ ਤੁਹਾਨੂੰ ਦੱਸ ਦਿੱਤਾ ਵਾ ਕਿ ਕਿਉਂ ਲਾਈ ਜਾਂਦੀ ਸੀ ਮੇਰੇ ਖਿਆਲ ਮੈਸੇਜ ਮੈਂ ਤੁਹਾਡੇ ਸਾਰਿਆਂ ਦੇ ਪੜ੍ਹ ਲਿਆ ਤੇ ਫਰਮਾਇਸ਼ੀ ਸੌਂਗ ਆ ਜਿਹੜੇ ਉਹ ਵੀ ਛੱਡ ਕੇ ਜਾ ਰਹੀ ਹਾਂ ਤੇ 1-2 ਗਾਣੇ ਹੋਰ ਜੋ ਮੇਰੀ ਪਸੰਦ ਦੇ ਆ ਉਹ ਵੀ ਛੱਡ ਕੇ ਜਾ ਰਹੀ ਹਾਂ ਜੀ ਇੱਕ ਸ਼ਾਮ ਕੁਰੇ ਉਹ ਗਾਣਾ ਜ਼ਰੂਰ ਸੁਣਿਓ ਹਜੇ ਰੇਡੀਓ ਬੰਦ ਨਾ ਕਰਿਓ ਕਿਉਂਕਿ ਪ੍ਰੋਗਰਾਮ ਇੱਥੇ ਚੱਲਦੇ ਹੀ ਰਹਿਣੇ ਹਰਮਨ ਰੇਡੀਓ ਦੇ ਸ਼ਾਮ ਕੁਰੇ ਗਾਣਾ ਅੱਜ ਦੀ 31 ਮਾਰਚ ਦੇ ਲਈ ਜਿੱਦਾਂ ਜੇ ਤੁਸੀਂ ਜਵਾਬ ਦੱਸੇ ਆ ਉਹਦੇ ਲਈ ਹਨਾ ਤੇ ਪਹਿਲਾਂ ਹੀ ਮੈਂ ਕਹਿ ਚੁੱਕੀ ਹਾਂ ਗਾਣਾ ਸਿਰਫ ਓਨਲੀ ਫੋਰ ਇੰਟਰਟੇਨਮੈਂਟ ਹੈ ਇਹਨੂੰ ਕਿਸੇ ਨੇ ਵੀ ਹੋਰ ਤਰੀਕੇ ਦੇ ਨਾਲ ਨਹੀਂ ਲੈਣਾ ਤੇ ਬਾਕੀ ਪਿਛਲੇ ਸਾਲ ਕੀ ਹੋਇਆ ਸੀਗਾ ਅਪ੍ਰੈਲ ਦੇ ਵਿੱਚ ਬਈ 1 ਅਪ੍ਰੈਲ ਸੀ ਤੇ ਤੁਹਾਡੇ ਸਾਰਿਆਂ ਨਾਲ ਕੀ ਹੋਇਆ ਸੀ ਜਿਹਨੇ ਜਿਹਨੇ ਉਸ ਦਿਨ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸ਼ਾਮਿਲ ਹੋਏ ਸੀ ਕਿੰਨੇ ਤੁਹਾਨੂੰ ਫੋਨ ਕੀਤੇ ਸੀ ਤੁਸੀਂ ਮੈਨੂੰ ਦੱਸਿਆ ਸੀ ਕਿ ਤੁਹਾਡੀ ਹੋਬੀਜ਼ ਕੀ ਆ ਤੇ ਤੁਹਾਡਾ ਨੰਬਰ ਕੀ ਆ ਮੈਂ ਤੁਹਾਨੂੰ ਕਿਹਾ ਸੀ ਕਿ ਜਿਹਦੀ ਹੋਬੀ ਤੇ ਜਿਹਦਾ ਮੈਸੇਜ ਸਾਨੂੰ ਸਭ ਤੋਂ ਵਧੀਆ ਲੱਗਾ ਤਾਂ ਵੀ ਵਿਲ ਕਾਲ ਦੈਮ ਬੈਕ ਸੋ ਤੁਹਾਡੇ ਬਹੁਤ ਸਾਰੇ ਮੈਸੇਜ ਆਏ ਸੀ ਤੇ ਬਹੁਤ ਸਾਰੇ ਨੰਬਰ ਵੀ ਮੇਰੇ ਕੋਲ ਆਏ ਸੀਗੇ ਪਰ ਕੀ ਕਰੀਏ ਲਾਈਨ ਹੀ ਜਿਹੜੀ ਆ ਨਾ ਸਾਡੀ ਪ੍ਰੋਬਲਮ ਆ ਗਈ ਸੀਗੀ ਤੇ ਸਾਰਿਆਂ ਨੂੰ ਕਾਲਸ ਨਹੀਂ ਹੋਈਆਂ ਸੀ ਪਰ ਕਈਆਂ ਨੂੰ ਕਾਲਸ ਹੋ ਗਈਆਂ ਸੀ ਤੇ ਲਓ ਫਿਰ ਹੁਣ ਪ੍ਰੋਗਰਾਮ ਦਾ ਜਿਹੜਾ ਟਾਈਮ ਆ ਉਹ ਖਤਮ ਹੋ ਚੁੱਕਾ ਵਾ ਤੇ ਮੈਨੂੰ ਹੁਣ ਜਾਣਾ ਪੈਣਾ ਵਾ ਪਰ ਇਸੇ ਆਸੇ ਨਾਲ ਕਿ ਤੁਸੀਂ ਜਿੱਥੇ ਵੀ ਉਹ ਹੱਸਦੇ ਵਸਦੇ ਰਹੋ ਖੁਸ਼ ਰਹੋ ਜਿਹੜਾ ਮੌਸਮ ਆਸਟ੍ਰੇਲੀਆ ਦਾ ਥੋੜਾ ਜਿਹਾ ਬੇਵਕਤਾ ਵਾ ਸੋ ਉਸ ਦੇ ਨਾਲ ਥੋੜਾ ਜਿਹਾ ਬੁਰਾ ਵੀ ਆ ਸੋ ਉਸ ਹਿਸਾਬ ਦੇ ਨਾਲ ਆਪਦੇ ਆਪ ਨੂੰ ਐਡਜਸਟ ਕਰਿਓ ਕਿ ਜ਼ਿਆਦਾ ਤੇਜ਼ੀ ਨਾ ਕਰਿਓ ਤੇ ਸੇਫ ਡਰਾਈਵ ਕਰਿਓ ਕਿਉਂਕਿ ਜ਼ਿੰਦਗੀ ਬਹੁਤ ਕੀਮਤੀ ਆ ਤੇ ਇੰਨਾ ਯਾਦ ਰੱਖਿਓ ਕਿ ਘਰ ਦੇ ਵਿੱਚ ਕੋਈ ਤੁਹਾਡੀ ਰਾਹ ਤੱਕ ਰਿਹਾ ਹੋਵੇ ਸੋ ਧਿਆਨ ਰੱਖਣਾ ਜੀ ਸਾਰੇ ਇਸੇ ਆਸ ਦੇ ਨਾਲ ਮੈਂ ਲੈਂਦੀ ਹਾਂ ਵਿਦਾ ਤੇ ਤੁਹਾਡੇ ਮੈਸੇਜ ਤੇ ਗਾਣੇ ਛੱਡ ਕੇ ਮੈਸੇਜ ਤਾਂ ਮੈਂ ਪੜ੍ਹ ਚੁੱਕੀ ਹਾਂ, ਫੇਰ ਕਹੂੰਗੇ ਗਲਤੀ ਕਰ ਗਈ ਕੁੜੀ, ਹੈ ਨਾ। ਮੈਸੇਜ ਮੈਂ ਪੜ੍ਹ ਚੁੱਕੀ ਹਾਂ ਜੀ ਤੁਹਾਡੇ ਸਾਰੇ, ਤੇ ਗਾਣੇ ਮੈਂ ਤੁਹਾਡੇ ਲਈ ਛੱਡ ਕੇ ਜਾ ਰਹੀ ਹਾਂ, ਮਿਲਦੇ ਹਾਂ ਫਿਰ ਅਗਲੇ ਹਫ਼ਤੇ ਫਰਾਈਡੇ ਵਾਲੇ ਦਿਨ। ਹਿੰਟ ਤੁਹਾਨੂੰ ਦੇ ਚੁੱਕੀ ਹਾਂ, ਹੁਣ ਕੱਲ ਨੂੰ ਬੀ ਕੇਅਰਫੁਲ, ਕਿਉਂਕਿ ਮੈਂ ਤਾਂ ਹੋਣਾ ਨਹੀਂ ਤਾਂ ਮੈਂ ਤੁਹਾਡੀ ਸਾਈਡ ਜ਼ਰੂਰ ਲੈਂਦੀ। ਹੁਣ ਤਾਂ ਤੁਸੀਂ ਆਪਣਾ ਖਿਆਲ ਆਪ ਹੀ ਰੱਖਿਓ, ਚੰਗਾ। ਚੱਲਦੀ ਹਾਂ ਫਿਰ ਮੈਂ ਅਗਲੇ ਹਫ਼ਤੇ ਅਗਲੇ ਫਰਾਈਡੇ 8 to 10 ਫਿਰ ਰੂਬਰੂ ਹੋਵਾਂਗੇ। ਤਦ ਤੱਕ ਲਈ ਰੱਬ ਰਾਖਾ।
ਜਾਣੇ ਕਿਉਂ ਨਾ